ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਵਾ ਅਵਰ ਸਭ ਭੂਲੇ ਭ੍ਰਮਤ ਨਾ ਜਾਣਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ ਕਿ ਆਪਾਂ ਸਾਰਿਆਂ ਨੂੰ ਸਤਿਸੰਗਤ ਵਿੱਚ ਬੈਠਣ ਦਾ ਮੌਕਾ ਸਤਿਗੁਰਾਂ ਨੇ ਦਿੱਤਾ ਹੈ ਅਤੇ ਗੁਰਬਾਣੀ ਦੀ ਵਿਚਾਰ ਪ੍ਰਾਪਤ ਹੋ ਰਹੀ ਹੈ। ਦਸੋ ਪਾਤਸ਼ਾਹੀਆਂ ਕੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਸੁਆਓ ਜੋ ਲੜੀਵਾਰ ਕਥਾ ਵਿਚਾਰ ਸੰਥਿਆ ਚੱਲ ਰਹੀ ਹੈ ਮਨ ਰੀਤੀਆਂ ਇਕਾਗਰ ਕਰਕੇ ਸਰਵਣ ਕਰੋ ਜੀ।
ਸਾਰਗ ਮਹੱਲਾ ਪੰਜਵਾ
ਤੇ ਸਾਰੰਗ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਪਾਵਨ ਬਰਤ ਬਚਨ ਹੈ ਜੀ।
ਅਵਰ ਸਭ ਭੂਲੇ ਭ੍ਰਮਤ ਨਾ ਜਾਣਿਆ
ਅਵਰ ਦਾ ਅਰਥ ਹੈ ਹੋਰ ਸਾਰੇ ਜਿੰਨੇ ਵੀ ਜੀਵਨ ਅਗਿਆਨ ਦੇ ਕਾਰਨ ਆਪਣੇ ਆਤਮਕ ਸਰੂਪ ਵੱਲੋਂ ਭੁੱਲੇ ਹੋਏ ਹੈ ਕਿਉਂਕਿ ਅਨੇਕਾਂ ਜੂਨਾਂ ਜਿਹੜੀਆਂ ਨੇ ਉਹ ਸਰੂਪ ਨਾਲੋਂ ਭੁੱਲ ਕੇ ਹੀ ਫਿਰ ਅਨੇਕਾਂ ਵਿਸ਼ੇ ਵਿਕਾਰ ਵਿਸ਼ੇ ਵਾਸ਼ਨਾ ਅਨੇਕਾਂ ਜੂਨਾਂ ਮਨ ਦੇ ਸੰਕਲਪਾਂ ਵਿਕਲਪਾਂ ਦੇ ਵਿੱਚ ਨਾ ਫਿਰ ਉਹ ਭ੍ਰਮਤ ਭਰਮਦਿਆਂ ਵਾਹਿਗੁਰੂ ਦੇ ਸਰੂਪ ਨੂੰ ਨਹੀਂ ਫਿਰ ਜਾਣਨਾ ਕੀਤਾ ਹੈ ਇਸ ਕਰਕੇ ਭਰਮਣੇ ਕਰਦੇ ਹਨ ਅਨੇਕਾਂ ਜੂਨਾਂ ਵਿੱਚ।
ਏਕ ਸੁਧਾਖਰ ਜਾ ਕੇ ਹਿਰਦੈ ਅਸਿਆ
ਜਿਨ੍ਹਾਂ ਦੇ ਹਿਰਦੇ ਵਿੱਚ ਇੱਕ ਸ਼ੁੱਧ ਅੱਖਰ ਜਿਹੜਾ ਵਾਹਿਗੁਰੂ ਦਾ ਸੁਧਾਖਰ ਦਾ ਮਤਲਬ ਸ਼ੁੱਧ ਅੱਖਰ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਉਹ ਵਸ ਗਿਆ ਹਿਰਦੇ ਦੇ ਵਿੱਚ।
ਤਿੰਨ ਵੇਦਹ ਤਤ ਪਛਾਣਿਆ
ਉਹਨਾਂ ਨੇ ਤਾਂ ਭਾਈਚਾਰੇ ਵੇਦਾਂ ਦਾ ਤਤ ਸਿਧਾਂਤ ਪਛਾਣਿਆ ਪਛਾਣ ਲਿਆ ਉਹ ਕਿਸ ਤਰ੍ਹਾਂ ਹੈ। ਵੇਦਾ ਮਹਿ ਨਾਮ ਉੱਤਮ ਸੋ ਸੁਣੇ ਨਹੀਂ ਫਿਰੇ ਜਿਉਂ ਬੇਤਾ ਲਿਆ ਨਾਮ ਹੀ ਉੱਤਮ ਹੈ ਸਾਰੇ ਜਗ੍ਹਾ ਦੇ ਵਿੱਚ ਇਸ ਕਰਕੇ ਸਿਧਾਂਤ ਜਾਣ ਲਿਆ ਹੈ।
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੇ
ਪਰਵਿਰਤ ਮਾਰਗ ਜੇਤਾ ਕਿਸ ਹੋਈ ਹੈ
ਪਰਵਿਰਤ ਮਾਇਆ ਦੇ ਫਲਾਵਟ ਵਾਲਾ ਜਿਹੜਾ ਮਾਰਗ ਰਸਤਾ ਹੈ ਨਾ ਜੇਤਾ ਜਿਤਨਾ ਵੀ ਕੁਛ ਹੈ ਇਹਦੇ ਚ ਪਦਾਰਥ ਜੋ ਵੀ ਹਨ ਤੇ ਇਸ ਕਰ ਜੋ ਵੀ ਪੁੰਨ ਦਾਨ ਹੋਈ ਹੈ ਹੁੰਦਾ ਹੈ ਇਹਦੇ ਵਿੱਚ ਆ ਕਰਕੇ ਪ੍ਰਵਿਰਤੀ ਵਿੱਚ
ਤੇਤਾ ਲੋਕ ਪਚਾਰਾ
ਓਨਾ ਹੀ ਲੋਕ ਪਚਾਰਾ ਕੀ ਇਹ ਦਿਖਾਵਾ ਹੈ ਲੋਕਾਂ ਨੂੰ ਪਹੁੰਚਾਉਣ ਵਾਸਤੇ ਹੈ ਲੋਕਾਂ ਨੂੰ ਪਤਿਆਉਣ ਵਾਸਤੇ ਹੈ ਪਚਾਰੇ ਦਾ ਪਤਿਆਉਣਾ ਹੁੰਦਾ ਹੈ ਲੋਕ ਮੇਰੇ ਤੇ ਵਿਸ਼ਵਾਸ ਕਰਨ ਮੇਰੀ ਪੂਜਾ ਕਰਨ ਮੈਨੂੰ ਚੰਗਾ ਸਮਝਣ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ।
ਜੌਲਾ ਹਿਰਦੈ ਨਹੀਂ ਪਰਗਾਸਾ
ਜਿੰਨੀ ਦੇਰ ਤੱਕ ਹਿਰਦੇ ਦੇ ਅੰਦਰ ਬ੍ਰਹਮ ਗਿਆਨ ਦਾ ਪ੍ਰਕਾਸ਼ ਚਾਨਣਾ ਨਹੀਂ ਹੁੰਦਾ
ਤੌਲੋ ਅੰਧ ਅੰਧਾਰਾ
ਉਨੀ ਦੇਰ ਤੱਕ ਤੌਲੋ ਤਦ ਤੱਕ ਜੀਵ ਅਗਿਆਨ ਰੂਪੀ ਅੰਧ ਅੰਧਾਰਾ ਹਨੇਰੇ ਦੇ ਕਾਰਨ ਅੰਨਾ ਹੀ ਹੋਇਆ ਹੈ ਅੰਨਾ ਹੀ ਹੋਇਆ ਰਹਿੰਦਾ ਹੈ ਜਾਂ ਫਿਰ ਮਨ ਬੁੱਧ ਨੇਤਰਾਂ ਦੇ ਵਿੱਚ ਵਿਚਾਰ ਰੂਪੀ ਨਿਗਾਹ ਤੋਂ ਬਗੈਰ ਹੋਣ ਕਰਕੇ ਅੰਧ ਅਗਿਆਨੀ ਜੀਵ ਨੂੰ ਅਗਿਆਨ ਦਾ ਅੰਧਾਰਾ ਹਨੇਰਾ ਬਣਿਆ ਹੀ ਰਹਿੰਦਾ ਹੈ। ਇਸ ਕਰਕੇ ਜਿਵੇਂ ਅੰਨਾ ਪੁਰਸ਼ ਹੈ ਉਹ ਜਿੱਥੇ ਵੀ ਘਰ ਦੇ ਵਿੱਚ ਹੈ ਉੱਥੇ ਭਾਵੇਂ 50 ਦੀਵੇ ਬਾਲ ਦੋ ਫਿਰ ਕਿਹੜਾ ਨੂੰ ਦੇਖਣ ਲੱਗ ਜੂਗਾ ਨੇਤਰਾਂ ਦੇ ਅੱਗੇ ਫਿਰ ਵੀ ਹਨੇਰਾ ਹੀ ਰਹਿਣਾ ਹੈ ਉਹਦੇ ਅੰਧਾ ਚਾਨਣ ਰੱਖੀਏ ਦੀਵੇ ਬਲਹਿ 50 ਉਹ 50 ਦੀਵੇ ਕੀ ਕਰਨਗੇ ਜਦੋਂ ਨਿਗਈ ਹੈ। ਇਸੇ ਤਰ੍ਹਾਂ ਅੰਨੇ ਪੁਰਖ ਦੇ ਨਿਆਈ ਹੈ ਜਿਹੜਾ ਬੇਮੁੱਖ ਪੁਰਸ਼ ਹੈ ਉਹਦੇ ਅੱਗੇ ਵੇਦਾਂ ਸ਼ਾਸਤਰਾਂ ਸਿਮਰਤੀਆਂ ਇਤਿਹਾਦਕ ਇਹਨਾਂ ਦੇ ਦੀਵੇ ਗਿਆਨ ਰੂਪੀ ਦੀਵੇ ਜਗਾ ਕੇ ਰੱਖ ਦਈਏ ਇਹਨਾਂ ਦਾ ਸਿਧਾਨ ਸੁਣਾਈਏ ਉਹ ਗਿਆਨੀ ਪੁਰਖ ਦੇ ਹਿਰਦੇ ਚ ਅਗਿਆਨ ਦਾ ਹਨੇਰਾ ਬਣਿਆ ਹੀ ਰਹਿੰਦਾ ਹੈ।
ਜੈਸੇ ਧਰਤੀ ਸਾਧ ਬਹੁ ਬਿਧ
ਤੇ ਮਹਾਰਾਜ ਸਾਹਿਬ ਨੇ ਜਿੰਨੇ ਸਾਰੰਗ ਰਾਗ ਚ ਅਲੰਕਾਰ ਵਰਤੇ ਹਨ ਸ਼ਾਇਦ ਕਿਸੇ ਰਾਗ ਚ ਵਰਤੇ ਹੋਣ ਸਾਰੇ ਸ਼ਬਦ ਅਲੰਕਾਰਾਂ ਦੇ ਅਨੁਸਾਰ ਮਹਾਰਾਜ ਕਥਨ ਕਰਦੇ ਹੁਣ ਇੱਥੇ ਫਿਰ ਅਲੰਕਾਰ ਜੈਸੇ ਜਿਸ ਪ੍ਰਕਾਰ ਕੋਈ ਜ਼ਿਮੀਦਾਰ ਹੈ ਉਹ ਆਪਣੇ ਹਲ ਦੇ ਨਾਲ ਜਿਹੜਾ ਉਹਦੇ ਕੋਲ ਸਾਧਨ ਹੈ ਧਰਤੀ ਨੂੰ ਸਾਧਨ ਦਾ ਉਹ ਹਲ ਹੀ ਹੈ ਬਹੁ ਵਿਧ ਬਿਰੀਆਂ ਜੁਗਤੀਆਂ ਦੇ ਨਾਲ ਜ਼ਮੀਨ ਨੂੰ ਸਾਧੇ ਸਾਧਨਾ ਸਵਾਰਨਾ ਕਰਦਾ ਹੈ।
ਬਿਨ ਬੀਜੈ ਨਹੀਂ ਜਾਮੈ,
ਧਰਤੀ ਨੂੰ ਪਾਣੀ ਦੇਵੇ, ਧਰਤੀ ਚ ਪਾਣੀ ਦੇ ਵਿਚ ਸਿੱਲ ਵੀ ਹੋਵੇ, ਬਾਹੀ ਵੀ ਹੋਵੇ, ਘਾਹ ਫੂਸ ਨਾ ਹੋਵੇ, ਪਰ ਜ਼ਮੀਨ ਦੇ ਵਿਚ ਬੀਜ ਬੀਜੇ ਤੋਂ ਬਿਨਾਂ ਜੰਮਦਾ ਤਾਂ ਕੁਛ ਨਹੀਂ, ਲਾਭ ਤਾਂ ਪ੍ਰਾਪਤ ਨਹੀਂ ਹੋਣਾ ਕਿਉਂਕਿ ਉਹਦੇ ਚ ਅਨਾਜ ਤਾਂ ਉੱਗਣਾ ਨਹੀਂ ਹੈ। ਇਸੇ ਪ੍ਰਕਾਰ ਕਹਿੰਦੇ ਜੀਵ ਭਾਵੇਂ ਜੈਸੇ, ਬੋਲੋ ਜੀ ਇੱਕ ਵਾਰੀ ਫਿਰ ਤੁਹਾਨੂੰ,
ਜੈਸੇ ਧਰਤੀ ਸਾਧ ਬਹੁ ਬਿਧ,
ਇਸੇ ਪ੍ਰਕਾਰ ਜੀਵ ਜਪ ਤਪ ਆਦਿ ਬਹੁਤ ਤਰ੍ਹਾਂ ਦੇ ਸਾਧਨਾ ਦੇ ਨਾਲ ਬੁੱਧ ਰੂਪ ਧਰਤੀ ਨੂੰ ਸਾਧਨਾ ਸਵਾਰਨਾ ਵੀ ਕਰੇ।
ਬਿਨ ਬੀਜੈ ਨਹੀਂ ਜਾਮੈ,
ਪਰ ਗੁਰ ਉਪਦੇਸ਼ ਨੂੰ ਸਰਵਣ ਕਰਨ ਰੂਪ ਬੀਜ ਬੀਜੇ ਤੋਂ ਬਗੈਰ ਮੰਨਣ ਕਰਨਾ ਨਹੀਂ, ਮੰਨਣ ਕਰਨਾ ਉੱਗਣਾ, ਤੇ ਇਸ ਕਰਕੇ ਉਹ ਮੰਨਣ ਕਰਨਾ ਉੱਗਦਾ ਨਹੀਂ ਹੈ, ਸ਼ੁਭ ਗੁਣ ਨਹੀਂ ਜੰਮਦੇ, ਉੱਗਦੇ ਨਹੀਂ ਹੁੰਦੇ, ਜਾਣੀ ਪੈਦਾ ਨਹੀਂ ਹੁੰਦੇ ਹਨ। ਇਹ ਪ੍ਰਮਾਣ ਦਿੱਤਾ ਹੈ। ਇਹ ਠੀਕ ਹੈ ਵੀ ਜ਼ਮੀਨਦਾਰ ਨੇ ਹਲ ਵਾਹਿਆ, ਜ਼ਮੀਨ ਸ਼ੁੱਧ ਕੀਤੀ, ਘਾਹ ਨਹੀਂ ਹੋਣ ਦਿੱਤਾ, ਬਰੂ ਨਹੀਂ ਹੋਣ ਦਿੱਤਾ, ਚੰਗੀ ਗੱਲ ਹੈ ਜ਼ਮੀਨ ਵਾਹੁਣੀ, ਇਹਦਾ ਕੋਈ ਖੰਡਨ ਨਹੀਂ ਹੈ। ਭਾਵੇਂ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹ ਲਿਆ ਹੋਵੇ, ਰੂੜੀ ਉਹਦੇ ਵਿੱਚ ਪਾ ਦਿੱਤੀ ਹੋਵੇ, ਖਾਦ ਪਾਣੀ ਲਾ ਦਿੱਤਾ ਹੈ, ਨਦੀਨ ਨਹੀਂ ਹੋਣ ਦਿੱਤਾ, ਸਾਫ਼ ਰੱਖਿਆ, ਵਾਹੀ ਚੰਗੀ ਕੀਤੀ, ਪਰ ਬੀਜ ਬੀਜਾ, ਬੀਜੇ ਤੋਂ ਬਗੈਰ ਤਾਂ ਕੁਝ ਨਹੀਂ ਨਾ ਉਗਦਾ। ਇਸੇ ਪ੍ਰਕਾਰ ਇਹ ਮਹਾਰਾਜ ਸਮਝਾਉਂਦੇ ਆ ਵੀ ਜਿਗਿਆਸੂ ਦੀ ਬੁੱਧ ਰੂਪ ਹੈ ਧਰਤੀ, ਵੈਰਾਗ ਰੂਪੀ ਹੈ ਇਹਦੇ ਚ ਜਿਹੜਾ ਖਾਦ ਪਾਉਣਾ, ਪ੍ਰੇਮ ਰੂਪੀ ਪਾਣੀ ਲਾਉਣਾ ਜਿਹੜਾ ਵਾਹਿਗੁਰੂ ਦਾ ਪ੍ਰੇਮ ਹੋਣਾ, ਵਿਚਾਰ ਰੂਪੀ ਹਲ ਸੱਤ ਸੰਤੋਖ ਦੇ ਬਲਦ ਮਰਿਆਦਾ ਦੀ ਪੰਜਾਲੀ ਹੈ, ਤੇ ਇਉਂ ਫਿਰ ਇਹ ਵਿਚਾਰ ਰੂਪੀ ਹਲ ਵੀ ਵਾਹ ਲਿਆ, ਅੰਦਰੋਂ ਈਰਖਾ ਰੂਪੀ ਨਦੀਨ ਵੀ ਕੱਢ ਦਿੱਤਾ, ਬਾਸ਼ਨਾ ਰੂਪ ਬਰੂ ਪੁੱਟ ਦਿੱਤਾ ਹੈ, ਦਵੈਸ਼ ਰੂਪ ਖੱਬੜਾ ਉਹ ਵੀ ਪੁੱਟ ਦਿੱਤਾ ਹੈ। ਇਹ ਗੁਣ ਤਾਂ ਚੰਗੇ ਨੇ, ਬੁੱਧ ਰੂਪੀ ਧਰਤੀ ਸਾਧਨ ਸਾਧੀ ਤਾਂ ਗਈ ਹੈ, ਪਰ ਗੁਰ ਉਪਦੇਸ਼ ਰੂਪੀ ਬੀਜ ਬੀਜੇ ਤੋਂ ਬਗੈਰ ਪ੍ਰਭੂ ਦਾ ਗਿਆਨ ਰੂਪੀ ਉਹ ਜਿਹੜਾ ਵੀ ਉਹ ਤਾਂ ਪੈਦਾ ਤਾਂ ਨਹੀਂ ਹੋਣਾ, ਫਿਰ ਕੁਛ ਵੀ ਖਾਲੀ ਰਹੇਗਾ ਖੇਤ, ਖਾਲੀ ਖੇਤ ਦੀ ਕੋਈ ਕੀਮਤ ਨਹੀਂ ਹੁੰਦੀ। ਹਾਂ, ਦੂਜੇ ਖੇਤਾਂ ਨਾਲੋਂ ਚੰਗਾ ਹੈ, ਜਿਹੜੇ ਕੋਈ ਕਹਿੰਦੇ ਆ ਜੀ ਸਾਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਅਸੀਂ ਕੋਈ ਗਲਤ ਕੰਮ ਨਹੀਂ ਕਰਦੇ, ਸਾਨੂੰ ਗੁਰਦੁਆਰੇ ਜਾਣ ਦੀ ਕੀ ਲੋੜ ਹੈ, ਅਸੀਂ ਸੱਚ ਬੋਲਦੇ ਹਾਂ, ਇਹ ਠੀਕ ਹੈ, ਜ਼ਮੀਨ ਤਾਂ ਵਧੀ ਹੋਈ ਹੈ ਪਰ ਖਾਲੀ ਪਈ ਹੈ ਜ਼ਮੀਨ, ਉਹਦੇ ਚ ਹੋਣਾ ਕੁਛ ਨਹੀਂ ਹੈ।
ਰਾਮ ਨਾਮ ਬਿਨ ਮੁਕਤ ਨਾ ਹੋਈ ਹੈ,
ਹੁਣ ਗੁਰੂ ਉਪਦੇਸ਼ ਤੋਂ ਬਿਨਾਂ, ਰਾਮ ਰਮੇਹੋ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨ ਬਗੈਰ ਮੁਕਤੀ ਨਹੀਂ ਪ੍ਰਾਪਤ ਹੁੰਦੀ ਹੈ। ਇਸ ਕਰਕੇ ਮੁਕਤੀ ਤਾਂ ਹੀ ਹੋਣੀ ਜੇ ਨਾਮ ਜਪੇਗਾ।
ਟੁੱਟੈ ਨਾਹੀਂ ਅਭਿਮਾਨੈ,
ਅਸੀਂ ਜੀ ਮੁਕਤੀ ਕਿਉਂ ਨਹੀਂ ਹੁੰਦੀ, ਕਹਿੰਦੇ ਨਾਮ ਜਪੇ ਤੋਂ ਬਿਨਾਂ ਹੰਕਾਰ ਜਿਹੜਾ ਹੈ ਉਹਦੀ ਨਿਵਿਰਤੀ ਨਹੀਂ ਹੁੰਦੀ, ਉਹ ਟੁੱਟਦਾ ਨਹੀਂ ਹੈ, ਸਾਬਤ ਰਹਿੰਦਾ। ਹੰਕਾਰ ਜਿਹੜਾ ਉਹਦੀ ਨਿਵਿਰਤੀ ਨਾਮ ਤੋਂ ਬਿਨਾਂ ਨਹੀਂ ਹੁੰਦੀ, ਇਸ ਕਰਕੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਗਈ। ਨਾਮ ਜਪ ਕੇ ਹਿਰਦਾ ਜਿਹੜਾ ਇੰਨਾ ਨਿਰਮਲ ਹੋ ਜਾਂਦਾ ਹੈ, ਸ਼ੁੱਧ ਹਿਰਦੇ ਦੇ ਅੰਦਰ ਫਿਰ ਬ੍ਰਹਮ ਗਿਆਨ ਪੈਦਾ ਹੁੰਦਾ, ਉਹਦੇ ਦੁਆਰਾ ਮੁਕਤੀ ਮਿਲਦੀ ਹੈ।
ਨੀਰ ਬਿਲੋਵੈ ਅਤ ਸ਼ਰਮ ਪਾਵੈ,
ਤੇ ਹੁਣ ਇਹ ਜਿਵੇਂ ਕੋਈ ਮੂਰਖ ਪੁਰਸ਼ ਨੀਰ ਨਾਮੈ ਪਾਣੀ ਦਾ, ਬਿਲੋਵੈ ਨਾਮੇ ਰਿੜਕਣ ਦਾ, ਕੋਈ ਮਧਾਣੀ ਤੇ ਚਾਟੀ ਦੇ ਵਿੱਚ ਪਾਣੀ ਪਾ ਕੇ ਉਸ ਨੂੰ ਰਿੜਕਣਾ ਕਰੇ, ਨੀਰ ਬਿਲੋਵੈ ਰਿੜਕਣਾ ਕਰੇ, ਕੀ ਹੋਏਗਾ, ਅਤ ਸ਼ਰਮ ਪਾਵੈ, ਅਤਿਅੰਤ ਹੀ ਸ਼ਰਮ ਥਕਾਵਟ ਤਾਂ ਪਾਉਣਾ ਕਰੇਗਾ ਪਰ ਮੱਖਣ ਤਾਂ ਨਹੀਂ ਮਿਲਦਾ। ਇਸ ਕਰਕੇ ਦਸ ਦਿਨ ਅੱਗੇ ਨੈਨੂ
ਕੈਸੇ ਰੀਸੈ,
ਉਹ ਪਾਣੀ ਰਿੜਕਣ ਦੇ ਨਾਲ ਉਹਦੇ ਵਿੱਚ ਨੈਨੂ ਨਾਮ ਹੈ ਮੱਖਣ ਦਾ, ਮੱਖਣ ਕਿਸ ਪ੍ਰਕਾਰ ਰੀਸੈ ਰਿਸਕ ਸਕਦਾ ਨਿਕਲ ਸਕਦਾ, ਰੀਸੇ ਨਾਮ ਰਿਸਣ ਦਾ ਹੈ, ਰਿਸਣ ਤੋਂ ਰੀਸੇ ਹੈ, ਰਿਸਦਾ ਨਿਕਲ ਕਿਵੇਂ ਸਕਦਾ, ਭਾਵ ਨਹੀਂ ਨਿਕਲਦਾ, ਕੇਵਲ ਝੱਗ ਹੀ ਨਿਕਲੇਗੀ। ਇਸੇ ਕਰਕੇ ਮਰ ਕੇ ਜਲ ਮਥੀਐ ਜਲ ਦੇਖੀਐ ਭਾਵੀ, ਇਹੋ ਜਗ ਇਹ ਬਥ, ਇਹ ਪਾਣੀ ਦੀ ਮਧਾਣੀ ਹੈ, ਇਹਦੇ ਚ ਕੁਛ ਨਹੀਂ ਮਿਲਣਾ। ਤੇ ਇਸੇ ਪ੍ਰਕਾਰ ਜੇ
ਨੀਰ ਬਿਲੋਵੈ ਅਤ ਸ਼ਰਮ ਪਾਵੈ,
ਤੇ ਜੇਕਰ ਕੋਈ ਜਗਿਆਸੂ ਜਨ ਸਕਾਮ ਕਰਮ ਰੂਪੀ ਪਾਣੀ ਨੂੰ ਰਿੜਕਣਾ ਕਰੇ ਅਤੇ ਉਹ ਅਤਿਅੰਤ ਹੀ ਸਰੀਰਕ ਥਕਾਵਟ ਪਾ ਲੈਂਦਾ ਹੈ, ਸਕਾਮ ਕਰਮਾਂ ਰੂਪੀ ਪਾਣੀ ਦੇ ਵਿੱਚੋਂ
ਨੈਨੂ ਕੈਸੇ ਰੀਸੈ,
ਬ੍ਰਹਮਾਨੰਦ ਰੂਪੀ ਮੱਖਣ ਤਾਂ ਨਹੀਂ ਨਿਕਲਦਾ, ਉਹ ਰਿਸਕ ਨਿਕਲਦਾ ਨਹੀਂ ਹੈ, ਰਸਦਾ ਨਹੀਂ ਹੈ, ਭਾਵ ਬ੍ਰਹਮ ਗਿਆਨ ਰੂਪੀ ਮੱਖਣ ਨਹੀਂ ਨਿਕਲਦਾ, ਸਗੋਂ ਵਿਸ਼ੇ ਸੁਖ ਰੂਪੀ ਝੱਗ ਹੀ ਨਿਕਲੇਗੀ ਉਹਦੇ ਵਿੱਚੋਂ।
ਬਿਨ ਗੁਰ ਭੇਟੇ ਮੁਕਤ ਨਾ ਕਾਹੂ,
ਪੂਰੇ ਸਤਿਗੁਰਾਂ ਦੇ ਭੇਟੇ ਮਿਲੇ ਤੋਂ ਬਗੈਰ ਤੇ ਕਾਹੂ ਕਿਸੇ ਵੀ ਪੁਰਖ ਦੀ ਮੁਕਤੀ ਨਹੀਂ ਹੈ, ਮੁਕਤੀ ਹੋ ਹੀ ਨਹੀਂ ਸਕਦੀ ਹੈ। ਸੋ ਮੁਕਤ ਨਾਨਕ ਜਿਸ ਸਤਿਗੁਰ ਚੰਗਾ, ਤੇ ਉਹ ਮੁਕਤ ਹੁੰਦਾ ਜਿਹਦਾ ਜਿਹਨੂੰ ਸਤਿਗੁਰੂ ਬ੍ਰਹਮ ਨਿਸ਼ਠੀ ਬ੍ਰਹਮ ਸਰੋਤਰੀ ਗੁਰੂ ਮਿਲ ਜਾਵੇ। ਇਸ ਤਰ੍ਹਾਂ ਨਹੀਂ, ਗੁਰੂ ਤੋਂ ਬਿਨਾਂ ਮੁਕਤੀ ਨਹੀਂ ਪ੍ਰਾਪਤ ਹੁੰਦੀ ਹੈ।
ਮਿਲਤ ਨਹੀਂ ਜਗ ਦੀ ਸੈ,
ਨਾ ਹੀ ਜਗ ਦਾ ਈਸ਼ਵਰ ਵਾਹਿਗੁਰੂ ਪਰਮੇਸ਼ਰ ਮਿਲਦਾ ਹੈ।
ਖੋਜਤ ਖੋਜਤ ਇਹ ਵਿਚਾਰਿਓ,
ਵੇਦਾਂ ਨੂੰ ਖੋਜਤ ਖੋਜਦਿਆਂ, ਸ਼ਾਸਤਰਾਂ ਨੂੰ ਖੋਜਤ ਖੋਜਦਿਆਂ, ਲੱਭਦਿਆਂ ਸਾਧ ਸੰਗਤ ਦੁਆਰਾ ਇਹੋ ਹੀ ਸਿਧਾਂਤ ਵਿਚਾਰਿਓ ਵਿਚਾਰਨਾ ਕੀਤਾ ਹੈ।
ਸਰਬ ਸੁਖਾ ਹਰ ਨਾਮਾ,
ਸਾਰਿਆਂ ਸੁਖਾਂ ਦੇ ਦੇਣ ਵਾਲਾ ਹਰ ਪਰਮੇਸ਼ਰ ਦਾ ਨਾਮ ਹੀ ਹੈ।
ਬਹੁ ਨਾਨਕ ਤਿਸ ਭਇਓ ਪ੍ਰਾਪਤ,
ਸਤਿਗੁਰੂ ਜੀ ਕਹਿੰਦੇ ਨੇ ਇਹ ਨਾਮ ਤਿਸ ਉਸ ਪੁਰਖ ਨੂੰ ਹੀ ਪ੍ਰਾਪਤ ਹੁੰਦਾ ਹੈ। ਕਹੁ ਨਾਨਕ, ਗੁਰੂ ਸਾਹਿਬ ਜੀ ਕਥਨ ਕਰਦੇ ਹੈ, ਤਿਸ ਉਸ ਪੁਰਖ ਨੂੰ ਗੁਰਾਂ ਦੀ ਸ਼ਰਨ ਵਿੱਚ ਪੈ ਕੇ ਪਰਮੇਸ਼ਰ ਦਾ ਨਾਮ ਅੰਮ੍ਰਿਤ ਪ੍ਰਾਪਤ ਤੇ ਭਇਓ ਹੋਇਆ ਹੈ। ਕਿਸ ਨੂੰ ਹੋਇਆ ਦੱਸਦੇ ਨੇ, ਜਾ ਕੇ
ਲੇਖ ਮਥਾਮਾ,
ਮਥਾਮਾ ਮੱਥੇ ਦੇ ਉੱਤੇ ਸ੍ਰੇਸ਼ਟ ਲੇਖ ਜਿਹੜੇ ਨੇ, ਪੂਰਵਲੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਈਸ਼ਵਰ ਨੇ ਚੰਗੇ ਲੇਖ ਲਿਖ ਦਿੱਤੇ ਹੋਣ। ਜੈਸੀ ਕਲਮ ਬੂੜੀ ਹੈ ਮਸਤਕ ਤੈਸੀ ਜੀ ਵਾਲੇ ਪਾਸ, ਤੇ ਇਸ ਕਰਕੇ ਜਿਸ ਨੇ ਗੁਰੂ ਸਾਹਿਬ ਜੀ ਦੇ ਉਪਦੇਸ਼ ਰੂਪੀ ਲੇਖ ਨੂੰ ਆਪਣੇ ਅੰਤਸ਼ਕਰਨ ਰੂਪੀ ਮੱਥੇ ਦੇ ਉੱਤੇ ਲਿਖ ਲਿਆ ਹੈ।
ਸਾਰਗ ਮਹੱਲਾ ਪੰਜਵਾਂ,
ਸਾਰੰਗ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ।
ਅਨਦਿਨ ਰਾਮ ਕੇ ਗੁਣ ਕਹੀਏ,
ਭਾਈ ਅਨਦਿਨ ਰਾਤ ਦਿਨ ਰਾਮ ਪਰਮੇਸ਼ਰ ਦੇ ਗੁਣਾਂ ਨੂੰ ਕਹੀਏ, ਕਥਨ ਕਰਦੇ ਰਹੀਏ। ਤੇ ਇਸ ਕਰਕੇ ਰਾਤ ਦੀ ਨਿਆਈ ਜਿਗਿਆਸਾ ਅਵਸਥਾ ਹੈ ਉਹਦੇ ਵਿੱਚ ਵੀ, ਤੇ ਦਿਨ ਦੀ ਨਿਆਈ ਗਿਆਨ ਅਵਸਥਾ ਹੈ ਉਹਦੇ ਵਿੱਚ ਵੀ, ਭਾਵ ਗਿਆਨ ਨੂੰ ਇਸਤਤ ਰੱਖਣ ਵਾਸਤੇ ਪਰਮੇਸ਼ਰ ਦੇ ਗੁਣਾਂ ਨੂੰ ਕਥਨ ਕਰਦੇ ਰਹੀਏ।
ਸਗਲ ਪਦਾਰਥ ਸਰਬ ਸੁਖ ਸਿੱਧ,
ਸਗਲ ਸਾਰੇ ਧਰਮ ਅਰਥ ਕਾਮ ਮੋਖ ਪਦਾਰਥ ਨੇ ਜਿਹੜੇ, ਸਰਬ ਸਾਰੇ ਪਦਾਰਥਾਂ ਦੇ ਸੁਖ ਸੁਖ, ਜਾਂ ਇਉਂ ਸਮਝੋ ਇਸ ਲੋਕ ਤੋਂ ਲੈ ਕੇ ਬ੍ਰਹਮ ਲੋਕ ਦੇ ਦਰਜੇ ਤੱਕ ਦੇ ਸਾਰੇ ਜਿਹੜੇ ਇਹ ਸੁਖ ਗਿਣੇ ਹੈ, ਤੇ ਉਹਨਾਂ ਵਿਸ਼ਿਸ਼ਟ ਪੁਰਾਣ ਦੇ ਅੰਦਰ ਸਾਰਾ ਇਹ ਪ੍ਰਸੰਗ ਆਉਂਦਾ ਹੈ ਕਿ ਜਿਨ੍ਹਾਂ ਬ੍ਰਹਮਾ ਨੂੰ ਸਾਰੀ ਜ਼ਿੰਦਗੀ ਵਿੱਚ ਸੁਖ ਹੈ ਨਾ, ਹਾਲਾਂਕਿ ਬ੍ਰਹਮਾ ਨੂੰ ਬਾਕੀ ਦੇ ਸੁੱਖ ਇੱਕ ਜੀਵ ਤੋਂ ਲੈ ਕੇ ਰਾਜੇ ਤੋਂ ਲੈ ਕੇ ਇੰਦਰਪੁਰੀ ਬ੍ਰਹਮਪੁਰੀ ਤੱਕ ਦੇ ਬੜੇ ਸੁੱਖ ਗਿਣੇ ਆ। ਵਿਚਾਰ ਸਾਗਰ ਚ ਵੀ ਇਹ ਗੱਲ ਆਉਂਦੀ ਹੈ, ਜਿਨ੍ਹਾਂ ਬ੍ਰਹਮਾ ਨੂੰ ਸਾਰੀ ਜ਼ਿੰਦਗੀ ਸੁੱਖ ਹੈ, ਕਹਿੰਦੇ ਜਿਹੜਾ ਇਕਾਗਰ ਮਨ ਹੋ ਕੇ ਤਤਵੇਤਾ ਜਿਹੜਾ ਨਾ ਪਰਮੇਸ਼ਰ ਵਾਹਿਗੁਰੂ ਨਾਲ ਜੁੜਿਆ ਹੋਇਆ, ਇਕਾਗਰ ਚਿੱਤ ਹੋ ਗਿਆ ਜਿਸ ਦਾ, ਤੇ ਉਹਦੇ 14 ਵਾਰੀ ਅੱਖ ਝਮਕਣ ਜਿੰਨੇ ਸਮੇਂ ਦਾ ਜਿਹੜਾ ਸੁੱਖ ਹੈ ਬ੍ਰਹਮਾ ਨੂੰ ਸਾਰੀ ਉਮਰ ਚ ਨਹੀਂ ਹੈ, ਇਕਾਗਰਤਾ ਚ ਇੰਨਾ ਸੁੱਖ ਹੈ। ਸੋ ਇਸ ਕਰਕੇ ਇਹੀ ਸਭ ਤੋਂ ਵੱਡਾ ਤਪ ਮੰਨਿਆ ਭਰਤਰੀ ਜੀ ਨੇ, ਤਾਂ ਹੀ ਕਿਹਾ ਵੀ ਤਪ ਨਾਮ ਚਿੱਤ ਕੀ ਇਕਾਗਰਤਾ ਕੋ ਜਾਣੀ। ਤੇ ਉਹ ਸਾਰੇ ਪਦਾਰਥ ਸਾਰੇ ਸੁੱਖ ਹਨ ਇਹਦੇ ਵਿੱਚ, ਜਿੰਨੇ ਵੀ ਹੈ ਅਣਮਾ ਮਹਿਮਾ ਗਰਮਾ ਲਗਮਾ, ਇਹ ਰਿਧੀਆਂ ਸਿੱਧੀਆਂ ਵੀ ਵਿੱਚ ਆ ਗਈਆਂ, ਤੇ ਐਸੀਆਂ ਜਿਹੜੀਆਂ ਤੇ ਸਿੱਧ ਸਿੱਧੀਆਂ ਨੇ ਇਹ, ਤੇ ਮਨ ਬਾਂਸ਼ਤ ਇੱਥੇ ਫਲ ਜਿਹੜੇ ਨੇ, ਅੱਗੇ ਬੋਲੋ ਜੀ। ਮਨ ਬਾਂਸ਼ਤ,
ਮਨ ਬਾਂਸ਼ਤ ਫਲ ਲਹੀਏ,
ਮਨ ਬਾਂਸ਼ਤ ਇੱਛਤ ਫਲ ਲਹੀਏ, ਪ੍ਰਾਪਤ ਕਰ ਲਈਏ, ਕਰ ਲਈਦੇ ਨੇ ਸਾਰੇ ਨਾਮ ਮੁਕਤ ਗਿਆਨ ਪਦਾਰਥ ਇਹ ਜਿਹੜੇ ਨਾ, ਨਾਮ ਪਦਾਰਥ ਹੋ ਗਿਆ, ਮੁਕਤ ਪਦਾਰਥ, ਗਿਆਨ ਪਦਾਰਥ, ਪਹਿਲਾਂ ਤਾਂ ਜਨਮ ਪਦਾਰਥ ਹੈ, ਜਨਮ ਪਦਾਰਥ, ਫਿਰ ਨਾਮ ਪਦਾਰਥ, ਫਿਰ ਪ੍ਰੇਮ ਪਦਾਰਥ, ਫਿਰ ਗਿਆਨ ਪਦਾਰਥ, ਫਿਰ ਮੁਕਤ ਪਦਾਰਥ, ਸਾਰਿਆਂ ਵਿੱਚੋਂ ਇਸ ਪ੍ਰਕਾਰ ਫਿਰ ਆਤਮਕ ਸੁੱਖ ਦੇ ਨਿੱਧ ਮੋਖ ਆਦਿ ਵਿੱਚੋਂ ਕੇਵਲ ਮੋਖ, ਧਰਮ ਅਰਥ ਕਾਮ ਮੋਖ ਆਦਿ ਮਨ ਚ ਸਾਰੀ ਫਲ ਪ੍ਰਾਪਤ ਕਰ ਲਈ ਦੇ ਨਾਮ ਦੀਆਂ ਬਰਕਤਾਂ ਨੇ ਇਹ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਆਵਹੋ ਸੰਤ ਪ੍ਰਾਨ ਸੁਖਦਾਤੇ,
ਇਹ ਮਹਾਤਮਾ ਜਨੋ ਆਵੋ, ਆਉਣਾ ਕਰੋ ਕਿੱਥੇ ਸੰਗਤ ਵਿੱਚ, ਪ੍ਰਾਣਾਂ ਨੂੰ ਸੁਖ ਦੇਣ ਵਾਲੇ, ਸੁਖਾਂ ਦੇ ਦੇਣ ਵਾਲੇ ਜਿਹੜਾ ਕੌਣ ਹੈ, ਅਵਨਾਸੀ, ਇਹ ਸੁਖਾਂ ਦੇ ਦਾਤੇ ਕੌਣ, ਸੁਖ ਦੇਣ ਵਾਲਾ ਜੋ ਹੈ,
ਸਿਮਰਹ ਪ੍ਰਭ ਅਵਨਾਸੀ,
ਉਹ ਸੁਖਾਂ ਦੇ ਦਾਤੇ ਸੁਖ ਦੇਣ ਵਾਲੇ ਅਵਨਾਸੀ ਨਾਸ ਤੋਂ ਰਹਿਤ ਪ੍ਰਭ ਪਰਮੇਸ਼ਰ ਨੂੰ ਸਿਮਰਹ ਯਾਦ ਕਰੀਏ।
ਅਨਾਥ ਹੈ ਨਾਥ ਦੀਨ ਦੁਖ ਭੰਜਨ,
ਜੋ ਅਨਾਥ ਹੈ ਯਤੀਮਾਂ ਦਾ ਨਾਥ ਸਵਾਮੀ ਹੈ, ਦੀ ਗਰੀਬਾਂ ਦੇ ਦੁੱਖਾਂ ਨੂੰ ਭੰਜਨ ਨਾਸ ਕਰਨ ਵਾਲਾ ਹੈ, ਜੋ ਸਾਰਿਆਂ ਥਾਵਾਂ ਵਿੱਚ ਵਾਹਿਗੁਰੂ ਜਿਹੜਾ ਹੈ
ਪੂਰ ਰਹਿਓ ਘਟ ਵਾਸੀ,
ਪੂਰ ਪਰਿਪੂਰਨ ਹੋ ਰਿਹਾ ਹੈ, ਘਟਾਂ ਘਟਾਂ ਵਿਚ ਵਾਸੀ ਨਿਵਾਸ ਕਰਨ ਵਾਲਾ ਹੈ, ਹਿਰਦੇ ਦਾ ਸਾਥੀ ਰੂਪ ਹੋਣ ਕਰਕੇ ਘਟ ਵਾਸੀ ਹੈ, ਚੇਤਨ ਹੋ ਕੇ ਘਟ ਅੰਤਕਰਨ ਚ ਵਾਸੀ ਵਸਣ ਵਾਲਾ ਹੈ।
ਗਾਵਤ ਸੁਨਤ ਸੁਨਾਵਤ ਸਰਦਾ,
ਜੋ ਪਰਮੇਸ਼ਰ ਦੇ ਜਸ ਨੂੰ ਸ਼ਰਧਾ ਦੇ ਨਾਲ ਗਾਵਤ ਗਾਉਂਦੇ ਹੈ, ਸੁਣਤ ਸੁਣਦੇ ਨੇ, ਹੋਰਨਾਂ ਨੂੰ ਸੁਨਾਵਤ ਸੁਣਾਉਣਾ ਕਰਦੇ ਹਨ।
ਹਰ ਰਸ ਪੀ ਵੱਡ ਭਾਗੇ,
ਉਹ ਹਰ ਪਰਮੇਸ਼ਰ ਦੇ ਪ੍ਰੇਮ ਰਸ ਨੂੰ ਪੀ ਕੇ ਵੱਡਿਆਂ ਭਾਗਾਂ ਵਾਲੇ ਹੋ ਜਾਂਦੇ ਹਨ। ਜੇ
ਕਾਲ ਕਲੀਸ਼ ਮਿਟੇ ਸਭ ਤਨ ਤੇ,
ਸਾਰਾ ਬੋਲੋ ਜੀ,
ਕਾਲ ਕਲੀਸ਼ ਮਿਟੇ ਸਭ ਤਨ ਤੇ, ਰਾਮ ਨਾਮ ਲਿਵ ਜਾਗੇ,
ਜੋ ਰਾਮ ਪਰਮੇਸ਼ਰ ਰਮੇ ਹੋਏ ਪਰਮੇਸ਼ਰ ਦੇ ਨਾਮ ਵਿਚ ਚਿੱਤ ਦੀ ਲਿਵਿਰਤੀ ਲਗਾ ਕੇ ਗਿਆਨ ਅਵਸਥਾ ਵਿਚ ਜਾਗੇ ਜਾਗ ਪਏ ਨੇ, ਉਹਨਾਂ ਦੇ ਤਨ ਸਰੀਰ ਇਹ ਸਰੀਰ ਤੋਂ ਤੇ ਕਲ ਕਲਪਨਾ ਰਾਗ ਦਵੈਸ਼ ਕੰਖਾਏ ਦੋਸ਼ ਅਵਿਦਿਆ ਆਦਿ ਇਹ ਕਲੇਸ਼ ਸਭ ਸਾਰੇ ਮਿਟੇ, ਨਿਵਿਰਤ ਹੋ ਗਏ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ, ਇਹੋ ਮਿਟ ਜਾਂਦੇ ਹਨ।
ਕਾਮ ਕ੍ਰੋਧ ਝੂਠ ਤਜ ਨਿੰਦਾ,
ਜੋ ਪ੍ਰਭ ਕਾਮ ਮਨ ਦ੍ਰਿਸ਼ਟੀ ਹੈ ਵਿਕਾਰ ਭੋਗਣ ਦਾ ਫੁਰਨਾ, ਕ੍ਰੋਧ ਗੁੱਸਾ ਕਰਨਾ, ਝੂਠ ਬੋਲਣਾ, ਇਸ ਪ੍ਰਕਾਰ ਜਿਹੜਾ ਝੂਠ ਹੈ ਮਿਥਿਆ ਵਚਨ ਬੋਲਣੇ, ਤੇ ਨਾਮ ਜਪਣ ਵਾਲੇ ਸੰਤ ਜਨਾਂ ਦੀ ਨਿੰਦਾ ਅਪਕੀਰਤੀ ਕਰਨੀ ਆਦਿ, ਇਹ ਜਿਹੜਾ ਹੈ ਨਾ ਇਹ ਤਜ ਤਿਆਗ ਦਿੰਦੇ ਨੇ ਜਿਹੜੇ ਨਾਮ ਜਪਣ ਵਾਲੇ, ਇਹਨੂੰ ਤਿਆਗਣਾ ਕਰਦੇ ਹਨ।
ਹਰ ਸਿਮਰਨ ਬੰਧਨ ਟੁੱਟੇ,
ਉਹਨਾਂ ਦੇ ਫਿਰ ਨਾਮ ਜਪ ਕੇ ਬੰਧਨ ਟੁੱਟਦੇ ਆ ਜਿਹੜੇ ਐਸਾ ਕਰਦੇ ਨੇ। ਗੁਰ ਉਪਦੇਸ਼ ਦੁਆਰਾ ਹਰ ਪਰਮੇਸ਼ਰ ਦਾ ਸਿਮਰਨ ਭਜਨ ਕਰਕੇ ਕਰਤਾ ਭੋਗਤਾ ਹੰਗਤਾ ਭੋਗਦਾ ਆ ਜਿਹੜੇ ਨਾ, ਕਰਤਾ ਭੋਗਤਾ ਹੋ ਗਈ, ਹੰਗਤਾ ਮਮਤਾ, ਇਹਨਾਂ ਦੇ ਬੰਧਨ ਜਿਹੜੇ ਜੰਜਾਲ ਇਹ ਉਹਨਾਂ ਦੇ ਟੁੱਟ ਗਏ ਹਨ।
ਮੋਹ ਮਗਨ ਅਹੋ ਅੰਧ ਮਮਤਾ,
ਜੋ ਸਰੀਰਾਂ ਦੇ ਮੋਹ ਦੀ ਮਗਨ ਮਸਤੀ ਅੰਧਾ ਅੰਨਾ ਕਰਨ ਵਾਲੀ ਅਹੰਗ ਹੰਗਤਾ ਤੇ ਪਦਾਰਥਾਂ ਦੀ ਮਮਤਾ ਮੇਰ ਹੈ, ਤੇ ਉਹ ਜਿਹੜੀ ਹੈ ਐਸੀ ਜੋ ਹੈ
ਗੁਰ ਕਿਰਪਾ ਤੇ ਛੂਟੇ,
ਤੇ ਉਹ ਗੁਰੂਆਂ ਦੀ ਕਿਰਪਾ ਮਿਹਰ ਕਰਕੇ ਉਹਨਾਂ ਤੋਂ ਛੁਟਕਾਰਾ ਹੁੰਦਾ, ਇਹ ਬੰਧਨ ਛੁੱਟ ਜਾਂਦੇ ਹਨ।
ਤੂੰ ਸਮਰੱਥ ਪਾਰ ਬ੍ਰਹਮ ਸੁਆਮੀ,
ਪਰਮੇਸ਼ਰ ਤੂੰ ਸਰਵ ਸ਼ਕਤੀਮਾਨ ਹੈ, ਸਮਰੱਥ ਸਰਵ ਕਲਾ ਸੰਪੰਨ ਹੈ, ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਾਰ ਪਰੇ ਹੋਣ ਕਰਕੇ ਬ੍ਰਹਮ ਵਿਆਪਕ ਸਰੂਪ ਹੈ, ਤੇ ਐਸਾ ਸਾਰਿਆਂ ਦਾ ਸਵਾਮੀ ਮਾਲਕ ਹੈ।
ਕਰ ਕਿਰਪਾ ਜਨ ਤੇਰਾ,
ਹੇ ਪਰਮੇਸ਼ਰ ਮੈਂ ਤੇਰਾ ਜਨ ਦਾਸ ਹਾਂ, ਮੇਰੇ ਉੱਤੇ ਆਪਣੀ ਕਿਰਪਾ ਮਿਹਰ ਭਰੀ ਦ੍ਰਿਸ਼ਟੀ ਕਰੋ। ਜੇ
ਪੂਰ ਰਹਿਓ ਸਰਬ ਮਹਿ ਠਾਕੁਰ,
ਹੇ ਠਾਕੁਰ ਸਵਾਮੀ ਪਰਮੇਸ਼ਰ ਤੂੰ ਸਰਬ ਸਾਰਿਆਂ ਥਾਵਾਂ ਦੇ ਮਹਿ ਵਿਚ ਪੂਰਨ ਹੋ ਰਿਹਾ ਹੈ, ਸਾਰਿਆਂ ਵਿਚ ਚੇਤਨ ਸੱਤਾ ਪਾਉਣ ਕਰਕੇ ਪੂਰਨ ਹੋ ਰਿਹਾ ਹੈ।
ਨਾਨਕ ਸੋ ਪ੍ਰਭ ਨੇਰਾ,
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹੇ ਪ੍ਰਭ ਪਰਮੇਸ਼ਰ, ਸੋ ਤਤ ਪਦ ਦੇ ਲੱਖ ਅਰਥ ਦਾ ਨਿਰਣਾ ਕਰਨੇ ਕਰਕੇ ਜਾਂ ਗਿਆਨ ਦ੍ਰਿਸ਼ਟੀ ਦੁਆਰਾ ਦੇਖਣ ਕਰਕੇ ਤੂੰ ਨੇੜਾ ਹੀ ਹੈ, ਤੇ ਜਾਂ ਮਾਲਕ ਪਰਮੇਸ਼ਰ ਸਾਰਿਆਂ ਵਿਚ ਚੇਤਨ ਸੱਤਾ ਪਾਉਣ ਕਰਕੇ ਵਿਆਪਕ ਹੋ ਰਿਹਾ ਹੈ, ਅਤੇ ਸੋ ਉਹ ਪਰਮੇਸ਼ਰ ਨੇੜੇ ਹੈ।
ਸਾਰਗ ਮਹੱਲਾ ਪੰਜਵਾਂ,
ਸਾਰੰਗ ਡਾਕ ਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ ਅੱਗੇ।
ਬਨਿਹਾਰੀ ਗੁਰਦੇਵ ਚਰਨ,
ਆਪਣੇ ਗੁਰਦੇਵ ਸਤਿਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਨਾਂ ਕਮਲਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ।
ਜਾ ਕੈ ਸੰਗ ਪਾਰ ਬ੍ਰਹਮ ਧਿਆਈਐ,
ਸਤਿਗੁਰਾਂ ਦੇ ਸੰਗ ਨਾਲ ਮਿਲ ਕੇ ਪਾਰ ਬ੍ਰਹਮ ਪਰਮੇਸ਼ਰ ਨੂੰ ਤਿਆਗ ਕਰ ਬਿਰਤੀ ਬਣਾ ਕੇ ਧਿਆਉਣਾ ਕਰੀਦਾ ਹੈ।
ਉਪਦੇਸ਼ ਹਮਾਰੀ ਗਤ ਕਰਨ,
ਜਿਸ ਗੁਰਾਂ ਦਾ ਉਪਦੇਸ਼ ਹਮਾਰੀ ਤਮਾਮ ਦੀ ਤੇ ਜਾਂ ਮੇਰੀ ਵੀ ਗਤ ਮੁਕਤੀ ਕਰਨ ਵਾਲਾ ਹੈ, ਐਡੀ ਸ਼ਕਤੀ ਹੈ, ਐਸਾ ਉਪਦੇਸ਼ ਹੈ ਗੁਰੂ ਨਾਨਕ ਸਾਹਿਬ ਦਾ।
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਦੁਖ ਰੋਗ ਭੈ ਸਗਲ ਬਿਨਾਸੇ,
ਤੇ ਹਰ ਪਰਮੇਸ਼ਰ ਦਾ ਸਰੂਪ, ਇਹ ਸਾਰੀ ਬੋਲ ਦੋ ਜੀ ਤੂੰ।
ਦੁਖ ਰੋਗ ਭੈ ਸਗਲ ਬਿਨਾਸੇ, ਜੋ ਆਵੈ ਹਰ ਸੰਤ ਸਰਨ,
ਹਰ ਪਰਮੇਸ਼ਰ ਦਾ ਰੂਪ ਜਿਹੜੇ ਸੰਤ ਸ਼ਾਂਤ ਆਤਮਾ ਵਾਲੇ ਗਾਉਣ ਗੁਰੂ ਸਾਹਿਬ ਜੀ ਜਾਂ ਪਰਮੇਸ਼ਰ ਦੇ ਸੰਤਾਂ ਭਗਤਾਂ ਜਿਹੜੇ ਸਾਸ ਗਰਾਸ ਕਦੇ ਵਿਸਰਦਾ ਹੀ ਨਹੀਂ ਹੈ, ਪੂਰਨ ਹਨ, ਜੋ ਉਹਨਾਂ ਦੀ ਸ਼ਰਨ ਓਟ ਵਿੱਚ ਜੋ ਜਿਹੜਾ ਪੁਰਖ ਆਵੇ ਆਉਂਦਾ ਹੈ, ਉਹ ਫਿਰ ਜੰਮਣ ਮਰਨ ਦਾ ਦੁੱਖ ਜਿਹੜਾ ਕਸ਼ਟ ਹੈ ਜਾਂ ਅਗਿਆਨ ਰੂਪੀ ਰੋਗ ਤੇ ਕਾਲ ਦਾ ਜਿਹੜਾ ਭੈ ਹੈ, ਸਗਲ ਸਾਰੀ ਬਿਨਾਸੇ ਇਹ ਸਾਰੇ ਨਾਸ ਹੋ ਜਾਂਦੇ ਹਨ।
ਆਪ ਜਪੈ ਅਵਰ ਹੈ ਨਾਮ ਜਪਾਵੇ,
ਜੋ ਗੁਰੂ ਕਾ ਸਿੱਖ ਜਾਂ ਜੋ ਗੁਰੂ ਸਾਹਿਬਾਨ ਹਨ ਜਾਂ ਗੁਰਸਿੱਖ ਹਨ ਆਪ ਨਾਮ ਜਪੇ ਜਪਦੇ ਅਵਰਹਿ ਹੋਰਾਂ ਨੂੰ ਪ੍ਰਭੂ ਦਾ ਨਾਮ ਜਪਾਵੇ ਜਪਾਉਂਦਾ ਹੈ।
ਵੱਡ ਸਮਰੱਥ ਤਾਰਨ ਤਰਨ
ਵੱਡਾ ਸਮਰੱਥ ਤੇ ਹੋਰਨਾਂ ਸੰਸਾਰ ਸਮੁੰਦਰ ਤੋਂ ਤੇ ਤਰਨ ਵਾਲੇ ਜਗਿਆਸੂਆਂ ਨੂੰ ਤਾਰਨ ਦੇ ਲਈ ਤਰਨ ਜਹਾਜ਼ ਦੀ ਨਿਆਈ ਬਣ ਜਾਂਦਾ ਆਪ ਵੀ ਤਰਦਾ ਹੋਰਨਾਂ ਨੂੰ ਤਾਰਦਾ ਐਸਾ ਬ੍ਰਹਮਨੇਸ਼ਤੀ ਬ੍ਰਹਮ ਸਰੋਤਰੀ ਗੁਰੂ ਜਾਂ ਐਸਾ ਗੁਰੂ ਕਾ ਨਿਵਾਜਿਆ ਗੁਰਸਿੱਖ ਅੱਗੇ ਦੱਸਦੇ ਨੇ ਜੇ
ਜਾ ਕੋ ਮੰਤਰ ਉਤਾਰੈ ਸਹਸਾ
ਜਾਂ ਜੇ ਸਤਿਗੁਰੂ ਦਾ ਮੰਤਰ ਉਪਦੇਸ਼ ਪ੍ਰਮਾਣਗਤ ਸੰਸਾ ਪ੍ਰਮੇਹਗਤ ਸੰਸਾ ਵਿਪਰਜੈ ਬੁੱਧੀ ਆਦਿ ਇਹ ਸੰਸਿਆ ਨੂੰ ਤੇ ਉਤਾਰਨ ਵਾਲਾ ਹੈ ਜਾਂ ਜੰਮਣ ਮਰਨ ਦੇ ਸੰਸਿਆ ਨੂੰ ਅੰਦਰੋਂ ਉਤਾਰੈ ਲਾਹ ਦੂਰ ਕਰ ਦਿੰਦਾ ਹੈ।
ਊਣੇ ਕੋ ਸੁਭਰ ਭਰਨ
ਜੋ ਗੁਰੂ ਐਸਾ ਹੈ ਸ਼ੁਭ ਗੁਣਾਂ ਤੋਂ ਊਣੇ ਜਿਹੜੇ ਖਾਲੀ ਪੁਰਖ ਉਹਨਾਂ ਨੂੰ ਸ਼ੁਭ ਗੁਣਾਂ ਦੇ ਨਾਲ ਸੁਭਰ ਲਭਾ ਲਭ ਭਰ ਦਿੰਦਾ ਹੈ ਨੱਕੋ ਨੱਕ ਭਰ ਦਿੰਦਾ ਹੈ।
ਹਰ ਦਾਸਨ ਕੀ ਆਗਿਆ ਮਾਨਤ
ਹਰ ਪਰਮੇਸ਼ਰ ਦੇ ਪਿਆਰੇ ਦਾਸਨ ਦਾਸਾਂ ਦੀ ਸੇਵਾ ਸਿਮਰਨ ਕਰਨ ਰੂਪ ਆਗਿਆ ਮੰਨਦਾ ਹੈ ਉਹਨੂੰ ਮਾਨਤ ਮੰਨਦਾ ਹੈ।
ਤੇ ਨਾਹੀ ਫੁਨ ਗਰਭ ਪਰਨ
ਹੁਣ ਮੁੜ ਕੇ ਮਾਤਾ ਦੇ ਗਰਭ ਪੇਟ ਵਿਚ ਨਾ ਹੀ ਨਹੀਂ ਪਰਨ ਪੈਂਦੇ ਨਹੀਂ ਹੈ ਮਾਤਾ ਦੇ ਗਰਭ ਵਿਚ ਪੈਣ ਤੋਂ ਮੁਕਤ ਹੋ ਜਾਂਦੇ ਨ।
ਭਗਤਨ ਕੀ ਟਹਿਲ ਕਮਾਵਤ ਗਾਵਤ
ਤੇ ਭਗਤਾਂ ਦੇ ਜਿਹੜੇ ਪੁਰਖ ਪਰਮੇਸ਼ਰ ਦਾ ਨਾਮ ਜਪਣ ਵਾਲੇ ਭਗਤ ਭਗਤਨ ਭਗਤਾਂ ਦੀ ਸਰੀਰ ਕਰਕੇ ਟਹਿਲ ਸੇਵਾ ਕਮਾਵਤ ਕਮਾਉਂਦੇ ਨੇ ਤੇ ਫਿਰ ਭਗਤਾਂ ਨਾਲ ਮਿਲ ਕਰਕੇ ਵਾਹਿਗੁਰੂ ਦੇ ਗੁਣ ਗਾਵਤ ਗਾਉਂਦੇ ਹਨ।
ਦੁੱਖ ਕਾਟੇ ਤਾਂ ਕਿ ਜਨਮ ਮਰਨ
ਤਾਂ ਕਿ ਉਹਨਾਂ ਦੇ ਪਰਮੇਸ਼ਰ ਨੇ ਜੰਮਣ ਮਰਨ ਦੇ ਦੁੱਖ ਕਸ਼ਟ ਕਾਟੇ ਕੱਟ ਦਿੱਤੇ ਹਨ ਜੀ।
ਜਾ ਕਉ ਭਯੂ ਕਿਰਪਾਲ ਬੀਠੁਲਾ
ਜਾਂ ਜਿਸ ਕਉ ਉੱਤੇ ਜਿਹਦੇ ਤਾਂ ਬੀਠੁਲਾ ਪਰਮੇਸ਼ਰ ਵੀ ਜਿਹੜਾ ਬੀਜ ਰੂਪ ਹੋ ਕਰਕੇ ਉਤਪਤੀ ਕਰਨ ਵਾਲਾ ਸ਼ਕਤੀ ਠੋ ਨਾਮ ਠਹਿਰਾਉਣ ਵਾਲਾ ਪਾਲਣਾ ਕਰਨ ਵਾਲਾ ਲਾ ਲੈਤਾ ਕਰਨ ਵਾਲਾ ਜਿਹਦੇ ਚ ਤਿੰਨ ਗੁਣ ਉਤਪਤ ਲੈਤਾ ਪਾਲਣਾ ਅੰਤਰ ਜਾਮੀ ਜਾਣ ਤੇ ਐਸਾ ਜਿਹੜਾ ਪਰਮੇਸ਼ਰ ਕਿਰਪਾਲੂ ਦਿਆਲੂ ਪਏ ਹੋਇਆ ਹੈ ਜਿਨ੍ਹਾਂ ਦੇ ਉੱਤੇ
ਤਿੰਨ ਹਰ ਹਰ ਅਜਰ ਜਰਨ
ਤਿੰਨ ਉਹਨਾਂ ਨੇ ਹਰ ਹਰੀ ਪਰਮੇਸ਼ਰ ਦੇ ਨਾਮ ਨੂੰ ਤੇ ਅਜਰ ਅਵਸਥਾ ਭਾਵ ਅਕਹਿ ਆਨੰਦ ਨੂੰ ਜਰ ਲਿਆ। ਅਜਰ ਨਾ ਜਰੇ ਵਾਣ ਵਾਲੇ ਜਿਹੜੇ ਕਾਮ ਕਰੋ ਲੋਭ ਅਹੰਕਾਰ ਆਦਿ ਨੂੰ ਜਰ ਰੋਕ ਕੇ ਰੱਖਣਾ ਇਹ ਇਹ ਕੀਤਾ ਇਹ ਜਰਿਆ ਹੈ ਤੇ ਇਸ ਪ੍ਰਕਾਰ ਇਹਨਾਂ ਨੂੰ ਵਿਕਾਰਾਂ ਵੱਲ ਨਹੀਂ ਜਾਣ ਦਿੱਤਾ। ਥੋੜੀ ਜਿਹੀ ਸ਼ਕਤੀ ਮਿਲੇ ਉਹੀ ਲੋਕਾਂ ਨੂੰ ਦੱਸਣ ਲੱਗ ਜਾਂਦੇ ਆ ਉਹ ਫਿਰ ਸ਼ਕਤੀ ਕੋਲ ਨਹੀਂ ਰਹਿੰਦੀ। ਮਾੜਾ ਜਿਹਾ ਕੋਈ ਚੰਗਾ ਸੁਪਨਾ ਹੋਵੇ ਉਹ ਨਹੀਂ ਹਟਦਾ ਦੱਸਣ ਤੋਂ ਵੀ ਮੈਨੂੰ ਸੁਪਨੇ 'ਚ ਦਰਸ਼ਨ ਹੋਏ ਜੀ ਮਹਾਰਾਜ ਦੇ ਐਂ ਹੋਇਆ ਤੇ ਇਹ ਦੱਸਣ ਦੇ ਨਾਲ ਸ਼ਕਤੀ ਚਲੀ ਜਾਂਦੀ ਹੈ ਰਹਿੰਦੀ ਨਹੀਂ ਹੈ ਇਸ ਕਰਕੇ ਇਹਨੂੰ ਜਰਨਾ ਚਾਹੀਏ।
ਹਰ ਰਸ ਹੈ ਅਗਾਨੇ ਸਹਿਜ ਸੁਭਾਨੇ
ਗੁਰਮੁਖ ਜਨ ਹਰ ਪਰਮੇਸ਼ਰ ਦੇ ਨਾਮ ਪ੍ਰੇਮ ਦੇ ਰਸ ਹੈ ਰਸ ਕਰਕੇ ਅਗਾਨੇ ਰੱਜੇ ਹਨ ਤੇ ਉਹਨਾਂ ਦੇ ਮਨ ਜਿਹੜੇ ਨੇ ਸ਼ਾਂਤੀ ਸਰੂਪ ਸਮਾਨੇ ਸਮਾ ਗਏ ਹਨ ਉਹਨਾਂ ਦੇ ਮਨ ਸ਼ਾਂਤੀ ਦੇ ਨਾਲ ਸਹਿਜ ਗਿਆਨ ਸਰੂਪ ਵਿਚ ਸਮਾ ਗਏ ਹਨ।
ਮੁਖ ਤੇ ਨਾਹੀ ਜਾਤ ਬਰਨ
ਉਹਨਾਂ ਦਾ ਜਾਸ ਜਾਂ ਉਹਨਾਂ ਦਾ ਆਨੰਦ ਮੁਖ ਮੂੰਹ ਤੇ ਕਦੇ ਵੀ ਵਰਨ ਨਹੀਂ ਕੀਤਾ ਜਾ ਸਕਦਾ ਵਿਆਖਿਆ ਨਹੀਂ ਹੋ ਸਕਦੀ। ਕੇਵਲ ਉਹ ਗੁਰਮੁਖ ਜਨ ਉਹ ਗੁਰਮੁਖ ਜਨਾਂ ਦਾ ਹਿਰਦੇ ਹੀ ਜਾਣਦਾ ਦੂਸਰਾ ਨਹੀਂ ਕੋਈ ਉਹਨੂੰ ਜਾਣ ਸਕਦਾ ਕਿਉਂਕਿ ਉਹ ਆਨੰਦ ਅਕਹਿ ਹੈ ਕਹਿਣ ਤੋਂ ਅਲੱਗ ਹੈ ਇਸ ਕਰਕੇ ਕਿਹਾ ਨਹੀਂ ਜਾਂਦਾ ਹੈ।
ਗੁਰ ਪ੍ਰਸਾਦ ਨਾਨਕ ਸੰਤੋਖੇ
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰ ਪ੍ਰਸਾਦ ਗੁਰਾਂ ਦੀ ਕਿਰਪਾ ਕਰਕੇ ਉਹਨਾਂ ਦੇ ਮਨ ਸੰਤੋਖੇ ਸੰਤੁਸ਼ਟ ਹੋ ਗਏ ਅਤੇ ਉਹ ਆਪ ਪਰਮੇਸ਼ਰ ਦੇ ਨਾਮ ਨੂੰ ਜਪ ਕੇ
ਨਾਮ ਪ੍ਰਭੂ ਜਪ ਜਪ ਉਧਰਨ
ਇਸ ਕਰਕੇ ਉਹ ਆਪ ਪ੍ਰਭੂ ਪਰਮੇਸ਼ਰ ਦੇ ਨਾਮ ਦਾ ਜਪ ਜਾਪ ਕਰਕੇ ਸੰਸਾਰ ਸਮੁੰਦਰ ਤੋਂ ਉਧਰਨ ਤਰਦੇ ਨੇ। ਇਹਨੂੰ ਭਾਈ ਉਧਰਨ ਪਾਠ ਕਰਨਾ ਤੇ ਊੜਾ ਗੇਤਰ ਕਰਕੇ ਬੋਲੋਗੇ ਤਾਂ ਉਦਾਹਰਣ ਅਰਥ ਭਾਵੇਂ ਹੈਗਾ ਉਹਦਾ ਵੀ ਪਰ ਇੱਥੇ ਉਧਰਨ ਪਾਠ ਹੈ। ਉਹ ਫਿਰ ਆਪ ਤਾਂ ਉਧਰਨ ਤਰਦੇ ਆ ਜਦੋਂ ਆਪ ਤਰ ਗਏ ਫਿਰ ਉਦਾਹਰਣ ਉਹ ਦੂਸਰਿਆਂ ਨੂੰ ਵੀ ਤਾਰ ਲੈਂਦੇ ਨੇ ਅਰਥ ਵਿੱਚ ਕਿਹਾ ਜਾਏਗਾ ਪਰ ਤੁਸੀਂ ਪਾਠ ਵਿੱਚ ਇਹੀ ਕਰਨਾ ਉਦਾਹਰਣ ਐਸਾ ਰੱਖਣਾ ਹੈ। ਸੋ ਇਸ ਕਰਕੇ ਅੱਗੇ ਹੁਣ ਦਾ ਸਾਧ ਸਿੰਘ ਜੀ ਅਗਲਾ ਜਿਹੜਾ ਸ਼ਬਦ ਹੈ ਉਹ ਸਤਿਗੁਰੂ ਜੀ ਜਿਗਿਆਸੂ ਦਾ ਅਲੰਕਾਰ ਐਸਾ ਬਣਿਆ ਤੇ ਜਿਵੇਂ ਜਿਗਿਆਸੂ ਰੂਪ ਸਖੀ ਮਹਾਤਮਾ ਰੂਪੀ ਸਖੀ ਸਖੀ ਸੰਵਾਦ ਕਹਿੰਦੇ ਨੇ ਇਹਨੂੰ ਇਹ ਸੰਵਾਦ ਦੁਆਰਾ ਉਪਦੇਸ਼ ਦਿੰਦੇ ਨੇ। ਸੁਣੋ ਜੀ,
ਸਾਰਗ ਮਹੱਲਾ ਪੰਜਵਾ।
ਸਾਰੇ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗਰੀਬ ਨਿਵਾਸ ਸਤਿਗੁਰੂ ਫਰਮਾਨ ਕਰਦੇ ਹਨ ਜੀ,
ਗਾਇਓ ਰੀ ਮੈਂ ਗੁਣ ਨਿਧ ਮੰਗਲ ਗਾਇਓ।
ਰੀ ਹੇ ਸਖੀ, ਗਾਇਓ ਗਾਉਣਾ ਕੀਤਾ ਹੈ, ਮੈਂ ਗੁਣਾਂ ਦੇ ਨਿਧ ਸਮੁੰਦਰ ਪਰਮੇਸ਼ਵਰ ਦਾ ਮੰਗਲ ਜਸ ਗਾਇਓ ਗਾਉਣਾ ਕੀਤਾ ਹੈ। ਜਿਹੜੇ ਗਾਉਣੇ ਯੋਗ ਪਰਮੇਸ਼ਰ ਦੇ ਜਸ ਨੂੰ ਤਤ ਵੇਤੇ ਸਤਿਗੁਰਾਂ ਨੇ ਉਪਦੇਸ਼ ਰੂਪ ਵਿਚ ਗਾ ਕੇ ਸੁਣਾਇਆ ਸੀ, ਉਸੇ ਪ੍ਰਕਾਰ ਮੈਂ ਅਭਿਆਸ ਕਰਕੇ ਗੁਣਾਂ ਦੇ ਸਮੁੰਦਰ ਪਰਮੇਸ਼ਰ ਦੇ ਜਸ ਨੂੰ ਗਾਉਣਾ ਕੀਤਾ ਹੈ। ਮੈਂ ਗੁਣਾਂ ਦੇ ਸਮੁੰਦਰ ਪਰਮੇਸ਼ਰ ਦੇ ਜਸ ਨੂੰ ਬਾਣੀ ਕਰਕੇ ਗਾਉਣਾ ਕੀਤਾ, ਤੇਰੇ ਦੀ ਭਾਵਨਾ ਨਾਲ ਮਨ ਦੇ ਸੰਕਲਪਾਂ ਦੁਆਰਾ ਗਾਉਣਾ ਕੀਤਾ, ਬੈਖਰੀ ਮੱਧਮ ਬਾਣੀ ਦੁਆਰਾ ਗਾਉਣਾ ਕੀਤਾ, ਪਸੰਤੀ ਪਰਾ ਬਾਣੀ ਦੁਆਰਾ ਗਾਉਣਾ ਕੀਤਾ ਹੈ।
ਭਲੇ ਸੰਜੋਗ ਭਲੇ ਦਿਨ ਅਵਸਰ,
ਸਤਿਗੁਰਾਂ ਦੀ ਪ੍ਰਾਪਤੀ ਦੇ ਭਲੇ ਚੰਗੇ ਸੰਜੋਗ ਹੋਏ। ਜਦੋਂ ਗੁਰਾਂ ਨੇ ਸਤਨਾਮ ਦਾ ਉਪਦੇਸ਼ ਦੇਣਾ ਕੀਤਾ, ਮੂਲ ਮੰਤਰ ਗੁਰਮੰਤਰ ਦਾ, ਭਲੇ ਸੰਜੋਗ, ਸੰਜੋਗ ਜਿਹੜਾ ਹੁੰਦਾ ਅੱਠ ਘੜੀਆਂ ਦਾ ਹੁੰਦਾ ਹੈ, ਉਹ ਅੱਠ ਘੜੀਆਂ ਦਾ ਸੰਜੋਗ ਉਹ ਵੀ ਭਲਾ ਅਤੇ ਉਹ ਦਿਨ ਭਲੇ ਚੰਗੇ ਨੇ ਜਦੋਂ ਮੇਰਾ ਚਿੱਤ ਸਿਮਰਨ ਵਿੱਚ ਲੱਗ ਗਿਆ ਹੈ। ਇਸ ਕਰਕੇ ਉਹ ਅਵਸਰ ਸਮੇਂ ਚੰਗੇ ਨੇ, ਉਹ ਗੁਰਾਂ ਦੇ ਸੰਗ ਦਾ ਸੰਜੋਗ ਭਲਾ ਹੈ। ਗੁਰੂ ਉਪਦੇਸ਼ ਨੂੰ ਰਿਜ ਧਾਰਨ ਵਾਲਾ ਦਿਨ ਵੀ ਚੰਗਾ ਹੈ, ਗੁਰਾਂ ਦੇ ਉਪਦੇਸ਼ ਕਮਾਉਣ ਵਾਲਾ ਸਮਾਂ ਵੀ ਚੰਗਾ ਹੈ। ਭਾਵ ਕੀ ਹੈ, ਉਹ ਸੰਜੋਗ ਚੰਗਾ ਹੈ, ਦਿਨ ਤੇ ਸਮਾਂ ਵੀ ਚੰਗਾ ਹੈ, ਤੇ ਜਿਹੜਾ ਭਲੇ ਦਿਨ ਉਹ ਦਿਨ ਵੀ ਚੰਗੇ, ਤੇ ਰਾਤਾਂ ਭਾਵੇਂ ਲਿਖੀਆਂ ਉਹ ਰਾਤਾਂ ਵੀ ਚੰਗੀਆਂ, ਉਹ ਸਮੇਂ ਹੀ ਚੰਗੇ ਨੇ ਜਦੋਂ ਵਾਹਿਗੁਰੂ ਦਾ ਨਾਮ ਜਪਿਆ ਜਾਏ।
ਜਾ ਗੋਪਾਲ ਰੀ ਜਾਇਓ,
ਜਦੋਂ ਮੈਂ ਗੁਰੂ ਉਪਦੇਸ਼ ਦੁਆਰਾ ਗੋ ਪ੍ਰਿਥਵੀ ਦੇ ਮਾਲਕ ਪਾਲਕ ਪਰਮੇਸ਼ਵਰ ਨੂੰ ਰੀ ਜਾਇਓ ਪ੍ਰਸੰਨ ਕਰ ਲਿਆ ਹੈ, ਅਸਾਈ ਦੇ ਕੇ ਫਰਮਾਉਂਦੇ ਆ ਜੀ,
ਸੰਤ ਹੈ ਚਰਨ ਮੋਰ ਲੋ ਮਾਥਾ।
ਇਹ ਸਖੀ ਮੋਰ ਲੋ, ਮੇਰਾ ਜਿਹੜਾ ਮਾਥਾ ਮੱਥਾ ਗੁਰੂ ਅਤੇ ਸੰਤਾਂ ਦੇ ਪਵਿੱਤਰ ਚਰਨਾਂ ਉੱਤੇ ਰੱਖਿਆ ਹੋਇਆ ਹੈ, ਭਾਵ ਮੇਰਾ ਅੰਤਸ਼ਕਰਨ ਵੀ ਮੱਥਾ ਹੰਕਾਰ ਦੇ ਸਹਿਤ ਸੀ, ਹੁਣ ਉਹ ਨਿਮਰਤਾ ਦੇ ਸਹਿਤ ਹੋ ਕੇ ਗੁਰਾਂ ਜਾਂ ਸੰਤ ਚਰਨਾਂ ਦੇ ਉੱਤੇ ਰੱਖਿਆ ਹੈ।
ਹਮਰੇ ਮਸਤਕ ਸੰਤ ਧਰੇ ਹਾਥਾ,
ਇਹ ਹਮਰੇ ਸਾਡਾ ਮੇਰੇ ਅੰਤਸ਼ਕਰਨ ਰੂਪੀ ਜਾਂ ਮਸਤਕ ਮੱਥੇ ਦੇ ਉੱਤੇ ਸੰਤ ਸ਼ਾਂਤ ਆਤਮਾ ਵਾਲੇ ਤੇ ਗੁਰਾਂ ਨੇ ਸੰਤਾਂ ਨੇ ਕਿਰਪਾ ਰੂਪੀ ਹੱਥ ਰੱਖਿਆ ਹੈ, ਤੇ ਜਿਵੇਂ ਪਹਿਲੇ ਗੁਰਾਂ ਨੇ ਤੇ ਪੱਥਰ ਦੇ ਉੱਤੇ ਹੱਥ ਰੱਖ ਦਿੱਤਾ, ਪੰਜਾ ਲਾ ਦਿੱਤਾ, ਪੰਜਾ ਸਾਹਿਬ ਬਣ ਗਿਆ, ਹੁਣ ਤੱਕ ਪੂਜਾ ਹੁੰਦੀ ਹੈ, ਇਤਿਹਾਸ ਸਥਾਨ ਬਣ ਗਿਆ। ਇਉਂ ਗੁਰਾਂ ਨੇ ਮੇਰੇ ਅੰਤਸ਼ਕਰ ਰੂਪੀ ਮੱਥੇ ਦੇ ਉੱਤੇ ਨਾਮ ਰੂਪੀ ਪੰਜਾ ਧਰਿਆ ਲਾ ਦਿੱਤਾ ਹੈ। ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਭਾਈ, ਕੋਈ ਪੂਰਵਲਾ ਕਰਮੀ ਕਿਹਾ ਜਾ ਸਕਦਾ ਹੈ ਜਿਨ੍ਹਾਂ ਦੇ ਸਿਰ ਦੇ ਉੱਤੇ ਬ੍ਰਹਮ ਗਿਆਨੀ ਤਤਵੇ ਤੇ ਮਹਾਂਪੁਰਸ਼ ਹੱਥ ਰੱਖਦੇ ਨੇ ਸਿਰ ਤੇ।
ਸਾਧ ਹੈ ਮੰਤਰ ਮੂਰਲੋ ਮਨੂਆ,
ਸਾਧ ਹੈ ਸ੍ਰੇਸ਼ਟ ਗੁਰਾਂ ਦਾ ਮੰਤਰ ਉਪਦੇਸ਼, ਇਹਨੂੰ ਭਾਈ ਸਾਧ ਹੈ ਨੀ ਕਹਿਣਾ, ਸਾਧ ਹੈ ਬੋਲਾ ਜਾਂ ਬੋਲਣਾ ਹੈ, ਤੇ ਸਾਧ ਮਹਾਤਮਾ ਜਨਾਂ ਦਾ ਮੰਤਰ ਉਪਦੇਸ਼, ਮੋਰ ਲੋ ਮੇਰੇ ਮਨੂਆ ਮਨ ਵਿੱਚ ਵਸ ਗਿਆ ਹੈ।
ਤਾਂ ਤੇ ਗਤ ਹੋਏ ਤ੍ਰੈ ਗੁਨੀਆ,
ਤੇ ਤਿਸ ਉਪਦੇਸ਼ ਨੂੰ ਕਮਾਉਣ ਤੇ ਤੋਂ, ਜਾਣੀ ਉਪਦੇਸ਼ ਨੂੰ ਕਮਾਉਣ ਤੋਂ ਤ੍ਰੈ ਗੁਣੀਆਂ ਤਿੰਨੇ ਗੁਣ ਰਾਜਸੀ ਤਾਮਸੀ ਸੰਤਗੀ, ਗਤ ਨਿਵਿਰਤ ਹੋ ਗਏ, ਤਿੰਨੇ ਗੁਣਾਂ ਦੀ ਉਪਾਸ਼ਨਾ ਗਤ ਨਾਸ ਹੋ ਗਈ, ਤੇ ਨਾ ਰਜੋ ਗੁਣੀ ਬ੍ਰਹਮ ਹੈ ਉਹਦੀ ਉਪਾਸ਼ਨਾ, ਨਾ ਤਮ ਗੁਣੀ ਸ਼ਿਵ ਜੀ ਉਹਦੀ ਉਪਾਸ਼ਨਾ, ਨਾ ਸਤੋ ਗੁਣੀ ਵਿਸ਼ਨੂੰ ਜੀ ਉਹਦੀ ਉਪਾਸ਼ਨਾ, ਇਹ ਸਾਰੀ ਉਪਾਸ਼ਨਾ ਹੋਗੀ। ਜਾਂ ਫਿਰ ਰਜੋ ਗੁਣ ਵਿੱਚ ਸੁਪਨ ਅਵਸਥਾ ਦਾ, ਤਮੋ ਗੁਣ ਦੇ ਸੁਖੋਪਤੀ ਅਵਸਥਾ ਦਾ, ਸਤੋ ਗੁਣ ਦੇ ਵਿੱਚ ਜਾਗਰਤ ਅਵਸਥਾ ਦਾ, ਇਹ ਵੀ ਅਵਸਥਾ ਨੇ। ਜਾਂ ਤਮੋ ਗੁਣ ਕਰਕੇ ਭੁੱਖੇ ਪਿਆਸੇ ਰਹਿਣਾ, ਰਜੋ ਗੁਣ ਕਰਕੇ ਪਦਾਰਥਾਂ ਦੀ ਇੱਛਾ ਕਰਨੀ, ਸਤੋ ਗੁਣ ਕਰਕੇ ਨਰਮ ਸੁਭਾਅ ਰੱਖਣਾ ਪਰ ਵਡਿਆਈ ਦੀ ਇੱਛਾ ਰੱਖਣੀ, ਇਹ ਜਿਹੜੇ ਸੁਭਾਅ ਸੀ ਉਹਨਾਂ ਸੰਤਾਂ ਦਾ ਗੁਰਾਂ ਦੀ ਕਿਰਪਾ ਦੁਆਰਾ ਨਿਵਰਤ ਹੋ ਗਏ ਹਨ।
ਭਗਤ ਹੈ ਦਰਸ ਦੇਖ ਨੈਣ ਰੰਗਾ,
ਪ੍ਰਭ ਭਗਤੀ ਵਾਲੇ ਭਗਤਾਂ ਦੇ ਦਰਸ਼ਨ ਦੀਦਾਰ ਦੇਖ ਕਰਕੇ ਮੈਂ ਪ੍ਰਤੱਖ ਜਾਂ ਮਨ ਬੁੱਧ ਰੂਪੀ ਨੇਤਰਾਂ ਵਿੱਚ ਜਾਂ ਪ੍ਰਤੱਖ ਨੇਤਰਾਂ ਵਿੱਚ ਮਨ ਬੁੱਧ ਰੂਪੀ ਨੇਤਰਾਂ 'ਚ ਰੰਗਾ ਪ੍ਰੇਮ ਰੂਪੀ ਰੰਗ ਚੜ ਗਿਆ ਹੈ।
ਲੋਭ ਮੋਹ ਟੂਟੈ ਭ੍ਰਮ ਸੰਗਾ,
ਤੇ ਟੂਟੈ ਜਿਹੜਾ ਨਾ ਤੁਹਾਡੇ ਕੋਲ ਕਰ ਦਿੱਤਾ ਜੀ ਬਸ, ਤੇ ਟੂਟੈ ਪਾਠ ਸ਼ੁੱਧ ਹੈ ਭਾਈ, ਇਹ ਆਪਣਾ ਦਲਾਂ ਦੇ ਨਾਲ ਠੀਕ ਹੈ। ਇਹ ਲੋਭ ਮੋਹ ਟੂਟੈ ਪਰਮ ਸੰਗਾ, ਟੂਟੇ ਨਹੀਂ ਟੂਟੈ, ਇਹ ਨੋਟ ਕਰ ਲੈਣਾ। ਤੇ ਇਸ ਕਰਕੇ ਫਿਰ ਬੋਲ ਦੋ ਜੀ ਇੱਕ ਵਾਰੀ ਫਿਰ।
ਲੋਭ ਮੋਹ ਟੂਟੈ ਭਰਮ ਸੰਗ
ਨਾਨਕ ਪਾਠ ਦਾ ਭੇਦ ਸੀ ਉਹਨਾਂ ਦੇ ਭਰਮ ਦੇ ਸਹਿਤ ਇਹ ਸਾਰੇ ਭੇਦ ਭਰਮ ਆਦਿ ਪੰਜੇ ਜਿਹੜੇ ਸੀ ਭੇਦ ਪਰਮ ਕਰਤੱਤ ਪਰਮ ਪੁੰਨ ਸੰਗ ਪਰਮ ਵਿਕਾਰ ਬਰਮ ਇਤਰ ਜਗ ਸਤ ਪਰਮ ਪੰਚੋ ਭਰਮ ਸੰਸਾਰ ਇਹ ਪਦਾਰਥ ਲੋਭ ਲਾਲਚ ਦਾ ਸਰੀਰ ਦਾ ਮੋਹ ਵੀ ਅੰਦਰੋਂ ਜਿਹੜਾ ਨਾ ਤੇ ਟੁੱਟੈ ਟੁੱਟ ਗਿਆ ਹੈ।
ਕਹੋ ਨਾਨਕ ਸੁਖ ਸਹਿਜ ਆਨੰਦ
ਸਤਿਗੁਰੂ ਜੀ ਕਥਨ ਕਰਦੇ ਨੇ ਸਹਿਜ ਸਵੈ ਸਰੂਪ ਦਾ ਸੁਖ ਪਾ ਕੇ ਮੇਰਾ ਮਨ ਆਨੰਦਾ ਆਨੰਦਿਤ ਹੋ ਗਿਆ ਹੈ। ਸੁਖ ਸਹਿਜ ਅਚੁੱਤ ਸੁਖ ਬ੍ਰਹਮ ਦੀ ਪ੍ਰਾਪਤੀ ਦਾ ਆਨੰਦ ਪਾ ਕੇ ਮਨ ਅਨੰਗ ਦਾ ਦਵੈਤ ਦਾ ਅਨੰਗ ਰਹਿਤ ਹੋ ਗਿਆ ਦਵੈਤ ਤੋਂ ਇਸ ਪ੍ਰਕਾਰ ਇਹ ਕਿਰਪਾ ਹੋ ਗਈ ਹੈ।
ਕੋਲ ਭੀਤ ਮਿਲੇ ਪਰਮਾਨੰਦ
ਤੇ ਹੋਮੇ ਦੀ ਭੀਤ ਕੰਧ ਪੰਜਾਂ ਕੋਸ਼ਾਂ ਦੀ ਕੰਧ ਨੂੰ ਖੋਲ ਤੋੜ ਕੇ ਪਰਮਾਨੰਦ ਜਿਹੜਾ ਹੈ ਨਾ ਵੱਡਾ ਆਨੰਦ ਸਰੂਪ ਉਹ ਵਾਹਿਗੁਰੂ ਮਿਲ ਗਿਆ ਹੈ।
ਸਾਰਗ ਮਹੱਲਾ ਪੰਜਵਾਂ ਘਰ ਦੂਜਾ
ਸਾਰਨ ਰਾਗ ਦੇ ਅੰਦਰ ਹੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਗ ਦੇ ਦੂਸਰੇ ਸੁਰਤਾਲ ਵਿੱਚ ਸ਼ਬਦ ਉਚਾਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇੱਕ ਦੁਤੀ ਓਅੰਕਾਰ ਸਰਬ ਕਾ ਪ੍ਰਕਾਸ਼ ਕਹਿ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਹੈ।
ਕੈਸੇ ਕਹੋ ਮੋਹ ਜੀ ਬੇਦਨਾਈ
ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇਹ ਉਚਾਰਨ ਕਰਦੇ ਨੇ ਕੈਸੇ ਕਹੋ ਮੋਹੇ ਜੀ ਬੇਦਨਾਈ ਇੱਕ ਤੜਫ ਹੈ ਜਗਿਆਸੂ ਦੀ ਉਹ ਵਰਣ ਕਰਦੇ ਹੇ ਸਕੀ ਆਪਣੇ ਜੀ ਹਿਰਦੇ ਵਿੱਚ ਲੱਗੀ ਹੋਈ ਪਰਮੇਸ਼ਰ ਦੇ ਵਿਛੋੜੇ ਜੀ ਬੇਦਨਾਈ ਨਾਮ ਬੇਦਨ ਨਾਮ ਪੀੜਾ ਦਾ ਹੁੰਦਾ ਬੇਦਨਾਈ ਪੀੜਾ ਉਹ ਹਾਲਤ ਨੂੰ ਮੋਹੇ ਮੈਂ ਕੈਸੇ ਕਿਸ ਪ੍ਰਕਾਰ ਕਹੋ ਕਥਨ ਕਰਾਂ ਕਥਨ ਦੇ ਵਿੱਚ ਨਹੀਂ ਆ ਰਹੀ ਇੰਨੀ ਪੀੜਾ ਹੈ ਪ੍ਰੇਮ ਦੀ
ਦਰਸ਼ਨ ਪਿਆਸ ਪ੍ਰੈ ਪ੍ਰੀਤ ਮਨੋਹਰ
ਜੋ ਪ੍ਰੈ ਪਿਆਰਾ ਪਰਮੇਸ਼ਰ ਪ੍ਰੀਤ ਪ੍ਰੀਤੀ ਕਰਨ ਵਾਲੇ ਪੁਰਖਾਂ ਦੇ ਮਨੋਹਰ ਮਨ ਨੂੰ ਹਰਨ ਵਾਲਾ ਤੇ ਮਨੋਹਰ ਨਾਮ ਸੁੰਦਰ ਦਾ ਵੀ ਹੁੰਦਾ ਹੈ ਜੋ ਸੁੰਦਰ ਹੈ ਸੁੰਦਰ ਸਰੂਪ ਹੈ ਉਹਦੇ ਦਰਸ਼ਨ ਦੀਦਾਰ ਦੀ ਪਿਆਸ ਇੱਛਾ ਲੱਗੀ ਹੋਈ ਹੈ ਜਾਂ ਜੋ ਮਨ ਕਰਕੇ ਪਿਆਰਾ ਹੈ ਜਿਸ ਨਾਲ ਬਾਣੀ ਕਰਕੇ ਪ੍ਰੀਤੀ ਕਰੀਦੀ ਹੈ ਸਰੀਰ ਨੂੰ ਵੀ ਮਨੋਹਰ ਪਿਆਰਾ ਲੱਗਦਾ ਹੈ ਉਸ ਪਿਆਰੇ ਦੀ ਪ੍ਰੀਤੀ ਜਾਗਰਤ ਸੁਪਨ ਸੁਖੋਪਤ ਅਵਸਥਾ ਵਿੱਚ ਚਿੱਤ ਦੀ ਬਿਰਤੀ ਨੂੰ ਉਹ ਹਿਰ ਲੈਂਦੀ ਹੈ ਜੋ ਬਾਲਕ ਅਵਸਥਾ ਵਿੱਚ ਪਿਆਰਾ ਲੱਗਦਾ ਸੀ ਜਿਸ ਦੀ ਯੁਵਾ ਅਵਸਥਾ ਵਿੱਚ ਵੀ ਪ੍ਰੀਤੀ ਸੀ ਜੋ ਬਿਰਧ ਅਵਸਥਾ ਢਲਦੀ ਜਵਾਨੀ ਵਿੱਚ ਵੀ ਸੁੰਦਰ ਲੱਗਦਾ ਹੈ ਜਾਂ ਸਰਵਣ ਦੀ ਸਰਵਣ ਵੀ ਉਸ ਪਿਆਰੇ ਦਾ ਹੀ ਕਰਦੇ ਹਾਂ ਮੰਨਣ ਵੀ ਉਸੇ ਦੀ ਪ੍ਰੀਤੀ ਵੀ ਉਸੇ ਦੀ ਕਰਦੇ ਹਾਂ ਅਧਿਆਸਨ ਵੀ ਉਸੇ ਦਾ ਕਰਦੇ ਹਾਂ ਤੇ ਮਨੋਹਰ ਸੁੰਦਰ ਸਰੂਪ ਦੀ ਪ੍ਰਾਪਤੀ ਵਾਸਤੇ ਕਰਦੇ ਹਾਂ ਕਿ ਉਹਦੀ ਪ੍ਰਾਪਤੀ ਹੋ ਜਾਏ ਕਿਉਂਕਿ ਉਹਨਾਂ ਦੇ ਦਰਸ਼ਨਾਂ ਦੀ ਜਿਹੜੀ ਹੈ ਬਹੁਤ ਇੱਛਾ ਲੱਗੀ ਹੋਈ ਹੈ।
ਮਨ ਨਾ ਰਹੇ ਬਹੁ ਬਿਧ ਉਮਕਾਈ
ਮੇਰਾ ਮਨ ਜਿਹੜਾ ਚੇਤਾ ਉਸਦੀ ਪ੍ਰਾਪਤੀ ਤੋਂ ਬਗੈਰ ਰਹਿ ਨਹੀਂ ਸਕਦਾ ਬਹੁ ਬਹੁਤ ਵਿਧ ਵਿਧੀਆਂ ਪੂਰਵਕ ਪ੍ਰਾਪਤੀ ਲਈ ਪ੍ਰੇਮ ਦੇ ਵਿਸ਼ਾਲੇ ਵਿੱਚ ਉਮਕਾਈ ਉਛਲਦਾ ਰਹਿੰਦਾ ਹੈ ਉਮਕਣਾਂ ਨੂੰ ਉਛਲਦਾ ਹੁੰਦਾ ਹੈ ਪ੍ਰਭੂ ਦੇ ਮਿਲਣ ਦੀ ਇੱਛਾ ਉਮਕਾਈ ਉੱਠ ਰਹੀ ਹੈ
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਨੇ ਜੀ
ਚਿਤਵਨ ਚਿਤਵਾ ਪ੍ਰੈ ਪ੍ਰੀਤ ਬੈਰਾਗੀ
ਜਿਵੇਂ ਬੈਰਾਗੀ ਵਿਰਾਗ ਵਾਲੀ ਔਰਤ ਜਿਹੜੀ ਹੈ ਪਤੀ ਦੇ ਵਿਯੋਗ ਵਾਲੀ ਇਸਤਰੀ ਆਪਣੇ ਪ੍ਰੈ ਪਤੀ ਦੀ ਪ੍ਰੀਤ ਪ੍ਰੀਤੀ ਦੀ ਚਿਤਵਣੀ ਨੂੰ ਚਿਤਵੋ ਚਿਤਵਣੀ ਉਹ ਕਰਦੀ ਰਹਿੰਦੀ ਹੈ ਇਸੇ ਪ੍ਰਕਾਰ ਮੈਂ ਜਗਿਆਸੂ ਰੂਪ ਇਸਤਰੀ ਪ੍ਰੈ ਪਿਆਰੇ ਪਰਮੇਸ਼ਰ ਦੀ ਪ੍ਰੀਤੀ ਜਾਂ ਪ੍ਰੀਤ ਪਿਆਰ ਵਿੱਚ ਬੈਰਾਗੀ ਬੈਰਾਗਮਨ ਹੋ ਕੇ ਚਿਤ ਜੀ ਚਿਤਵਣੀ ਨਾਲ ਚਿਤਵੋ ਯਾਦ ਕਰਦੀ ਰਹਿੰਦੀ ਹਾਂ ਜਾਂ ਇਹ ਸਮਝੋ ਚਿਤਵਨ ਚਿੰਤਨ ਸ਼ਕਤੀ ਦੁਆਰਾ ਤੇ ਸਾਖਿਆਤ ਚਿਤਵੋ ਦੇਖਣਾ ਚਾਹੁੰਦੀ ਹਾਂ ਵੀ ਮੈਨੂੰ ਸਾਖਸ਼ਾਤ ਮਿਲ ਜਾਵੇ ਤੇ ਇਸ ਕਰਕੇ ਚਿਤਵਨ ਚਿਤਵੋ ਸੋਚਾਂ ਸੋਚਦੀ ਰਹਿੰਦੀ ਹਾਂ ਤੇ ਕਦੋਂ ਮੈਨੂੰ ਮਿਲੇਗਾ ਕਦੋਂ ਹਰ ਪਰਮੇਸ਼ਰ ਦੇ ਮੈਨੂੰ ਜਿਹੜੇ ਦਰਸ਼ਨ ਹੋਣ
ਕਦ ਪਾਵੋ ਹਰ ਦਰਸਾਈ
ਕਦ ਕਦੋਂ ਹਰ ਪਰਮੇਸ਼ਰ ਦੇ ਦਰਸਾਈ ਦਰਸ਼ਨ ਪਾਵਾ ਪਾਉਣਾ ਕਰਾਂ ਤਾਂ ਫਿਰ ਪ੍ਰਸ਼ਨ ਕੀਤਾ ਹੇ ਜਗਿਆਸੂ ਰੂਪ ਸਖੀ ਤੂੰ ਥੋੜੀ ਜਿਹੀ ਧੀਰਜ ਕਿਉਂ ਨਹੀਂ ਕਰਦੀ ਜੇ ਹੋਰ ਸੰਤਾਂ ਭਗਤਾਂ ਨੂੰ ਮਿਲਿਆ ਤੈਨੂੰ ਵੀ ਮਿਲ ਜਾਊਗਾ ਪਰਮੇਸ਼ਰ ਜ਼ਰੂਰ ਪ੍ਰਾਪਤ ਹੋਵੇਗਾ ਇਹਦਾ ਉੱਤਰ ਦਿੰਦੇ ਨੇ
ਯਤਨ ਕਰੋ ਇਹੋ ਮਨ ਨਹੀਂ ਧੀਰ
ਬਥੇਰਾ ਟਿਕਾਉਣ ਦੇ ਲਈ ਯਤਨ ਉਪਾ ਕਰੋ ਕਰਦੀ ਹਾਂ ਪਰ ਇਹ ਮਨ ਦਰਸ਼ਨਾਂ ਤੋਂ ਬਗੈਰ ਧੀਰਜ ਨਹੀਂ ਪਕੜਦਾ ਹੈ ਇਸ ਕਰਕੇ
ਕੋ ਹੈ ਰੇ ਸੰਤ ਮਿਲਾਈ
ਰੇ ਹੇ ਸਕੀ ਕੋਈ ਹੈ ਐਸਾ ਜਿਹੜਾ ਵਾਹਿਗੁਰੂ ਵਿੱਚ ਮੈਨੂੰ ਮੇਲ ਦੇਵੇ, ਉਹ ਮਿਲਿਆ ਹੋਇਆ ਕੋਈ ਸੰਤ ਸ਼ਾਂਤ ਆਤਮਾ ਗੁਰੂ, ਉਹ ਗੁਰੂ ਸੰਤ ਜਾਂ ਮਹਾਤਮਾ ਮੇਰੇ ਉੱਤੇ ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਵੀ ਪਰਮੇਸ਼ਰ ਦੇ ਨਾਲ ਮਿਲਾਈ ਮਿਲਾ ਦੇਣਾ ਕਰੇ।
ਜਪ ਤਪ ਸੰਜਮ ਪੁੰਨ ਸਭ ਹੋਮ।
ਤੇ ਫਿਰ ਪ੍ਰਸ਼ਨ ਕੀਤਾ ਜਗਿਆ ਸਰੂਪ ਸਖੀ, ਜੇ ਮਿਲਾਉਣ ਵਾਲਾ ਜਿਹੜਾ ਤੈਨੂੰ ਮਿਲਾ ਦੇਵੇ ਉਹਨੂੰ ਭੇੜਾ ਕੀ ਦੇਵੇਂਗੀ? ਤਾਂ ਫਿਰ ਉੱਤਰ ਦੇ ਪੰਕਤੀ ਕਹੀ, ਹੁਣ ਬੋਲੋ ਜੀ।
ਜਪ ਤਪ ਸੰਜਮ ਪੁੰਨ ਸਭ ਹੋਮ।
ਤੇ ਹੇ ਸਖੀ, ਮੈਂ ਉਹਦੇ ਚਰਨਾਂ ਵਿੱਚ ਬਾਣੀ ਕਰਕੇ ਕੀਤਾ ਹੋਇਆ ਜਪ ਜਾਪ, ਸਰੀਰ ਕਰਕੇ ਕੀਤੀ ਹੋਈ ਤਪੱਸਿਆ ਰੂਪ ਟਹਿਲ, ਸੰਜਮ ਜਿਹੜਾ ਇੰਦਰੀਆਂ ਦਾ ਦਮਨ ਕਰਨਾ, ਇਹ ਸਾਰੇ ਪੁੰਨ ਦਾਨ ਜੋ ਵੀ ਹੁਣ ਤੱਕ ਕੀਤੇ, ਹੋਮ ਹਵਨ ਕਰਦਿਆਂ ਭਾਵ ਭੇਟਾ ਕਰਦਿਆਂਗੇ।
ਜਿਸ ਅਰਪ ਸਭ ਸੁਖ ਜਾਈ,
ਸਭ ਸਾਰੀਆਂ ਸੁਖਾਂ ਵਾਲੀਆਂ ਜਾਈ ਥਾਵਾਂ ਵੀ, ਤਿਸ ਉਸ ਨੂੰ ਚਰਨਾਂ ਚ ਅਰਪੋ ਅਰਪ ਦਿਆਂਗੀ, ਕੋਲ ਕੁਛ ਵੀ ਨਹੀਂ ਰੱਖਾਂਗੇ, ਬਸ ਇੱਕ ਦਰਸ਼ਨ ਚਾਹੀਦੇ ਨੇ ਉਸਦੇ।
ਏਕ ਨਿਮਖ ਪ੍ਰੈ ਦਰਸ ਦਿਖਾਵੇ।
ਤੇ ਜੇ ਕਿਤੇ ਇੱਕ ਨਿਮਖ ਛਿਣ ਮਾਤਰ ਅੱਖ ਦੇ ਚਮਕਣ ਜਿੰਨਾ ਸਮਾਂ ਵੀ ਪ੍ਰੈ ਪਿਆਰੇ ਪਰਮੇਸ਼ਰ ਦੇ ਦਰਸ਼ ਜਿਹੜੇ ਨੇ ਉਹ ਦਰਸ਼ਨ ਦਿਖਾਵੇ, ਦਿਖਾ ਦੇਵੇ ਜੇ ਕੋਈ ਮੈਨੂੰ, ਐਸੀ ਤੜਫ ਹੈ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪੈ ਆਪ ਵਿਚਾਈ, ਮੈਂ ਤਾਂ ਵਾਹੀ ਕਰਦੇ ਆਪਣੇ ਆਪ ਨੂੰ, ਇਸ ਪ੍ਰਕਾਰ ਕੋਈ ਆ ਕੇ ਦਿਖਾ ਦੇਵੇ।
ਤਿਸ ਸੰਤਨ ਕੈ ਬਲ ਜਾਏ,
ਮੈਂ ਤਿਸ ਉਸ ਸੰਤਨ ਮਹਾਤਮਾ ਜਾਂ ਸਤਿਗੁਰਾਂ ਤੋਂ ਉਹਨਾਂ ਦੇ ਉਪਰੋਂ ਮਨ ਵਾਣੀ ਸਰੀਰ ਕਰਕੇ ਬਲ ਬਲਿਹਾਰ ਜਾਈ ਜਾਂਦੀ ਹਾਂ।
ਕਰੋ ਨਿਹੂਰਾ ਬਹੁਤ ਬੇਨਤੀ,
ਮੈਂ ਬਹੁਤ ਅਤਿਅੰਤ ਹੀ ਨਿਮਰਤਾ ਦੇ ਸਹਿਤ ਬੇਨਤੀ, ਸਾਰੀ ਬੋਲ ਦੋ ਜੀ।
ਸੇਵੋ ਦਿਨ ਰਾਇ ਨਾਈ,
ਮੈਂ ਬਹੁਤ ਅਤਿਅੰਤ ਨਿਮਰਤਾ ਦੇ ਸਹਿਤ ਬੇਨਤੀ ਅਰਜੋਈ ਕਰਨ ਵਾਲੀ ਹੋ ਕੇ ਉਹਦੇ ਮਨ ਨੂੰ ਨਰਮ ਕਰ ਲੈਣ ਵਾਲੀ ਪ੍ਰਾਰਥਨਾ ਕਰੋ ਕਰਾਂਗੀ, ਅਤੇ ਮੈਂ ਉਹਦੀ ਨਿਹੋਰਾ ਅਹਿਸਾਨਮੰਦ ਹੋਵਾਂਗੀ, ਤੇ ਇਸ ਕਰਕੇ ਅਹਿਸਾਨਮੰਦ ਹੋਣਾ ਕਰਾਂਗੀ, ਉਸ ਨੂੰ ਨਿਹੋਰਾ ਮਨਾਉਣਾ ਕਰਾਂਗੀ, ਉਸਦੇ ਚਰਨ ਚ ਬਹੁਤੀਆਂ ਬੇਨਤੀਆਂ ਕਰਾਂਗੀ, ਉਹ ਮੇਰੇ ਪਿਆਰੇ ਦੇ ਦਿਨ ਰਹਿਣ ਆਈ ਰਾਤ ਸੇਵੋ ਟਹਿਲ ਕਰਾਂਗੀ ਮੈਂ ਉਸਦੇ ਪਿਆਰੇ ਦੀ।
ਮਾਨ ਅਭਿਮਾਨ ਹਉ ਸਗਲ ਤਿਆਗਾ,
ਉਹਦੇ ਕੋਲ ਜਾ ਕੇ ਮਾਨ ਵਡਿਆਈ ਦੀ ਇੱਛਾ ਤਿਆਗ ਦਿਆਂਗੀ, ਸਾਧਨਾ ਦਾ ਅਭਿਮਾਨ ਹੰਕਾਰ ਆਦਿ ਹਉ ਮੈਂ ਸਗਲ, ਸਭ ਕੁਛ ਤਿਆਗੋ ਤਿਆਗ ਦੇਵਾਂਗੀ, ਮਾਨ ਹੰਕਾਰ ਆਦਿ ਸਭ ਕੁਛ ਤਿਆਗ ਕੇ ਉਹਦੀ ਟਹਿਲ ਕਰਾਂਗੇ।
ਜੋ ਪ੍ਰੈ ਬਾਤ ਸੁਣਾਏ,
ਜਿਹੜਾ ਮੈਨੂੰ ਕੋਈ ਮੇਰੇ ਪਿਆਰੇ ਪਤੀ ਪਰਮੇਸ਼ਰ ਵਾਹਿਗੁਰੂ ਦੀ ਕੋਈ ਬਾਤ ਗੱਲ ਸੁਣਾਈ ਜਾਵੇ, ਤੇ ਉਹਦੇ ਲਈ ਵੀ ਮੈਂ ਸਭ ਅਰਪਣ ਨੂੰ ਤਿਆਰ ਹਾਂ, ਮੈਂ ਟਹਿਲ ਕਰਨ ਵਾਸਤੇ ਤਿਆਰ ਹਾਂ।
ਦੇਖ ਚਰਿੱਤਰ ਭਈ ਹਾ ਬਿਸਮਨ,
ਪਰਮੇਸ਼ਰ ਦੇ ਅਸਚਰਜ ਚਰਿੱਤਰ ਕੌਤਕ ਜਿਹੜੇ ਨੇ ਉਹ ਦੇਖ ਕਰਕੇ ਹਾਂ ਮੇਰੀ ਬਿਰਤੀ ਬਿਸਮਨ ਅਸਚਰਜ ਹੈਰਾਨ ਹੋ ਗਈ ਹੈ, ਕਿਉਂਕਿ
ਗੁਰ ਸਤਿਗੁਰ ਪੁਰਖ ਮਿਲਾਏ।
ਤੇ ਜਦੋਂ ਇਹ ਫਿਰ ਪਿੱਛੇ ਜਿਹੜੀ ਤੜਫ ਦੀ ਗੱਲ ਸੀ ਸਾਰੀ, ਜਿਹੜਾ ਪ੍ਰਕਰਨ ਹੈ ਉਹਦੀ ਸਾਰੀ ਤੜਫ ਦੀਆਂ ਗੱਲਾਂ ਆਈਆਂ, ਜਦੋਂ ਪ੍ਰਾਪਤੀ ਹੋ ਗਈ ਫਿਰ ਉਹਦੀ ਅਵਸਥਾ ਦੇਖੀ ਹੈ। ਦੇਖ ਚਰਿੱਤਰ ਭਈ ਹਾਂ ਬਿਸਮਨ, ਮੈਂ ਤਾਂ ਦੇਖ ਕੇ ਉਹਦੇ ਚਰਿੱਤਰ ਕੌਤਕ ਅਸਚਰਜੇ ਹੋ ਗਈ ਤਾਂ ਸਾਰੀ ਜਗ੍ਹਾ ਹੈ, ਗੁਰ ਸਤਿਗੁਰ ਪੁਰਖ ਮਿਲਾਏ। ਬੋਲੋ ਜੀ ਇਥੋਂ ਦੁਬਾਰੇ, ਗੁਰ
ਸਤਿਗੁਰ ਪੁਰਖ ਮਿਲਾਈ,
ਕਿਉਂਕਿ ਗੁਰ ਪੂਜਨੀਕ ਸਤਿਗੁਰਾਂ ਨੇ ਮੇਰੀ ਬਿਰਤੀ ਪੁਰਖ ਪੂਰਨ ਪਰਮੇਸ਼ਰ ਦੇ ਨਾਲ ਮਿਲਾਈ ਮਿਲਾ ਦਿੱਤੀ, ਤਾਂ ਫਿਰ ਬਿਰਤੀ ਇਸ ਚਰਜ ਹੋ ਗਈ। ਉਹ ਤਾਂ ਸਾਰੀ ਜਗ੍ਹਾ ਹੀ ਹੈ, ਮੈਂ ਕਹਿੰਦਾ ਸੀ ਹੈ ਕਿਤੇ ਅਕੁੱਲ ਨਿਰੰਜਨ ਡੀਠਾ ਗੁਰੂ ਦੀ ਕਿਰਪਾ ਦੇ ਨਾਲ।
ਪ੍ਰਭ ਰੰਗ ਦਇਆਲ ਮੋਹੇ ਗ੍ਰਹਿ ਮਹਿ ਪਾਇਆ,
ਮੋਹੇ ਮੈਂ ਦਇਆਲ ਦਇਆ ਦੇ ਘਰ ਰੰਗ ਆਨੰਦ ਸਰੂਪ ਪ੍ਰਭ ਪਰਮੇਸ਼ਰ ਨੂੰ ਸਤਸੰਗਤ ਰੂਪੀ ਘਰ ਦੇ ਵਿੱਚ ਗ੍ਰਹਿ ਦੇ ਵਿੱਚ ਪਾਇਆ, ਜਾਂ ਹਿਰਦੇ ਰੂਪੀ ਘਰ ਦੇ ਵਿੱਚ ਇਹ ਵੀ ਅਰਥ ਬਣਦਾ, ਇਹਦੇ ਵਿੱਚ ਪਾਇਆ ਹਿਰਦੇ ਦੇ ਵਿੱਚ ਵਸੀ ਰੱਬ ਹਿਆਲੀਆ ਜੰਗਲ ਕਿਆ ਢੂੰਡੇ ਉੱਥੋਂ ਹੀ ਪਾ ਲਿਆ ਹੈ।
ਜਨ ਨਾਨਕ ਤਪਤ ਬੁਝਾਈ,
ਸਤਿਗੁਰੂ ਜੀ ਜਨ ਦਾਸਾ ਭਾਵ ਤਾਰ ਕੇ ਕਥਨ ਕਰਦੇ ਨੇ, ਇਉਂ ਗੁਰਾਂ ਦੇ ਉਪਦੇਸ਼ ਨੇ ਮੇਰੀ ਵਿਛੋੜੇ ਦੀ ਤਪਤ ਦੇ ਤਪਸ਼ ਜੀ ਬੁਝਾ ਦਿੱਤੀ ਹੈ, ਭਾਵ ਚਿੱਤ ਸ਼ਾਂਤ ਕਰ ਦਿੱਤਾ ਹੈ, ਤੇ ਇਸ ਕਰਕੇ ਇਹ ਤਪਸ ਇਹਨੂੰ ਭਾਈ ਬੁਝਾਈ ਨਹੀਂ ਕਰਨਾ, ਬੁਝਾਈ ਪੋਲਾ ਜਾਂ ਪਾਠ ਕਰਨਾ ਹੈ। ਤੇ ਇਸ ਕਰਕੇ ਆਪਣੇ ਉਹ ਗਿਆਨੀ ਸਿੰਘ ਨੇ ਕਿਤੇ ਗਲਤੀ ਦੇ ਨਾਲ ਨਾ ਕਈ ਥਾਂ ਤੇ ਅਟਪਟ ਵੀ ਕੰਮ ਕੀਤਾ ਹੈ, ਉੱਥੇ ਲਿਖਿਆ ਹੋਇਆ ਸੀ ਇਹਨੂੰ ਪਾਠ ਨੂੰ ਕਿ ਕੱਸ ਕੇ ਬੋਲੋ, ਕੱਸ ਕੇ ਨਹੀਂ ਹੈ ਇਹ ਪੋਲਾ ਹੈ। ਹਾਂਜੀ ਅੱਗੇ ਬੋਲੋ।
ਸਾਰਗ ਮਹੱਲਾ ਪੰਜਵਾਂ,
ਸਾਰੰਗ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਅੱਗੇ ਫਰਮਾਨ ਕਰਦੇ ਹਨ ਜੀ,
ਰੇ ਮੂੜੇ ਤੂੰ ਕਿਉਂ ਸਿਮਰਤ ਅਬ ਨਾਹੀ,
ਮੂੜੇ ਬੇਸਮਝ ਪੁਰਖ ਤੂੰ ਅਬ ਹੁਣ ਇਸ ਮਨੁੱਖਾ ਦੇਹੀ ਦੇ ਵਿਚ ਜਾਂ ਕਲਯੁਗ ਦੇ ਸਮੇਂ ਵਿਚ ਕਿਉਂ ਨਹੀਂ ਸਿਮਰਦਾ, ਚੇਤੇ ਕਿਉਂ ਨਹੀਂ ਕਰਦਾ, ਸਿਮਰਨ ਕਿਉਂ ਨਹੀਂ ਕਰਦਾ ਉਸਦਾ, ਸਾਰੇ ਸੁਖ ਹੋਣ ਦੇ ਬਾਵਜੂਦ ਵੀ ਤੂੰ ਪਰਮੇਸ਼ਰ ਦਾ ਭਜਨ ਕਿਉਂ ਨਹੀਂ ਕਰਦਾ,
ਨਰਕ ਘੋਰ ਮਹਿ ਉਰਦ ਤਪ ਕਰਤਾ,
ਕਹਿੰਦੇ ਵੀ ਤੂੰ ਉਹ ਜਰਾ ਕੁ ਆਪਣਾ ਸਮਾਂ ਤਾਂ ਦੇਖ ਲੈ, ਜਦੋਂ ਤੂੰ ਘੋਰ ਭਿਆਨਕ ਨਰਕ ਵਾਂਗ ਦੁਖਦਾਇਕ ਮਾਤਾ ਦੇ ਗਰਭ ਦੇ ਵਿਚ ਨੌ ਮਹੀਨੇ ਕੁਛ ਦਿਨ ਪਿਆ ਰਿਹਾ ਗਰਭ ਮੈਂ, ਉਹਦੇ ਚ ਉਰਦ ਕੀ ਸੀ, ਉਲਟਾ ਲਟਕਦਾ ਸੀ, ਉਰਦ ਨਾਮ ਉਲਟੇ ਦਾ ਪੁੱਠਾ ਲਟਕ ਰਿਹਾ ਸੀ, ਤੇ ਉੱਥੇ ਕੀ ਕਰਦੇ, ਤਪ ਤਪੱਸਿਆ ਤੇ ਕਰਤਾ ਕਰਦਾ ਸੀ ਉਸ ਵੇਲੇ ਤੋਂ, ਤੇ ਉਹ ਜਿਹੜੀ ਤਪੱਸਿਆ ਉਸ ਵੇਲੇ ਇੱਕ ਇੱਕ ਛਿੰਨ ਜਿੰਨਾ ਸਮਾਂ ਵੀ ਰੱਬ ਨੂੰ ਨਹੀਂ ਸੀ ਭੁੱਲਦਾ,
ਨਿਮਖ ਨਿਮਖ ਗੁਣ ਗਾਹੀ,
ਉੱਥੇ ਨਿਮਖ ਅੱਖ ਦੇ ਝਮਕੇ ਜਿੰਨੇ ਛਿੰਨ ਛਿੰਨ ਕਾਲ ਦੇ ਵਿਚ ਵੀ ਤੂੰ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਸੀ ਤੇ ਹੁਣ ਕਿਉਂ ਭੁੱਲ ਬੈਠਾ, ਭਾਵ ਕਿ ਉਸ ਵੇਲੇ ਤਾਂ ਕਹਿੰਦਾ ਸੀ ਵੀ ਮੈਨੂੰ ਇਹ ਸੰਗੀਨ ਕੋਠੀ ਚੋਂ ਕੱਢ ਮਹਾਰਾਜ, ਮੈਂ ਬੜਾ ਤੰਗ ਹੈ, ਮੈਂ ਤਾਂ ਹਰ ਵੇਲੇ ਭਜਨ ਕਰੂੰ, ਮਹਾਰਾਜ ਨੇ ਕਿਹਾ ਹਰ ਵੇਲੇ ਤਾਂ ਨਹੀਂ ਕਰ ਸਕਦਾ, ਤੂੰ ਚਲੋ ਜੇ ਜ਼ਿਆਦੇ ਨਹੀਂ ਸਮੇਂ ਦਾ ਦਸਾਉਂਦੇ ਕੱਢ ਲਈ, 2.5 ਘੰਟੇ ਲਗਾਤਾਰ ਚਿੰਤਨ ਕਰ ਲਈ, ਵਾਅਦਾ ਪੂਰਾ ਕਰੀ, ਕਹਿੰਦਾ ਨਹੀਂ ਜੀ ਵੱਧ ਕਰੂੰ, ਕਹਿੰਦੇ ਇੰਨਾ ਕੁ ਵੀ ਕਰ ਲਵੇ ਤਾਂ ਵੀ ਬਹੁਤ ਹੈ, ਕਿੰਨੇ ਕਹਿ ਜਿਹੜਾ ਇੰਨਾ ਕਰਦੇ ਆ, ਜੋ ਵੀ ਕਮਾਈ ਕਰੇਗਾ ਉਹਦਾ 10ਵਾਂ ਹਿੱਸਾ ਮੇਰੇ ਨਾਂ ਤੇ ਗਰੀਬਾਂ ਲੋੜਵੰਦਾਂ ਨੂੰ ਵੰਡੀ ਜਾਈ, ਉਹ ਮੈਨੂੰ ਪਹੁੰਚ ਜਾਣਗੇ, ਕੰਮ ਦੋਨੇ ਨਹੀਂ ਕਰਦਾ ਹੈ। ਤੇ ਉਸ ਵੇਲੇ ਹਾਲਤ ਕੀ ਸੀ, ਮੁੱਖ ਤਲੈ ਪੈਰ ਉਪਰੇ ਬਸੰਦੋ ਕੋਥੜੇ ਥਾਏ, ਕੋਝੀ ਜਗ੍ਹਾ ਰਹਿ ਰਿਹਾ ਸੀ, ਮਲ ਮੂਤਰ ਮਾਤਾ ਦਾ ਤੇਰੇ ਮੂੰਹ ਦੇ ਬਰੀਕ ਜਿਹਾ ਪੜਦਾ ਸੀ, ਤੇ ਉਹ ਜਿਵੇਂ ਗੰਢੇ ਦੇ ਪੱਤ ਦਾ ਪਤਲਾ ਜਿਹਾ ਪੜਦਾ ਹੁੰਦਾ। ਉਸ ਵੇਲੇ ਤੋਂ ਨਿਮਨਕਮੇ ਕਾਲ ਦੇ ਵਿਚ ਹੁਣ ਤੈਨੂੰ ਕੀ ਹੈ, ਵਿਚੋਂ ਗਰਭੇ ਨਿਕਲ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ, ਹੁਣ ਤੂੰ ਪਰਮਾਤਮਾ ਦੇ ਨਾਲ ਚਿਤ ਲਾਉਣ ਦੀ ਬਜਾਏ ਦੁਨੀਆਂ ਦੇ ਨਾਲ ਚਿਤ ਲਾ ਬੈਠਾ ਹੈ।
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ,
ਅਨਕ ਜਨਮ ਭ੍ਰਮਤਾ ਹੀ ਆਇਓ,
ਤੇ ਮਹਾਰਾਜ ਅਸਥਾਈ ਤੋਂ ਅੱਗੇ ਉਹੀ ਪ੍ਰਕਰਮ ਕਹਿੰਦੇ, ਅੱਗੇ ਨਿਮਨ ਕਾਲ ਦੇ ਗੁਣ ਗਾਉਂਦਾ ਸੀ ਤੇ ਉਹ ਪਹਿਲਾਂ ਵੀ ਤੂੰ ਅਨੇਕਾਂ ਜੂਨਾਂ ਚ ਭਰਮਣ ਕਰਦਾ ਆ ਰਿਹਾ, ਜੇ ਹੁਣ ਨਾ ਚਿੰਤਨ ਕੀਤਾ ਮੁੜ ਕੇ ਚੱਕਰ ਫੇਰ ਸ਼ੁਰੂ ਹੋ ਜਾਣਾ। ਅਨਕ ਜਨਮ ਭਰਮ ਤੋਂ ਹੀ ਆਇਓ, ਬਹੁਤ ਜਨਮ ਜਨਮਾਂ ਜਨਮਾਤਰਾਂ ਦੇ ਬੇਸਮਝ ਜੀਵ ਤੋਂ ਅਣਕ ਅਣਗਿਣਤ ਜਨਮਾਂ ਚ ਭਰਮ ਤੋਂ ਭਰਮ ਦਾ ਹੀ ਆਇਓ, ਆਇਆ ਕਾ ਕਿੱਥੇ ਹੈ, ਮਨੁੱਖਾ ਸਰੀਰ ਦੇ ਵਿਚ ਫਿਰਤ ਫਿਰਤ ਬਹੁਤ ਹੀ ਯੁਗ ਹਾਰਿਓ, ਮਾਨ ਸਿਧੇ ਲਹੀ ਨਾਨਕ ਹੈਤ ਮਿਲਣ ਕੀ ਵਰੀਆ ਸਿਮਰਤ ਕਾ ਨੇ, ਕਿਉਂ ਨੀ ਸਿਮਰਦਾ,
ਮਾਨਸ ਜਨਮ ਦੁਲਭਾਹੀ,
ਤੇ ਮਾਨਸ ਜਨਮ ਇਹ ਭਾਈ ਦੁਰਲੱਭ ਹੈ ਜੋ ਤੈਨੂੰ ਪ੍ਰਾਪਤ ਹੋਇਆ,
ਗਰਭ ਜੋਨ ਛੋੜ ਜਾ ਨਿਕਸਿਓ,
ਮਾਤਾ ਦੇ ਗਰਭ ਜੋਨੀ ਨੂੰ ਛੱਡ ਕੇ ਜਦੋਂ ਬਾਹਰ ਨਿਕਲਿਆ,
ਤੋ ਲਾਗੋ ਅਨ ਠਾਹੀ,
ਤਦ ਅਨ ਹੋਰ ਦਵੈਤ ਵਾਲੇ ਹੋਰਨਾਂ ਵਿਸ਼ਿਆਂ ਵਾਲੇ ਠਾਹੀ ਥਾਵਾਂ ਵਿਚ ਲਾਗੋ ਲੱਗ ਗਿਆ ਹੈ,
ਕਰਹਿ ਬੁਰਾਈ ਠਗਾਈ ਦਿਨ ਰਹਿਣ,
ਤੂੰ ਰਹਿਣ ਰਾਤ ਦਿਨ ਠਗਾਈ ਠੱਗੀਆਂ ਤੇ ਬੁਰਾਈਆਂ ਭੈੜ ਤਾਈਆਂ ਕਰੇ ਕਰਦਾ ਹੈ, ਪਾਪ ਕੀ ਹੈ ਠੱਗੀਆਂ ਮਾਰਨ ਤੇ ਭੈੜੇ ਕੰਮ ਕਰਨ ਵਾਲਾ ਸੁਭਾਅ ਬਣਾਈ ਬੈਠਾ ਹੈ,
ਨਿਸਫਲ ਕਰਮ ਕਮਾਹੀ,
ਨਿਸਫਲ ਕਰਮਾਂ ਨੂੰ ਕਮਾਹੀ ਕਮਾਉਂਦਾ ਹੈ,
ਕਣ ਨਾਹੀ ਤੋਹ ਗਾਹਣ ਲਾਗੇ,
ਜਿਵੇਂ ਕੋਈ ਪੁਰਖ ਜਿਸ ਵਿਚ ਕਣ ਦਾਣੇ ਅਨਾਜ ਨਾਹੀ ਨਾ ਹੋਣ, ਕੋਈ ਪੁਰਖ ਐਸਾ ਹੈ ਤੇ ਉਹ ਚੀਜ਼ ਪ੍ਰਾਪਤ ਜਿਹਦੇ ਵਿਚ ਦਾਣੇ ਤਾਂ ਜਿਹੜੀ ਪਰਾਲੀ ਇਕੱਠੀ ਕਰ ਲਵੇ, ਧਾਨ ਨਾ ਹੋਣ ਤੇ ਉਹ ਫੂਸ ਹੈ, ਇਸੇ ਤਰ੍ਹਾਂ ਕਣਕ ਦੇ ਬੱਲਾਂ ਤਾਂ ਹੋਣ ਨਾ, ਉਹ ਜਿਹੜਾ ਨੜਾਈ ਲੈ ਕੇ ਉਹਦੀ ਜਿਹੜੀ ਤੂੜੀ ਨੂੰ ਇਕੱਠੀ ਕਰੇ ਉਹਦੇ ਤੇ ਗਾਹਣ ਪਾਵੇ, ਤੇ ਜਿਹੜੇ ਤੀਲੇ ਹੁੰਦੇ ਆ ਉੱਪਰ ਤੋਂ ਬੱਲਾਂ ਹੋਣ ਨਾ, ਇਸੇ ਪ੍ਰਕਾਰ ਉਹ ਕਣ ਦਾਣੇ ਅਨਾਜ ਨਾ ਹੋਣ ਕਰਕੇ ਉਹ ਫੂਸ ਨੂੰ ਗਾਹਣ ਕੁਚਲਣ ਲੱਗ ਜਾਵੇ, ਗਾਹਣ ਨੂੰ ਨਾ ਕੁਚਲਣਾ, ਭਾਵ ਉਹ ਪੁਰਖ ਫਲਿਆਂ ਦੇ ਨਾਲ ਤੇ ਕੀ ਕਰਦਾ ਹੈ, ਧਾਏ ਧਾਏ
ਧਾਏ ਧਾਏ ਦੁੱਖ ਪਾਹੇ,
ਤੇ ਧਾਏ ਧਾਏ ਦੌੜ ਦੌੜ ਕੇ ਦੁੱਖ ਹੀ ਪਾਉਂਦਾ, ਦਾਣੇ ਤਾਂ ਮਿਲਣੇ ਨਹੀਂ, ਅਨਾਜ ਤਾਂ ਮਿਲਦਾ ਨਹੀਂ, ਅਨਾਜ ਨੂੰ ਗਾਹਣ ਵੇਲੇ ਨਾ ਉਹ ਬਲਦਾਂ ਦੇ ਪਿੱਛੇ ਇੱਕ ਝਾਫਾ ਜਿਹਾ ਭਾਵ ਕੀ ਹੈ ਵੀ ਜਿਵੇਂ ਕਪਾਹ ਜਾਂ ਨਰਮੇ ਦੀਆਂ ਛੱਟੀਆਂ ਇਕੱਠੀਆਂ ਕਰਕੇ ਰੱਸੀਆਂ ਨਾਲ ਬੰਨ ਕੇ ਸੁਹਾਗੇ ਵਾਂਗੂ ਲੰਮਾ ਤੇ ਐਂ ਗੋਲ ਹੁੰਦਾ ਸੀ, ਉਹਨੂੰ ਫਲਾ ਕਹਿੰਦੇ ਸੀ, ਉਹ ਕਣਕ ਦੇ ਅਨਾਜ ਨੂੰ ਤੋੜਨ ਵਾਸਤੇ ਹੁੰਦਾ ਸੀ, ਤੋੜ ਮਰੋੜ ਕੇ ਫਿਰ ਉਹਦੀ ਤੂੜੀ ਬਣਦੀ ਸੀ, ਫਿਰ ਉਹਦੀਆਂ ਧੜਾਂ ਲੱਗਦੀਆਂ, ਫਿਰ ਨਿਖਾਰੇ ਜਾਂਦੇ, ਫਿਰ ਦਾਣੇ ਪ੍ਰਾਪਤ ਹੁੰਦੇ, ਇਹ ਪੁਰਾਣੇ ਸਾਧਨ ਸਨ। ਕਿ ਕਹਿੰਦੇ ਉਹ ਜਿਹੜਾ ਹੈ ਹੀ ਫੂਸ ਦਾਣੇ ਤਾਂ ਹੈ ਹੀ ਨਹੀਂ, ਦੁਖੀ ਪ੍ਰਾਪਤ ਹੋਊਗਾ। ਇਸੇ ਪ੍ਰਕਾਰ ਜੇ
ਕਣ ਨਾਹੀ ਤੋ ਗਾਹਣ ਲਾਗੇ,
ਇਸੇ ਪ੍ਰਕਾਰ ਦੇ ਜੀਵ ਜਿਹੜੇ ਕਰਮਾਂ ਵਿੱਚ ਮੁਕਤ ਰੂਪੀ ਦਾਣੇ ਅਨਾਜ ਤਾਂ ਨਹੀਂ ਹੈ, ਜਿਹੜੇ ਕਰਮ ਸਕਾਮ ਕਰਮ ਕਰਦਾ ਮੁਕਤੀ ਦਾ ਅਨਾਜ ਤਾਂ ਹੈ ਨਹੀਂ ਉਹਨਾਂ ਦੇ ਵਿੱਚ, ਸਕਾਮ ਕਰਮਾਂ ਰੂਪੀ ਫੂਸ ਨੂੰ ਗਾਹਣ ਲੱਗਿਆ ਹੋਇਆ ਹੈ, ਇੰਦਰਿਆਂ ਰੂਪੀ ਫਲਿਆਂ ਦੇ ਨਾਲ ਦੌੜ ਦੌੜ ਕੇ ਜੰਮਣ ਮਰਨ ਰੂਪ ਦੁਖੀ ਪਾਉਣਾ ਕਰਦਾ, ਕਿਉਂਕਿ ਉਹਨਾਂ ਕਰਮਾਂ ਵਿੱਚੋਂ ਮੁਕਤ ਰੂਪੀ ਅਨਾਜ ਤਾਂ ਨਿਕਲਣਾ ਨਹੀਂ ਹੈ। ਤਾਏ ਤਾਏ ਬੋਲੋ ਜੀ,
ਤਾਏ ਤਾਏ ਦੁੱਖ ਪਾਹੇ,
ਧਾ ਧਾ ਕੇ ਦੌੜ ਦੌੜ ਕੇ ਅਨੇਕਾਂ ਜੁਨਾਂ ਵਿੱਚ ਕਦੇ ਕੁੱਤੇ ਬਿੱਲੇ ਕਦੇ ਟਿੱਡੀਆਂ ਪਿਪੜੀਆਂ ਬਣ ਗਿਆ, ਇਹਦੇ ਚ ਦੁੱਖ ਪਾਏਗਾ।
ਮਿਥਿਆ ਸੰਗ ਕੂੜ ਲਪਟਾਇਓ,
ਹੇ ਜੀਵ ਤੋਂ ਮਿਥਿਆ ਝੂਠੇ ਸੰਬੰਧੀਆਂ ਦੇ ਸੰਗ ਨਾਲ, ਕੂੜ ਝੂਠੇ ਪਦਾਰਥਾਂ ਦੇ ਨਾਲ, ਜਾਂ ਵਿਸ਼ਿਆਂ ਵਿਚਾਰਾਂ ਚ ਤੇ ਲਪਟ ਲੰਪਟ ਹੋ ਰਿਹਾ, ਚਿੰਬੜਿਆ ਪਿਆ ਇਹਨਾਂ ਨੂੰ।
ਉਰਜ ਭਰਿਓ ਕੁਸ ਮਾਹੀ,
ਜਿਹਨਾਂ ਵਿੱਚ ਤੋਂ ਉਰਜ ਫਸਿਆ ਹੋਇਆ, ਉਲਝਿਆ ਹੋਇਆ, ਭਰਿਓ ਪਿਆ ਹੈ ਇਹਨਾਂ ਵਿੱਚ, ਇਹ ਤਾਂ ਕੁਸ ਮਾਹੀ ਕਸੁੰਬੇ ਦੇ ਫੁੱਲ ਦੇ ਰੰਗ ਮਾਂ ਕੱਚੇ ਨ, ਕਸੁੰਬੇ ਦੇ ਫੁੱਲ ਦਾ ਰੰਗ ਬੜਾ ਕੱਚਾ ਹੁੰਦਾ, ਤੇ ਇਸ ਕਰਕੇ ਕੱਚਾ ਅੰਗਰ ਹੋਣ ਕਰਕੇ ਪਾਣੀ ਪੈਣ ਤੇ ਝੱਟ ਹੀ ਲਾਹ ਜਾਂਦਾ, ਡੱਬ ਖੜਬਾ ਹੋ ਜਾਂਦਾ, ਤੇ ਧੁੱਪ ਦੇ ਵਿੱਚ ਵੀ ਰੰਗ ਉੱਡ ਜਾਂਦਾ ਹੈ, ਤੇ ਕਸੁੰਭ ਦੇ ਫੁੱਲ ਵੱਤ ਜਿਹੜੇ ਨਾ, ਤੇ ਉਹਨਾਂ ਪਦਾਰਥ ਕੱਚਾ ਰੰਗ ਰੂਪੀ ਹੋਣ ਕਰਕੇ, ਤੇ ਇਸ ਕਰਕੇ ਉਹਨਾਂ ਤੇ ਰੋਗ ਰੂਪੀ ਪਾਣੀ ਪੈ ਗਿਆ ਤਾਂ ਵੀ ਗਏ, ਇਸ ਕਰਕੇ ਉਹ ਝੱਟ ਹੀ ਲਹਿ ਜਾਂਦਾ ਹੈ, ਤੇ ਜਾਂ ਫਿਰ ਪ੍ਰਾਰਭ ਦੀ ਕੋਈ ਐਸਾ ਸੇਕ ਲੱਗ ਗਿਆ ਉਹਦੇ ਤਾਂ ਵੀ ਚਲਿਆ ਗਿਆ ਰੰਗ ਉਹਨਾਂ ਦਾ ਮੈਕੀ ਪਦਾਰਥਾਂ ਦਾ।
ਧਰਮ ਰਾਏ ਜਬ ਪਕਰਸ ਬਵਰ,
ਧਰਮ ਰਾਏ ਨੇ ਤੈਨੂੰ ਫੜ ਲੈਣਾ, ਤੂੰ ਕਿਉਂ ਉਰਜ ਭਰੇ ਉਹ ਕੁਸਮਾਹੀ, ਤੂੰ ਤਾਂ ਫਸਿਆ ਪਿਆ ਉਹਨਾਂ ਦੇ ਵਿੱਚ, ਝੂਠੇ ਨਾਸਵੰਤ ਪਦਾਰਥਾਂ ਫਸਿਆ ਹੋਇਆ। ਹੇ ਬਾਬਰੇ ਚੱਲੇ, ਕਹਿੰਦੇ ਤੈਨੂੰ ਔਗਣਾ ਵਾਲਾ ਜਾਣ ਕੇ ਧਰਮ ਰਾਜ ਨੇ ਤੈਨੂੰ ਪਕੜ ਲਵੇਗਾ ਤੈਨੂੰ, ਤੇ ਤਾਂ ਫਿਰ ਉਸ ਵੇਲੇ ਕੀ ਕਰੇਗਾ ਤੂੰ।
ਤੋ ਕਾਲ ਮੁਖਾ ਉੱਠ ਜਾਹੇ,
ਤੋ ਤਦ ਕਾਲ ਕਾਲਾ ਮੁਖ ਮੂੰਹ ਕਰਾ ਕੇ ਨਾ, ਕਾਲਾ ਮੂੰਹ ਕਰਾ ਕੇ ਇੱਥੋਂ ਦੁਨੀਆਂ ਤੋਂ ਉੱਠ ਕੇ ਕੂਚ ਕਰਕੇ ਚਲਿਆ ਜਾਵੇਗਾ, ਜਾਂ ਕਾਲੇ ਮੂੰਹਾਂ ਵਾਲੇ ਜਮਦੂਤਾਂ ਦੇ ਨਾਲ ਉੱਠ ਕੇ ਪਰਲੋਕ ਨੂੰ ਜਾਵੇਗਾ ਤੂੰ, ਜਾਂ ਕਾਲ ਮੌਤ ਦੇ ਮੂੰਹ ਚ ਉੱਠ ਕੇ ਚਲਿਆ ਜਾਵੇਗਾ। ਤੇ ਜਿਵੇਂ ਦੀਵੇ ਦੇ ਵਿੱਚ ਜਿਹੜੇ ਪੁਰਾਣੇ ਦੀਵੇ ਹੁੰਦੇ ਸੀ, ਉਹਦੇ ਚੋਂ ਤੇਲ ਮੁੱਕ ਜਾਂਦਾ ਹੈ, ਬੱਤੀ ਸੜ ਜਾਂਦੀ ਹੈ, ਦੀਵਾ ਬੁੱਝ ਜਾਂਦਾ ਹੈ, ਫਿਰ ਦੀਵਾ ਦਾ ਮੂੰਹ ਕਾਲਾ ਰਹਿ ਜਾਂਦਾ, ਕਾਲਸ ਤਾਂ ਉੱਪਰੇ ਰਹਿ ਗਈ ਨਾ। ਤੇ ਇਸੇ ਪ੍ਰਕਾਰ ਜਦ ਪ੍ਰਾਰਬਧ ਰੂਪੀ ਤੇਲ ਮੁੱਕ ਜਾਂਦਾ ਹੈ ਤਾਂ ਬਿਰਤੀ ਰੂਪੀ, ਤਾਂ ਫਿਰ ਬੱਤੀ ਜਿਹੜੀ ਹੈ ਸੜ ਜਾਂਦੀ ਹੈ, ਤੇ ਸਰੀਰ ਰੂਪੀ ਦੀਵਾ ਵੀ ਜਿਹੜਾ ਬੁੱਝ ਜਾਂਦਾ ਹੈ ਤਾਂ ਕਾਲਾ ਮੂੰਹ ਕਰਵਾ ਕੇ ਪ੍ਰਲੋਕ ਨੂੰ ਚਲਿਆ ਜਾਂਦਾ ਹੈ। ਇਹ ਤੇਰੀ ਹਾਲਤ ਹੋਵੇਗੀ, ਉਸ ਵੇਲੇ ਐਸੀ ਤੇਰੀ ਹਾਲਤ ਹੋਏਗੀ।
ਸੋ ਮਿਲਿਆ ਜੋ ਪ੍ਰਭੂ ਮਿਲਾਇਆ,
ਅਖੇ ਜੀ ਮਿਲਿਆ ਕੌਣ ਜਿਹੜੇ, ਜਿਹੜੇ ਪਰਮੇਸ਼ਰ ਨੇ ਆਪ ਕਿਰਪਾ ਕੀਤੀ ਉਹ ਪਰਮੇਸ਼ਰ ਨਾਲ ਮਿਲਿਆ ਹੈ, ਜੋ ਜਿਹੜਾ ਪ੍ਰਭੂ ਪਰਮੇਸ਼ਰ ਨੇ ਆਪ ਪਹਿਲਾਂ ਗੁਰਾਂ ਦੇ ਨਾਲ ਸਤਸੰਗਤ ਦੁਆਰਾ ਆਪਣੇ ਨਾਮ ਜਾਂ ਸਰੂਪ ਨਾਲ ਮਿਲਾਇਆ, ਮਿਲਾਉਣਾ ਕੀਤਾ ਹੈ।
ਜਿਸ ਮਸਤਕ ਲੇਖ ਲਿਖਾ ਹੀ,
ਜਿਸ ਪੁਰਖ ਦੇ ਮਸਤਕ ਮੱਥੇ ਦੇ ਉੱਤੇ ਪਰਮੇਸ਼ਰ ਨੇ ਗੁਰਾਂ ਦੀ ਪ੍ਰਾਪਤੀ ਦੇ ਜਾਂ ਸਤਸੰਗ ਦੀ ਪ੍ਰਾਪਤੀ ਦੇ ਲੇਖ ਲਿਖਾ ਹੀ ਲਿਖਿਆ ਹੈ, ਜਿਸ ਦੇ ਅੰਤਹਕਰਨ ਰੂਪੀ ਮੱਥੇ ਦੇ ਉੱਤੇ ਗੁਰਾਂ ਦੁਆਰਾ ਨਾਮ ਅਮਰ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੈ, ਉੱਥੇ ਮਿਲਾਉਣਾ ਕੀਤਾ, ਉਹਨਾਂ ਨੂੰ ਮਿਲਾਉਣਾ ਕੀਤਾ ਹੈ। ਕਿਉਂਕਿ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ, ਕਰੀ ਲੋਹੋ ਕਲਮੰ ਲਿਖੋ ਲੇਖ ਮਾਥੰ, ਤੇ ਇਸ ਕਰਕੇ ਅੱਗੇ ਦੱਸਿਆ ਹੈ ਜੀ,
ਕਹੋ ਨਾਨਕ ਤਿੰਨ ਜਨ ਬਲਿਹਾਰੀ,
ਤੇ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਭਾਈ ਇਹ ਜਿਹੜਾ ਤਿੰਨ ਪਾਠ ਹੈ ਤੇ ਇਹਦੇ ਵਿੱਚ ਹਲੰਤ ਹੈਗੀ ਤੁਹਾਡੇ ਕੋਲ, ਕਿਸੇ ਕੋਲ ਲੱਗੀ ਸਾਰਿਆਂ ਦੀ ਹੈ, ਤੇ ਇਹਦੇ ਚ ਪਾਏ ਜਿਹੜਾ ਤਿੰਨ ਸ਼ਬਦ ਹੈ ਸੁਧਾਈ ਵਾਲੇ ਸਰੂਪ ਦੇ ਵਿੱਚ ਵੀ ਲੱਗੀ ਹੋਈ ਹੈ, ਹਲੰਤ ਜਿਹੜਾ ਸੁਨਹਿਰੀ ਸਰੂਪ ਹੈ ਬਾਬਾ ਦੀਪ ਸਿੰਘ ਜੀ ਦਾ ਉਹਦੇ ਚ ਵੀ ਲੱਗੀ ਹੋਈ ਹੈ, ਇੱਕ ਤਾਂ ਗੁਰਤਾ ਗੱਦੀ ਵਾਲੇ ਵਿੱਚ ਨਹੀਂ ਹੈ, ਇੱਕ ਸਾਧ ਸਿੰਘ ਜੀ ਜਿਹੜੀ ਪੋਥੀ ਪੁਰਾਣੀ ਹੈ ਤੇ ਉਹਦੇ ਤੇ ਵੈਸੇ ਤਾਂ ਇਹ ਲਿਖਿਆ ਹੋਇਆ ਹੈ, ਤੇ ਗੁਰੂ ਖਾਲਸਾ ਇਸ ਤਰ੍ਹਾਂ ਦੇ ਉਹਦੇ ਹੈਡਿੰਗ ਦੇ ਵਿੱਚ ਲਿਖਿਆ ਹੋਇਆ ਹੈ ਵੀ ਪੰਥ ਨੇ ਇਕੱਠੇ ਹੋ ਕੇ ਸਾਰੀਆਂ ਪੋਥੀਆਂ ਆਪਣੇ ਜਾਣ ਚ ਬੜੀ ਸ਼ੁੱਧ ਪੋਥੀ ਮੰਨੀ ਜਾਂਦੀ। ਜਦੋਂ ਪੋਥੀ ਦਾ ਜ਼ਿਕਰ ਕਰੀਏ ਤੇ ਉਹ ਜਿਹੜੀ ਗੁਰੂ ਖਾਲਸਾ ਪ੍ਰੈਸ ਦੇ ਵਿੱਚ ਛਪੀ ਸੀ ਉਹ ਪੋਥੀ ਪੁਰਾਣੀ ਹੈ, ਉਹਦੇ ਵਿੱਚ ਵੀ ਸਾਧ ਸੰਗਤ ਜੀ ਇਹ ਜਿਹੜੇ ਹਲੰਤ ਹੈ ਨਹੀਂ ਪਰ ਇੱਥੇ ਸ਼ੁੱਧ ਹੈ ਵੀ ਹੋਣੀ ਚਾਹੀਦੀ ਹੈ ਤੇ ਇਹ ਇਹਨੂੰ ਸ਼ੁੱਧ ਮੰਨਣਾ। ਹਾਂਜੀ ਹੁਣ ਬੋਲਿਓ ਦੁਬਾਰੇ।
ਕਹੋ ਨਾਨਕ ਤਿੰਨ ਜਾਨ ਬਲਿਹਾਰੀ।
ਸਤਿਗੁਰੂ ਮਹਾਰਾਜ ਇਹ ਕਥਨ ਕਰਦੇ ਨੇ ਮੈਂ ਤਿੰਨ ਉਹਨਾਂ ਗੁਰਮੁਖ ਜਨਾਂ ਦੇ ਉੱਪਰੋਂ ਬਲਿਹਾਰ ਕੁਰਬਾਨ ਜਾਂਦਾ ਹਾਂ।
ਜੋ ਅਲਿਪ ਰਹੇ ਮਨ ਮਾਹੀ।
ਤੇ ਜੋ ਜਿਹੜੇ ਮਨ ਚਿੱਤ ਮਾਹੀ ਵਿੱਚ ਮਾਇਆ ਜਾਂ ਵਿਸ਼ਿਆਂ ਤੋਂ ਅਲਿਪ ਨਿਰਲੇਪ ਰਹਿੰਦੇ ਹਨ। ਜੋ
ਸਾਰਗ ਮਹੱਲਾ ਪੰਜਵਾ।
ਸਾਰਗ ਰਾਜ ਦੇ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ।
ਕਿਉਂ ਜੀਵਨ ਪ੍ਰੀਤਮ ਬਿਨ ਮਾਈ।
ਕਿਉਂ ਜੀਵਨ ਹੇ ਮਾਤਾ ਪਿਤਾ ਰੂਪ ਮਾਈ ਸੰਤ ਜਨੋ। ਮਾਤਾ ਪਿਤਾ ਦੀ ਨਿਆਈਓ ਤੁਸੀਂ ਪ੍ਰੀਤਮ ਪਿਆਰੇ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨ ਬਗੈਰ ਮੇਰਾ ਕਿਉਂ ਕਿਸ ਪ੍ਰਕਾਰ ਜੀਵਨ ਜਿਉਣਾ ਹੋਵੇ ਭਾਵ ਨਹੀਂ ਹੋ ਸਕਦਾ ਹੈ।
ਜਾ ਕੇ ਵਿਛੁਰਤ ਹੋਤ ਮ੍ਰਿਤਕਾ।
ਜਿਸ ਪਰਮੇਸ਼ਰ ਦੇ ਤੇ ਉਹ ਪਰਮੇਸ਼ਰ ਵਾਹਿਗੁਰੂ ਦੀ ਚੇਤਨ ਸੱਤਾ ਜਿਹੜੀ ਸਾਡੇ ਅੰਦਰ ਹੈ ਉਹਦੇ ਵਿਛੜਨ ਨਾਲ ਸਰੀਰ ਝੱਟ ਹੀ ਮ੍ਰਿਤਕ ਮੁਰਦਾ ਹੋਤ ਹੋ ਜਾਂਦਾ ਹੈ ਤੇ ਦਰਮ ਦੇ ਕੇ ਧਰਤੀ ਤੇ ਡਿੱਗ ਜਾਂਦਾ ਹੈ। ਇਹ ਉਹਦੇ ਕਰਕੇ ਹੀ ਚੱਲ ਰਿਹਾ ਉਹਦੀ ਸੱਤਾ ਨਾਲ।
ਗ੍ਰਹਿ ਮਹਿ ਰਹਿਣ ਨਾ ਪਾਈ।
ਘਰ ਦੇ ਵਿੱਚ ਰਹਿਣ ਨਹੀਂ ਦਏਗਾ ਕੋਈ ਤੇ ਉਸੇ ਵੇਲੇ ਕਹਿਣਗੇ ਵੀ ਭਾਈ ਜਲਦੀ ਲੈ ਚਲੋ ਮਿੱਟੀ ਆ ਕੇ ਤੇ ਮੁਸਕ ਨਾ ਆਉਣ ਲੱਗ ਜਾਵੇ। ਜਿਹੜਾ ਘਰ ਆਪਣੇ ਵਾਸਤੇ ਬਣਾਇਆ ਸੀ ਉੱਥੋਂ ਅਰਥੀਆਂ ਬੰਨ ਹੁੰਦੀਆਂ ਨੇ। ਮ੍ਰਿਤ ਹੋਣ ਤੋਂ ਬਾਅਦ ਸਮਧੀ ਝੱਟ ਹੀ ਸ਼ਮਸ਼ਾਨ ਭੂਮੀ ਨੂੰ ਲੈ ਜਾਂਦੇ ਨੇ। ਇਸ ਕਰਕੇ ਤਾਂ ਇਹ ਭਗਤਾਂ ਨੇ ਵੀ ਤਾਂ ਹੀ ਫਰਮਾਨ ਕੀਤਾ ਨਾ। ਭਗਤ ਜੀ ਨੇ ਕਿਹਾ ਕਹਿੰਦੇ ਇਹ ਦੇਖ ਲੈ ਵੀ ਤੈਨੂੰ ਘੱਟ ਫੂਟੇ ਕੋਈ ਬਾਤ ਨਾ ਪੁੱਛੇ। ਕੱਢੋ ਹੋਈ ਇਹ ਹੋਣ ਲੱਗ ਜਾਣੀ ਕੱਢ ਲਓ ਇਹਨੂੰ ਘਰ ਤੋਂ ਬਾਹਰ ਕੱਢੋ ਸ਼ਮਸ਼ਾਨ ਭੂਮੀ ਲੈ ਜਾਓ ਜਾਂ ਕਬਰਾਂ ਨੂੰ ਲੈ ਜਾਓ। ਇਸ ਕਰਕੇ ਹੋ ਜਾਏਗੀ
ਰਹਾਉ।
ਅਸਾਈ ਦੇ ਕੇ ਫਰਮਾਨ ਕਰਦੇ ਹਨ
ਜੀ ਅਹੀ ਪ੍ਰਾਨ ਕੋ ਦਾਤਾ।
ਜਿਹੜਾ ਜੀਵ ਦਾ ਪ੍ਰਾਨਾਂ ਦਾ ਦਾਤਾ ਉਹਨੂੰ ਕਿਉਂ ਭੁਲਾਈ ਬੈਠਾ ਹੈ। ਉਹਨਾਂ ਘਰਾਂ ਨੂੰ ਜਿਹੜੇ ਘਰਾਂ ਦੇ ਵਿੱਚ ਤੈਨੂੰ ਕਿਸੇ ਨੇ ਰਹਿਣ ਨਹੀਂ ਦੇਣਾ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ। ਸਾਰਿਆਂ ਦੇ ਜੀ ਜੀਵਾਂ ਦੇ ਹੀ ਹਿਰਦੇ ਦੇ ਵਿੱਚ ਪ੍ਰਾਨਾਂ ਦਾ ਦਾਤਾ ਜੋ ਪਰਮੇਸ਼ਰ ਹੈ ਵਾਹਿਗੁਰੂ ਪਰਮੇਸ਼ਰ ਜੋ ਹੈ।
ਜਾ ਕੇ ਸੰਗ ਸੁਹਾਈ।
ਜਿਸ ਪਰਮੇਸ਼ਰ ਦੀ ਸੱਤਾ ਦੇਣ ਦੇ ਸੰਗ ਨਾਲ ਹੀ ਜੀਵਾਂ ਦੇ ਇਹ ਸਰੀਰ ਸੁਹਾਈ ਸੋਭਨੀਕ ਹੋ ਰਹੇ। ਉਹਦੇ ਕਰਕੇ ਸੋਭਨੀਕ ਨੇ ਅਸਲ ਸੁੰਦਰਤਾ ਉਹ ਹੈ ਜਿਹਦੇ ਕਰਕੇ ਸਾਡਾ ਚਿਹਰਾ ਸੁੰਦਰ ਲੱਗਦਾ ਸਰੀਰ ਸੁੰਦਰ ਲੱਗਦਾ। ਸੁੰਦਰਤਾ ਤਾਂ ਅੰਦਰ ਹੈ ਪਰਮੇਸ਼ਰ ਦੀ ਅੰਸ।
ਕਰੋ ਕਿਰਪਾ ਸੰਤੋ ਮੋਹਿ ਆਪਣੀ।
ਇਹ ਸੰਤ ਜਨੋ ਮੇਰੇ ਉੱਤੇ ਆਪਣੀ ਕਿਰਪਾ ਮੇਰ ਦ੍ਰਿਸ਼ਟੀ ਕਰੋ ਜੀ।
ਪ੍ਰਭ ਮੰਗਲ ਗੁਣ ਗਾਈ।
ਤੇ ਕਹਿੰਦੇ ਉਸ ਪ੍ਰਭੂ ਦੇ ਮੰਗਲ ਜਸ ਉਹਨਾਂ ਗੁਣਾਂ ਨੂੰ ਗਾਈ ਗਾਉਣਾ ਕਰਾਂ। ਗੁਣਾਂ ਦਾ ਮੰਗਲਾਂ ਦੇ ਵਿੱਚ ਪਾ ਕੇ ਗਾਉਣਾ ਕਰਾਂ। ਮੰਗਲ ਆਨੰਦ ਸਰੂਪ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਬ੍ਰਹਮਾਨੰਦ ਨੂੰ ਪਾਉਣਾ ਕਰਾਂ।
ਚਰਨ ਸੰਤਨ ਕੇ ਮਾਥੇ ਮੇਰੇ ਉਪਰ।
ਮੇਰੇ ਮੱਥੇ ਦੇ ਉੱਤੇ ਸੰਤਨ ਮਹਾਤਮਾ ਦੇ ਪਵਿੱਤਰ ਚਰਨ ਜਿਹੜੇ ਟਿਕ ਜਾਣ ਟਿਕਣ ਤਾਂ ਫਿਰ ਮੈਂ ਆਪਣੇ ਮੱਥੇ ਨੂੰ ਭਾਗਾਂ ਵਾਲਾ ਸਮਝਣਾ ਕਰਾਂ ਕਿ ਮੇਰਾ ਮੱਥਾ ਭਾਗਾਂ ਵਾਲਾ ਹੋ ਗਿਆ ਹੈ।
ਨੈਨੋ ਧੂਰ ਬਾਂ ਛਾਈ।
ਨੈਨੋ ਨਾਮ ਹੈ ਨੇਤਰਾਂ ਦਾ। ਨੇਤਰਾਂ ਵਿੱਚ ਸੰਤ ਜਨਾਂ ਦੇ ਚਰਨਾਂ ਦੀ ਧੂੜ ਸੁਰਮੇ ਦੀ ਥਾਂ ਤੇ ਮੈਂ ਪਾਈ ਜਾਂ ਬਾਂ ਛਾਈ ਮੈਂ ਚਾਹੁੰਦਾ ਹਾਂ। ਬਾਂਛਾ ਇੱਛਾ ਦਾ ਨਾਮ ਹੁੰਦਾ ਚਾਹੁੰਦਾ ਹਾਂ। ਤੇ ਸੰਤ ਜਨਾਂ ਦੇ ਪਵਿੱਤਰ ਚਰਨ ਉਹ ਵਿਸ਼ਿਆਂ ਵੱਲੋਂ ਚਿੱਤ ਨੂੰ ਉਪਰਾਮ ਕਰਨ ਲਈ ਤੇ ਹਰ ਵਕਤ ਮੇਰੇ ਅੰਤਸ਼ਕਰਨ ਰੂਪੀ ਮੱਥੇ ਦੇ ਉੱਤੇ ਟਿਕੇ ਰਹਿਣ। ਸੰਤਾਂ ਦੇ ਚਰਨਾਂ ਦੀ ਧੂੜੀ ਉੱਡ ਕੇ ਨੇਤਰਾਂ ਵਿੱਚ ਪਵੇ ਇਹ ਚਾਹੁੰਦਾ ਭਾਵ ਜੋ ਨੇਤਰ ਪਰਾਏ ਰੂਪ ਨੂੰ ਵੇਖਣ ਕਰਕੇ ਵਿਗੜੇ ਹੋਏ ਨੇ ਇਹ ਸੰਤਾਂ ਦੀ ਚਰਨ ਧੂੜੀ ਪੈਣ ਕਰਕੇ ਇਹ ਸ਼ੁੱਧ ਹੋ ਜਾਣ ਇਹ ਤਾਲਾ ਮਾਰਿਆ। ਇਸ ਪ੍ਰਕਾਰ ਦੀ ਜਿਗਿਆਸਾ ਕਥਨ ਕੀਤੀ ਹੈ।
ਜਿਹ ਪ੍ਰਸਾਦ ਮਿਲੀਐ ਪ੍ਰਭ ਨਾਨਕ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਹ ਸੰਤ ਜਨਾਂ ਦੇ ਪ੍ਰਸਾਦ ਕਿਰਪਾ ਕਰਕੇ ਪ੍ਰਭ ਪਰਮੇਸ਼ਰ ਨੂੰ ਮਿਲੀਆ ਮਿਲੀਦਾ ਹੈ।
ਬਲ ਬਲ ਤਾਕੈ ਹੋ ਜਾਈ।
ਤਾਂ ਕਿ ਉਹਨਾਂ ਸੰਤ ਜਿਨ੍ਹਾਂ ਦੇ ਉੱਪਰੋਂ ਮੈਂ ਮਨ ਬਾਣੀ ਸਰੀਰ ਕਰਕੇ ਬਲ ਬਲ ਬਲਿਹਾਰ ਬਲਿਹਾਰ ਕੁਰਬਾਨ ਜਾਵਾਂ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਬਾਰ ਜਿਨ ਮਾਨਸ ਤੇ ਦੇਵਤੇ ਕੀਏ ਕਰ ਤਨ ਲਾਗੀ ਬਾਰ। ਉਹਨਾਂ ਤੋਂ ਬਲਿਹਾਰ ਜਾਈਏ ਜੇ।
ਸਾਰਗ ਮਹੱਲਾ ਪੰਜਵਾ।
ਸਾਰੰਗ ਰਾਗ ਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ।
ਉਹ ਅਵਸਰ ਕਹਿ ਹਉ ਬਲ ਜਾਈ।
ਉਸ ਅਵਸਰ ਸਮੇਂ ਦੇ ਉੱਪਰ ਮੈਂ ਬਲਿਹਾਰ ਕੁਰਬਾਨ ਜਾਵਾਂ ਬਲਿਹਾਰ ਜਾਈ ਉਸ ਵੇਲਾ ਸੁਹਾਵੀ ਮੈਂ ਬਲਿਹਾਰ ਕੁਰਬਾਨ ਜਾਵਾਂ।
ਆਠ ਪਹਿਰ ਆਪਣਾ ਪ੍ਰਭ ਸਿਮਰਨ,
ਜਦੋਂ ਅੱਠੇ ਪਹਿਰ ਆਪਣਾ ਜਾਣ ਕੇ ਗੁਰਾਂ ਦੁਆਰਾ ਪ੍ਰਭ ਪਰਮਾਤਮਾ ਦਾ ਸਿਮਰਨ ਭਜਨ ਸਿਮਰਨ ਕੀਤਾ ਜਾਂਦਾ, ਉਹ ਸਮੇਂ ਨੂੰ ਮੈਂ ਸਫਲਾ ਸਮਝਦਾ ਹਾਂ ਤੇ ਐਸਾ ਸਮਾਂ ਪ੍ਰਾਪਤ ਹੋਵੇ।
ਵਡਭਾਗੀ ਹਰ ਪਾਈ,
ਜਦੋਂ ਵਡਭਾਗੀ ਵੱਡਿਆਂ ਕਰਮਾਂ ਕਰਕੇ ਹਰ ਪਰਮੇਸ਼ਰ ਨੂੰ ਪਾਈ ਪਾ ਲਿਆ ਜਾਏ
ਰਹਾਉ
ਤੇ ਅੱਗੇ ਅਸਥਾਈ ਦੇ ਕੇ। ਹੁਣ ਸਤਿਗੁਰੂ ਮਹਾਰਾਜ ਸਾਹਿਬ ਅੱਠੇ ਪਹਿਰ ਸਿਮਰਨ ਕਰਨ ਵਾਲੇ ਭਗਤਾਂ ਦੀ ਬਾਬਤ ਉਹਨਾਂ ਦਾ ਇਸ਼ਾਰਾ ਦੇਣਗੇ, ਇੱਕ ਦੋ ਭਗਤਾਂ ਦਾ ਪ੍ਰਮਾਣ ਦੇ ਕੇ ਸਮਝਾਉਂਦੇ ਹਨ। ਹੈ ਤਾਂ ਲੱਖਾਂ ਕਰੋੜਾਂ ਭਗਤ ਨੇ ਜਿਹਨਾਂ ਦੀ ਗਿਣਤੀ ਨਾ ਹੋਵੇ, ਪਰ ਉਹ ਜਿਹੜੇ ਭਗਤ ਗੁਰਬਾਣੀ ਦੇ ਵਿੱਚ ਆ ਚੁੱਕੇ ਆ ਨਾ, ਉਹਨਾਂ ਵੱਲ ਇਸ਼ਾਰਾ ਦੇ ਕੇ ਕਹਿੰਦੇ ਹਨ
ਭਲੋ ਕਬੀਰ ਦਾਸ ਦਾਸਨ ਕੋ।
ਇੱਕ ਤਾਂ ਭਾਈ ਕਹਿੰਦੇ ਪਰ ਜਿਹੜਾ ਭਗਤ ਕਬੀਰ ਜੀ ਪਰਮੇਸ਼ਰ ਦੇ ਦਾਸ ਸੇਵਕਾਂ ਦਾ ਵੀ ਮਨ ਬਾਣੀ ਸਰੀਰ ਕਰਕੇ ਦਾਸਨ ਸੇਵਕ ਬਣ ਕੇ ਉਹ ਰਿਹਾ ਹੈ, ਭਲੋ ਚੰਗਾ ਬਣ ਗਿਆ ਸੀ, ਜਿਸ ਨੇ 9 ਕਰੋੜ ਲੋਕਾਂ ਨੂੰ ਪਰਮਾਤਮਾ ਨਾਲ ਜੋੜ ਕੇ ਸੰਸਾਰ ਤੋਂ ਜੰਮਣ ਮਰਨ ਤੋਂ ਰਹਿਤ ਕੀਤਾ। ਤੇ ਇਸ ਕਰਕੇ ਭਾਈ ਰਾੜੇ ਵਾਲੇ ਮਹਾਂਪੁਰਸ਼ 7 ਲੱਖ ਕਹਿੰਦੇ ਸੀ, ਸੰਤ ਗਿਆਨੀ ਗੁਰਬਚਨ ਸਿੰਘ ਦੀ ਖੋਜ ਅਨੁਸਾਰ 9 ਕਰੋੜ ਇਹ ਕਥਨ ਕੀਤਾ ਉਹਨਾਂ ਦੀ ਰਸਨਾ ਤੋਂ ਸੁਣਿਆ, ਛੋਟੀ ਜਿਹੀ ਬਾਤ ਨਹੀਂ ਹੈ। ਭਗਤ ਕਬੀਰ ਸਾਹਿਬ ਦੇ ਸੇਵਕਾਂ ਦੀ ਐਡੀ ਬੜੀ ਗਿਣਤੀ ਸੀ। ਇਸ ਭਲੋ ਕਬੀਰ ਦਾਸ ਦਾਸਨ ਕੋ, ਦਾਸਾਂ ਦਾ ਦਾਸ ਬਣ ਕੇ ਰਿਹਾ ਕਬੀਰ, ਨਾ ਹਮ ਕੀਆ ਨਾ ਕਰੇਗੇ ਨਾ ਕਰ ਸਕੇ ਸਰੀਰ, ਨਾ ਜਾਣੋ ਕੁਛ ਹਰ ਕੀ ਭਇਓ ਕਬੀਰ ਕਬੀਰ, ਇਸ ਭਾਵ ਦੇ ਵਿੱਚ ਰਹੇ ਨੇ। ਉਹ ਐਸਾ ਹੈ
ਉਤਮ ਸੈਨ ਜਨ ਨਾਈ,
ਤੇ ਇਸ ਕਰਕੇ ਕਹਿੰਦੇ ਉਹ ਚੰਗਾ ਸ੍ਰੇਸ਼ਟ ਪਦਵੀ ਵਾਲਾ ਹੋਇਆ ਕਬੀਰ ਸਾਹਿਬ, ਇਸੇ ਤਰ੍ਹਾਂ ਨਾਈ ਜਾਤੀ ਦੇ ਵਿੱਚੋਂ ਸੈਨ ਭਗਤ ਹੋਇਆ। ਭਗਤ ਸੈਨ ਜੀ ਇਹ ਸੰਤ ਰਾਮਾਨੰਦ ਜੀ ਜਿਹੜੇ ਹੋਏ ਨੇ ਉਹਨਾਂ ਤੋਂ ਉਪਦੇਸ਼ ਲੈ ਕੇ ਉੱਤਮ ਸ੍ਰੇਸ਼ਟ ਹੋਇਆ। ਉਹਦਾ ਇਸ ਤਰ੍ਹਾਂ ਹੈ, ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਆ ਸੈਨ ਨਾਈ। ਭਗਤ ਸੈਨ ਜੀ ਇਹ ਥੋੜਾ ਜਿਹਾ ਆਪਾਂ ਨੂੰ ਜਿਹੜਾ ਖੋਲਣਾ ਵੀ ਪੈਣਾ ਹੈ। ਭਗਤ ਸੈਨ ਜੀ ਯੂਪੀ ਦੇ ਵਿੱਚ ਹੋਏ ਹੈ, ਸੈਨ ਭਗਤ ਜੀ ਬਾਂਧਵਗੜ੍ਹ ਵਿੱਚ ਜੋ ਰੀਵਾ ਰਿਆਸਤ ਹੈ ਤੇ ਉੱਥੇ ਦਾ ਰਾਜਾ ਸੀ ਰਾਜਾ ਰਾਮ, ਉਹਦੀ ਮੁੱਠੀ ਚਾਪੀ ਅਤੇ ਹੋਰ ਟਹਿਲ ਕਰਿਆ ਕਰਦੇ ਸੀ, ਕਿਉਂਕਿ ਭਗਤ ਸੈਨ ਜਿਹੜੇ ਸੀ ਇਹ ਭਗਤੀ ਦੇ ਪ੍ਰਤਾਪ ਕਰਕੇ ਇਹਨਾਂ ਦੇ ਹੱਥਾਂ 'ਚ ਸ਼ਕਤੀ ਆ ਗਈ, ਮਾਲਸ ਤਾਂ ਹੋਰ ਵੀ ਕਰਦੇ ਰਾਜੇ ਦੀ, ਉਹਦੇ ਸਰੀਰ 'ਚ ਜਲਨ ਸੀ, ਰੋਗ ਸੀ ਕੋਈ ਐਸਾ, ਮਾਲਸ ਦੇ ਨਾਲ ਥੋੜ੍ਹੀ ਜਿਹੀ ਰਾਹਤ ਮਿਲਦੀ ਸੀ, ਨਹੀਂ ਤਾਂ ਜਲਦਾ ਰਹਿੰਦਾ ਸੀ, ਭਿਆਨਕ ਬਿਮਾਰੀ ਚਿੰਬੜੀ ਸੀ। ਇਹ ਜਦੋਂ ਸੈਣ ਜੀ ਮਾਲਸ ਕਰਦੇ ਉਹਨੂੰ ਸ਼ਾਂਤੀ ਆਉਂਦੀ, ਉਹ ਭਗਤੀ ਦਾ ਪ੍ਰਤਾਪ ਸੀ। ਇਸ ਕਰਕੇ ਉਹ ਰਾਜਾ ਰਾਮ ਦੀ ਮੁੱਠੀ ਚਾਪੀ ਵੀ ਕਰਦੇ, ਭਗਤ ਸੈਣ ਜੀ ਟਹਿਲ ਕਰਿਆ ਕਰਦੇ, ਸ਼ਾਂਤੀ ਉਹਨੂੰ ਆਉਂਦੀ ਰਹੀ ਤੇ ਹੋਰ ਦੀ ਮੁੱਠੀ ਚਾਪੀ ਕਰਨ ਦੇ ਨਾਲ ਮਾਲ ਕਰਨ ਦੇ ਸ਼ਾਂਤੀ ਨਹੀਂ ਸੀ ਆਉਂਦੀ। ਤੇ ਸੈਣ ਜੀ ਨੇ ਕਬੀਰ ਜੀ ਦਾ ਨਾ ਪ੍ਰਤਾਪ ਸੁਣ ਕੇ ਰਾਮਾਨੰਦ ਕੋਲੋਂ ਉਪਦੇਸ਼ ਲਿਆ ਸੀ, ਰਾਮਾਨੰਦ ਜੀ ਦਾ ਸਿੱਖ ਦੂਸਰਾ ਇਹ ਹੋਇਆ, ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਇਆ ਸੈਣ ਨਾਈ। ਉਹ ਆਪਣੇ ਗੁਰਦੇਵ ਰਾਮਾਨੰਦ ਤੋਂ ਉਪਦੇਸ਼ ਲੈ ਕੇ ਪਰਮੇਸ਼ੁਰ ਦੇ ਸਿਮਰਨ ਵਿੱਚ ਰਹਿ ਗਿਆ ਤੇ ਫਿਰ ਰਾਤੀ ਪਰਮੇਸ਼ੁਰ ਦੀ ਪ੍ਰੇਮਾ ਭਗਤੀ ਕਰਦਾ ਸੀ, ਸਵੇਰ ਵੇਲੇ ਰਾਜ ਦੁਆਰੇ ਜਾਂਦਾ ਸੀ ਟਹਿਲ ਕਰਨ ਵਾਸਤੇ ਰਾਜੇ ਦੀ, ਭਜਨ ਕਰਦਿਆਂ ਕਰਦਿਆਂ ਥੋੜੇ ਸਮੇਂ ਚੰਗੀ ਆਤਮਕ ਉੱਨਤੀ ਹੋ ਗਈ ਇਸਦੀ, ਜਿੱਥੇ ਭਗਤ ਜੀ ਭਜਨ ਸਿਮਰਨ ਅਤੇ ਕੀਰਤਨ ਰੂਪ ਵਿੱਚ ਪਰਮੇਸ਼ੁਰ ਦਾ ਜਸ ਗਾਇਨ ਕਰਨ ਕਰਕੇ ਪ੍ਰੇਮੀ ਸਨ, ਉੱਥੇ ਮਹਾਤਮਾ ਜਿਨ੍ਹਾਂ ਦੀ ਟਹਿਲ ਹੱਥੀਂ ਕਰਿਆ ਕਰਦੇ। ਭਾਈ ਦੇ ਹਿਰਦੇ ਪਰਮੇਸ਼ੁਰ ਦੇ ਦਰਸ਼ਨ ਦੀ ਬੜੀ ਪਿਆਸ ਲੱਗੀ ਸੀ, ਇਸ ਕਰਕੇ ਸੰਤਾਂ ਦੀ ਸੇਵਾ ਕਰਦੇ ਰਹਿੰਦੇ, ਕੋਈ ਸੰਤ ਮੈਨੂੰ ਮਿਲਾ ਦੇਵੇ ਵਾਹਿਗੁਰੂ ਨਾਲ। ਇੱਕ ਦਿਨ ਸੈਣ ਭਗਤ ਰਾਜ ਦੀ ਟਹਿਲ ਕਰਨ ਲਈ ਰਾਜ ਦੁਆਰੇ ਵੱਲ ਨੂੰ ਜਦੋਂ ਘਰ ਤੋਂ ਨਿਕਲਿਆ ਜੀ ਤਾਂ ਅੱਗੇ ਥੋੜੀ ਜਿਹੀ ਦੂਰ ਸਾਧੂ ਮਿਲ ਪਏ, ਉਹਨਾਂ ਦੇ ਚਰਨੀ ਹੱਥ ਲਾਇਆ। ਸੰਤ ਜੀ ਕਹਿੰਦੇ ਅਸੀਂ ਤਾਂ ਤੇਰੇ ਕੋਲ ਆਏ ਸੀ, ਤੂੰ ਕਿੱਧਰ ਚਲੇ ਆ? ਕਹਿੰਦੇ ਨਹੀਂ ਆਓ, ਥੋਤੋਂ ਵੱਡਾ ਕੋਈ ਹੋਰ ਜ਼ਰੂਰੀ ਕੰਮ ਨਹੀਂ ਹੈ, ਮਿਲ ਸਾਧ ਸੰਗਤ ਭਜ ਕੇ ਵੱਲਾਂ ਟਹਿਲ ਕਰਨ ਲਈ ਮੁੜ ਘਰ ਨੂੰ ਪਰਤੇ, ਸਾਧੂਆਂ ਨੂੰ ਲੰਗਰ ਛਕਾਇਆ, ਜਦੋਂ ਵਿਹਲੋ ਆਪਸ ਵੀ ਆਤਮਕ ਵਿਚਾਰ ਹੁੰਦੀ ਰਹੀ। ਇੰਨੇ ਨੂੰ ਰਾਤ ਪੈ ਗਈ, ਗੱਲਾਂ ਪਤਾ ਹੀ ਨਹੀਂ ਲੱਗਿਆ ਦਿਨ ਕਦੋਂ ਗੁਜ਼ਰ ਗਿਆ। ਰਾਤ ਭਰ ਕੀਰਤਨ ਹੁੰਦਾ ਰਿਹਾ, ਮਗਨ ਹੋ ਗਏ ਟਹਿਲ ਦੇ ਵਿੱਚ, ਭੁੱਲੇ ਹੀ ਗਏ ਸਾਰਾ, ਜਿਵੇਂ ਭੌਰਾ ਮਕਰੰਦ ਰਸ ਵਿੱਚ ਭੁੱਲ ਜਾਂਦਾ ਹੈ, ਮਕਰੰਦ ਰਸ ਰਹਿੰਦਾ ਵਿੱਚੇ ਬੰਦ ਹੋ ਜਾਂਦਾ ਹੈ, ਉਹਨੂੰ ਦੇਸ਼ ਕਾਲ ਵਸਤੂ ਭੁੱਲ ਗਈ। ਭਗਤ ਸੈਣ ਜੀ ਹੁਣ ਸਾਧੂਆਂ ਦੀ ਸੰਗਤ ਵਿੱਚ ਕੀਰਤਨ ਦੇ ਆਨੰਦ ਵਿੱਚ ਸਭ ਕੁਝ ਭੁੱਲਣ ਕਰਕੇ ਕੀਰਤਨ ਜਸ ਨੂੰ ਛੱਡ ਕੇ ਜਾ ਨਾ ਸਕੇ ਰਾਜੇ ਦੇ ਕੋਲ, ਜਿਸ ਕਰਕੇ ਰਾਜਦੁਆਰ ਦੀ ਟਹਿਲ ਨਾ ਕਰ ਸਕੇ। ਭਾਈ ਸਾਹਿਬ ਨੇ ਲਿਖਿਆ ਹੈ, ਕਹਿੰਦੇ ਪ੍ਰੇਮ ਭਗਤ ਰਾਤੀ ਕਰੈ ਭਲਕੈ ਰਾਜਦੁਆਰੇ ਜਾਈ, ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਵਾਈ। ਸਾਰੀ ਰਾਤ ਕੀਰਤਨ ਹੁੰਦਾ ਰਿਹਾ, ਛੱਡ ਨਾ ਸਕੈ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ। ਪਰ ਉਹ ਪਰਮੇਸ਼ਰ ਨੇ ਸੋਚਿਆ ਵੀ ਮੇਰੇ ਭਗਤ ਨੇ ਸੰਤਾਂ ਦੀ ਮੇਰੇ ਪਿਆਰਿਆਂ ਦੀ ਟਹਿਲ ਕੀਤੀ ਹੈ, ਬੰਦਗੀ ਕਰਦਾ ਹੈ, ਹੁਣ ਜੇ ਕਿਤੇ ਰਾਜੇ ਦੇ ਟਹਿਲ ਚ ਫਰਕ ਪੈ ਗਿਆ ਤੇ ਰਾਜਾ ਤਾਂ ਸਜ਼ਾ ਦੂ, ਜੇਲ੍ਹ ਦੇ ਛੱਡ ਦੂ ਮੇਰੇ ਭਗਤ ਨੂੰ। ਉਸ ਵੇਲੇ ਪਰਮੇਸ਼ਰ ਨੇ ਆਪ ਕਿਰਪਾ ਐਸੀ ਕੀਤੀ ਉਹ ਭਗਤ ਜੀ ਦਾ ਵੀ ਕਿਤੇ ਰਾਜਾ ਨਿਰਾਦਰ ਨਾ ਕਰ ਦੇਵੇ, ਸੈਣ ਦਾ ਰੂਪ ਧਾਰਨ ਕਰ ਲਿਆ ਜਾ ਕੇ। ਹੁਣ ਕਿੱਥੇ ਰੱਬ ਦੇ ਹੱਥ ਭਾਈ ਮੁੱਠੀ ਚਾਪੀ ਕਰਨ ਲੱਗੇ, ਹੱਥ ਸਪਰਸ਼ ਕਰਨ ਦੀ ਦੇਰ ਸੀ, ਦਰਦ ਖਤਮ ਹੀ ਕਰ ਦਿੱਤਾ ਜਮੀ, ਤਾਂ ਰਾਜਾ ਉਈ ਤੰਦਰੁਸਤ ਹੋ ਗਿਆ। ਉਹ ਕਹਿੰਦਾ ਅੱਜ ਤੇਰਾ ਹੱਥ ਫੇਰਨ ਦੇ ਨਾਲ ਮੇਰਾ ਤਾਂ ਰੋਗ ਹੀ ਖਤਮ ਕਰ ਦਿੱਤਾ ਹੈ। ਸਰੀਰ ਉੱਤੇ ਹੱਥ ਫੇਰਿਆ, ਚੰਗੀ ਤਰ੍ਹਾਂ ਹੋਰ ਹੱਥ ਫੇਰਦੇ, ਸਾਰੇ ਸਰੀਰ 'ਤੇ ਹੱਥ ਫੇਰਿਆ, ਰਾਜੇ ਦਾ ਰੋਗ ਨਿਵਰਤ ਹੋ ਗਿਆ, ਅਰੋਗ ਹੋ ਗਿਆ। ਪਰਮੇਸ਼ਰ ਨੇ ਸੋਚਿਆ ਕਿੱਥੇ ਮੇਰੇ ਭਗਤ ਤੋਂ ਰੋਜ਼ ਹੀ ਮਾਲਸ ਕਰਾਉਂਦਾ ਰਹਿੰਦਾ, ਇਹਦਾ ਰੋਗ ਹੀ ਹਟਾ ਦਿੰਦੇ, ਮੇਰਾ ਭਗਤ ਇੱਧਰੋਂ ਵਿਹਲਾ ਹੀ ਹੋ ਜਾਵੇ। ਨਹੀਂ ਤਾਂ ਲੱਗਿਆ ਰੂਹ ਪਤਾ ਨਹੀਂ ਕਿੰਨੇ ਬਰੇ ਹੋ ਗਏ, ਉਸਨੂੰ ਅਰੋਗ ਹੋ ਗਿਆ ਸਹਿਣ ਜੀ। ਅਤੇ ਉਧਰ ਸਾਧ ਸਿੰਘ ਜੀ ਜਿਸ ਵੇਲੇ ਸੰਤ ਜਨਾਂ ਨੂੰ ਵਿਦਾ ਕਰ ਦਿੱਤਾ, ਲਿਖਿਆ ਨਾ ਭਾਈ ਸਾਹਿਬ ਨੇ, ਸਹਿਣ ਰੂਪ ਹਰ ਜਾਏ ਕੇ ਆਇਆ ਰਾਣੇ ਨੂੰ ਰਿਜਾਈ। ਜਦੋਂ ਰਾਜੇ ਨੇ ਇਸ਼ਨਾਨ ਪਾਨ ਕਰ ਲਿਆ, ਤਖ਼ਤ ਉੱਤੇ ਸਵਾਹਿਮਾਨ ਹੋ ਗਿਆ, ਖਿਆਲ ਕਰਦਾ ਕਿ ਮੈਂ ਇੱਕ ਸੰਕਲਪ ਕੀਤਾ ਸੀ, ਜਿਹੜਾ ਵੈਦ ਹਕੀਮ ਮੇਰੇ ਇਸ ਬਿਮਾਰੀ ਨੂੰ ਹਟਾ ਦੇਵੇ, ਮੈਂ ਸਾਰਾ ਰਾਜ ਉਹਨੂੰ ਸੌਂਪ ਕੇ ਨਾ ਆਮ ਪ੍ਰਜਾ ਬਣ ਕੇ ਰਹਾਂਗਾ, ਪਰ ਮੇਰੀ ਬਿਮਾਰੀ ਹਟ ਜਾਏ। ਇਹ ਉਹਨੇ ਪ੍ਰਣ ਕੀਤਾ ਹੋਇਆ ਸੀ। ਉਹਨੇ ਕਿਹਾ ਵੀ ਹੁਣ ਸੈਣ ਨੂੰ ਰਾਜ ਦੇ ਦਈਏ। ਤੇ ਕਹਿਣ ਲੱਗਾ ਭਾਈ, ਨੌਕਰਾਂ ਨੂੰ ਕਹਿਣ ਲੱਗਿਆ, ਉਹ ਸੈਣ ਕਿੱਧਰ ਚਲੇ ਗਿਆ, ਸੈਣ ਨਾਈ, ਮੈਂ ਤਾਂ ਉਸਨੂੰ ਰਾਜ ਤਿਲਕ ਦੇਣਾ, ਉਹ ਮੇਰੀ ਮਾਲਸ ਕਰਕੇ ਰੋਗੇ ਦੂਰ ਕਰਕੇ। ਉਧਰ ਸਹਿਣ ਭਗਤ ਜੀ ਸੰਤ ਜਨਾਂ ਨੂੰ ਵਿਦਾ ਕਰਕੇ ਆਪਣੀ ਭੁੱਲ ਬਖਸ਼ਾਉਣ ਵਾਸਤੇ ਪਛਤਾਵਾ ਕਰਦੇ ਆਉਂਦੇ ਨੇ ਵੀ ਚਲੋ ਰਾਜਾ ਡੰਨ ਦੇਊਗਾ, ਮੈਂ ਜਾਚਣਾ ਤਾਂ ਕਰੂੰਗਾ ਵੀ ਮੇਰੀ ਮਜ਼ਬੂਰੀ ਹੋ ਗਈ, ਮੈਂ ਸੰਤ ਜੀ ਨੂੰ ਛੱਡ ਨਹੀਂ ਸਕਿਆ। ਰਾਜ ਦੁਆਰ ਵਿੱਚ ਪਹੁੰਚਿਆ ਸਾਧ ਸਿੰਘ, ਅੱਗੋਂ ਰਾਜੇ ਨੇ ਕੋਲ ਬੁਲਾ ਕੇ ਆਪਣੇ ਗਲੋਂ ਜਿਹੜੀ ਪੁਸ਼ਾਕ ਸੀ, ਖਿਲਤ ਰਾਜ ਦੀ ਜਿਹੜੀ ਨਿਸ਼ਾਨੀ ਸੀ, ਉਹ ਦੇਣ ਲੱਗੇ। ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ, ਰਾਣੇ ਦੂਰੋਂ ਸਦਕੇ ਗਲੋਂ ਕਵਾਏ ਖੋਲ ਪਹਿਨਾਈ, ਪਹਿਨਾ ਦਿੱਤੀ। ਰਾਜਾ ਕਹਿਣ ਲੱਗਾ, ਅੱਜ ਤੂੰ ਮੈਨੂੰ ਆਪਣੇ ਅਧੀਨ ਹੀ ਕਰ ਲਿਆ। ਜਿਵੇਂ ਭਾਈ ਗੁਰਦਾਸ ਜੀ ਲਿਖਦੇ ਆ, ਕਹਿੰਦੇ ਬਸ ਕੀਤਾ ਹਾਂ ਤੁਧ ਅੱਜ, ਬੋਲੇ ਰਾਜਾ ਸੁਣਿਆ ਲੁਕਾਈ। ਲੋਕ ਸੁਣਦੇ ਨੇ ਰਾਜਾ ਬੋਲ ਰਿਹਾ, ਪ੍ਰਗਟ ਕਰੇ ਭਗਤ ਵਡਿਆਈ, ਉਹ ਓਹਲੇ ਰਹਿ ਕੇ ਪਰਮਾਤਮਾ ਦੇਖੋ ਵਡਿਆਈ ਬੋਲ ਰਹੀ ਹੈ। ਇਹੋ ਜਿਹਾ ਸਰੀਰ ਨੂੰ ਹੱਥ ਲਾ ਕੇ ਰੋਗ ਕੀਤਾ, ਵੈਦ ਹਕੀਮ ਨਹੀਂ ਠੀਕ ਕਰ ਸਕੇ, ਮੇਰੀ ਜਲਣ ਬੁੱਝ ਗਈ। ਇਹ ਸੁਣ ਕੇ ਭਗਤ ਸੈਣ ਜੀ ਕਹਿਣ ਲੱਗੇ, ਇਹ ਤੁਸੀਂ ਕੀ ਕਹਿ ਰਹੇ ਹੋ, ਮੈਂ ਤਾਂ ਤੁਹਾਤੋਂ ਖਿਮਾ ਮੰਗਣ ਆਇਆ, ਮੈਂ ਤਾਂ ਆ ਹੀ ਨਹੀਂ ਸਕਿਆ, ਗੈਰ ਹਾਜ਼ਰ ਸੀ। ਰਾਜਾ ਕਹਿਣ ਲੱਗਾ, ਤੂੰ ਤਾਂ ਹੁਣੇ ਗਿਆ ਜੇ, ਉਦੋਂ ਬਾਅਦ ਮੈਂ ਇਸ਼ਨਾਨ ਕੀਤਾ, ਮੈਂ ਤਾਂ ਤੈਨੂੰ ਰਾਜ ਤਿਲਕ ਦੇਣਾ। ਇਹ ਖਿਆਲ ਕੀਤਾ, ਉਸ ਵਕਤ ਭਾਈ ਜੀ ਨੇ ਇੰਨੇ ਵਿਰਾਗ ਵਿੱਚ ਆ ਗਏ, ਕਹਿੰਦੇ ਹੇ ਪਰਮੇਸ਼ਰ, ਤੂੰ ਮੈਨੂੰ ਦਰਸ਼ਨ ਕਿਉਂ ਨਹੀਂ ਦਿੰਦਾ, ਮੇਰਾ ਰੂਪ ਧਾਰ ਕੇ ਰਾਜੇ ਦਾ ਰੋਗ ਹਟਾ ਤਾ, ਮੇਰੀ ਪੈਜ ਰੱਖ ਲਈ, ਦਰਸ਼ਨ ਕਿਉਂ ਨਹੀਂ ਦਿੰਦਾ, ਮੈਨੂੰ ਤੂੰ ਚਾਹੀਦਾ, ਮੈਨੂੰ ਰਾਜ ਨਹੀਂ ਚਾਹੀਦਾ, ਇਸ ਕਰਕੇ ਹੁਣ ਮੈਂ ਤਾਂ ਕੇਵਲ ਪਰਮੇਸ਼ਰ ਦਾ ਦਰਸ਼ਨ ਹੀ ਕਰਨੇ ਨੇ, ਮੈਂ ਰਾਜ ਕੀ ਕਰਨਾ, ਜਿਹੜਾ ਰੋਗਾਂ ਦੀ ਪਿੰਡ ਹੈ, ਬਿਮਾਰੀਆਂ ਦੀ ਪਿੰਡ ਹੈ, ਕਿਸਮ ਦੀ, ਇਹਦੇ ਚ ਪਤਾ ਨਹੀਂ ਕਿੰਨੇ ਪਾਪ ਹੋ ਜਾਂਦੇ ਨੇ। ਰਾਜੇ ਨੇ ਵਜ਼ੀਰ, ਤੇ ਜਦੋਂ ਰਾਜੇ ਦੇ ਵਜ਼ੀਰ ਨੇ ਰਾਜੇ ਦੇ ਕਹੇ ਅਨੁਸਾਰ ਭਗਤ ਜੀ ਨੂੰ ਸੰਘਾਸਣ ਦੇ ਧੱਕੇ ਤੇ ਬਿਠਾ ਦਿੱਤਾ, ਸਹਿਣ ਭਗਤ ਜੀ ਪ੍ਰਵਾਨ ਨਾ ਕਰਨ, ਉਹ ਸਾਧ ਸਿੰਘ ਜੀ ਬੇਹੋਸ਼ ਕੇ ਲੁਟਕ ਗਿਆ ਇੱਕ ਪਾਸੇ ਨੂੰ। ਜਦੋਂ ਥੱਲੇ ਡਿੱਗਣ ਲੱਗਾ, ਬੇਹੋਸ਼ ਹੋ ਕੇ ਅੰਤਰਜਾਮੀ ਪ੍ਰਗਟ ਹੋ ਕੇ ਜਦੇ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ, ਗਲਵਕੜੀ ਪਾ ਕੇ ਲੈ, ਕਹਿਣ ਲੱਗੇ ਸੈਣ, ਤੂੰ ਮੇਰੇ ਨਾਲ ਇੰਨਾ ਪ੍ਰੇਮ ਕਰਦਾ, ਤੈਨੂੰ ਰਾਜ ਦੀ ਵੀ ਪਰਵਾਹ ਨਹੀਂ, ਲੋਕ ਰਾਜ ਦੇ ਪਿੱਛੇ ਕਤਲ ਕਰ ਦਿੰਦੇ ਨੇ, ਤੇ ਕਹਿੰਦੇ ਨਹੀਂ ਮੈਡਮ ਅੱਜ ਤਾਂ ਤੁਸੀਂ ਚਾਹੀਦੇ ਹੋ। ਭਗਤ ਨੇ ਪਰਮੇਸ਼ਰ ਦੇ ਸਰਵਗੁਣ ਦੇ ਦਰਸ਼ਨ ਕੀਤੇ, ਬੜੇ ਪ੍ਰਸੰਨ ਹੋਏ, ਕਹਿੰਦੇ ਹੁਣ ਤੂੰ ਰਾਜ ਕਰ, ਕਹਿੰਦੇ ਇਹ ਸਾਡੀ ਇੱਛਾ ਹੀ ਹੈ। ਉਸ ਵੇਲੇ ਫਿਰ ਆਰਤੀ ਕੀਤੀ ਇਉਂ ਸਾਧ ਸਿੰਘ ਜੀ, ਤੇ ਇਹ ਆਰਤੀ ਕੀਤੀ, ਪਰਮਾਤਮਾ ਪ੍ਰਤੱਖ ਹੋਏ, ਤੇ ਉਸ ਵੇਲੇ ਤੋਂ ਸਾਧ ਸਿੰਘ ਜੀ ਇਹਨਾਂ ਨੂੰ ਰਾਜੇ ਕਹਿਣ ਲੱਗੇ ਆ, ਜਿਹੜਾ ਨਾਈਆਂ ਨੂੰ ਰਾਜੇ ਕਹਿੰਦੇ ਨਾ, ਇਹ ਰਾਜ ਮਿਲਿਆ ਸੀ। ਤੇ ਫਿਰ ਸਾਧ ਸਿੰਘ ਜੀ ਉਹ ਭਗਤ ਉਪਰਾਮ ਸੀ, ਕਹਿਣ ਲੱਗੇ ਮਹਾਰਾਜ ਮੈਨੂੰ ਹੁਣ ਤੁਸੀਂ ਕਿਰਪਾ ਕਰੋ, ਮੈਨੂੰ ਤਾਂ ਬੰਦਗੀ ਕਰਨ ਦਿਓ। ਤੇ ਉਹਦੇ ਰਾਜੇ ਦੀ ਵੀ ਸਾਧ ਸਿੰਘ ਜੀ ਭਾਗ ਜਾ ਗਿਆ, ਸੈਣ ਦੀ ਸੰਗਤ ਕਰਕੇ ਭਾਈ ਉਹ ਵੀ ਗਿਆਨਵਾਨ ਹੋਇਆ, ਹੰਗਤਾਂ ਨੂੰ ਤਿਆਗ ਕੇ ਰਾਜ ਕਰਦਾ ਰਿਹਾ ਹੋਊਗਾ। ਇਹ ਪ੍ਰਮਾਣ ਦਿੱਤਾ ਮਹਾਰਾਜ ਸਾਹਿਬ ਨੇ ਜੀ।
ਊਚ ਤੇ ਊਚ ਨਾਮ ਦਿਓ ਸਮਦਰਸ਼ੀ।
ਸਮਦਰਸ਼ੀਆਂ ਦੇ ਵਿੱਚੋਂ ਇੱਕੋ ਪਰਮੇਸ਼ਰ ਦੀ ਜੋਤ ਵੇਖਣ ਵਾਲੇ ਸਮਦ੍ਰਿਸ਼ਟੀ ਵਾਲੇ ਭਗਤ ਨਾਮਦੇਵ ਜੀ। ਕੁੱਤਾ ਰੋਟੀ ਲੈ ਗਿਆ ਮਗਰ ਦਾਲ ਲੈ ਕੇ ਗਏ, ਕਹਿੰਦੇ ਮਹਾਰਾਜ ਤੁਸੀਂ ਰੁੱਖੀ ਕਿਵੇਂ ਖਾਓਗੇ। ਚਾਰ ਮੀਲ ਪਿੱਛੇ ਤੁਰਦਾ ਚਲਿਆ ਗਿਆ, ਫਿਰ ਪ੍ਰਤੱਖ ਹੋਏ, ਕਹਿੰਦੇ ਤੂੰ ਕੁੱਤੇ ਚ ਵੀ ਦੇਖਦੇ, ਕਹਿੰਦੇ ਤੂੰ ਹੈ ਨੀ ਕੁੱਤੇ ਚ। ਇਹ ਸਮਦਰਸ਼ੀ ਹੈ। ਇਸ ਕਰਕੇ ਭਗਤ ਨਾਮਦੇਵ ਜੀ ਉਹ ਵੀ ਇੱਕੋ ਪਰਮਾਤਮਾ ਦੀ ਜੋਤ ਸਮਝਦੇ ਸਨ ਸਾਰੇ।
ਰਵਿਦਾਸ ਠਾਕੁਰ ਬਣ ਆਈ।
ਇਸੇ ਪ੍ਰਕਾਰ ਭਗਤ ਜੀ ਤੇ ਜਿਵੇਂ ਉੱਚੇ ਸ੍ਰੇਸ਼ਟ ਤੋਂ ਉੱਚ ਸ੍ਰੇਸ਼ਟ ਕੇਵਲ ਮੁਕਤੀ ਨੂੰ ਪ੍ਰਾਪਤ ਹੋਏ ਹੈ, ਤੇ ਕਹਿੰਦੇ ਇਸੇ ਤਰ੍ਹਾਂ ਭਗਤ ਰਵਿਦਾਸ ਜੀ ਉਹ ਠਾਕੁਰ ਸਵਾਮੀ ਦੇ ਨਾਲ ਉਹਨਾਂ ਦੀ ਬਣ ਆਈ, ਪਰਮੇਸ਼ਰ ਪ੍ਰੀਤੀ ਬਣ ਆਈ ਹੈ। ਪਰਮੇਸ਼ਰ ਦੇ ਸਰਗੁਣ ਸਰੂਪ ਵਿੱਚ ਭਗਤ ਜੀ ਨੂੰ ਦਰਸ਼ਨ ਦਿੰਦੇ ਰਹੇ। ਭਗਤ ਭਗਤ ਜਗ ਬੱਜਿਆ, ਚੌਂ ਚੱਕਾਂ ਦੇ ਵਿੱਚ ਮਰੇਟਾ, ਪਾਣਾ ਗੰਢੇ ਰਾਵਜ ਕੋਲਾ, ਧਰਮ ਟੋਏ ਟੋਰ ਸਮੇਟਾ, ਜੂੰ ਕਰ ਮੇਲੇ ਚੀਤੜੇ, ਹੀਰਾ ਲਾਲ ਅਮੋਲ ਪਲੇਟਾ। ਤੇ ਇਸ ਪ੍ਰਕਾਰ ਦਾ ਸਾਰੀ ਇਹ ਪੜ ਲੈਣੀ ਹੈ ਵਿਚਾਰ ਕਿ ਇਉਂ ਸਾਸ ਜੀ ਭਗਤ ਰਵਿਦਾਸ ਜੀ ਨੂੰ ਪ੍ਰਤੱਖ ਹੋ ਕੇ ਪਰਮਾਤਮਾ ਮਿਲੇ। ਪਾਰਸ ਦੀ ਵੱਟੀ ਦਿੱਤੀ, ਗ੍ਰਹਿਣ ਨੇ ਕੀਤੀ, ਕਹਿੰਦੇ ਤੇਰਾ ਨਾਮ ਚਾਹੀਦਾ, ਇਹ ਤੋਂ ਵੱਡਾ ਪਾਰਸ ਕਿਹੜਾ ਹੋਊਗਾ, ਜਿੱਥੇ ਰੱਖਿਆ ਜੀ ਅਖੇ ਉੱਥੇ ਪਿਆ। ਇਉਂ ਭਗਤ ਜੀ ਦੇ ਨਾਲ ਪਰਮੇਸ਼ਰ ਦੀ ਬਣਾਈ। ਜਦੋਂ ਬ੍ਰਾਹਮਣ ਨੇ ਈਰਖਾ ਕੀਤੀ, ਚਿਤੌੜਗੜ੍ਹ ਰਾਜ ਦੀ ਝਾਲਾਂ ਬਾਈ ਰਾਣੀ ਜਿਹੜੀ ਸੀ, ਦੋ ਦੋ ਬ੍ਰਾਹਮਣ ਚ ਵਿਚਕਾਰ ਇੱਕ ਇੱਕ ਪਰਮੇਸ਼ਰ ਸਰੂਪ ਧਾਰਨ ਕਰਕੇ ਬੈਠੇ ਆ, ਉਹਨਾਂ ਦੀ ਚੱਕ ਦਿੱਤੀ ਭਿੱਟ ਸਾਰੀ, ਫਿਰ ਡੰਡੌਤ ਕਰ ਕਰਕੇ ਮੱਥੇ ਟੇਕਦੇ ਸੀ ਰਵਿਦਾਸ ਨੂੰ। ਅਨੇਕਾਂ ਰੂਪ ਧਾਰਨ ਕਰਕੇ ਬ੍ਰਾਹਮਣਾਂ ਦੇ ਸਾਧ ਜੀ ਸੱਜੇ ਖੱਬੇ ਉਹ ਬੈਠ ਕਰਕੇ ਸਾਰਿਆਂ ਦੇ ਵਿਚਕਾਰ ਭਗਤ ਜੀ ਦੀ ਪੈਜ ਰੱਖੀ ਸੀ। ਕਰਮਕਾਂਡੀ ਬ੍ਰਾਹਮਣ ਪੈਰੀ ਪਾ ਦਿੱਤੇ, ਉਹਨਾਂ ਨੇ ਖਿਮਾ ਮੰਗਣਾ ਕੀਤੀ ਸੀ। ਅਵ ਬਿਪਰ ਕਰੇ ਡੰਡੌਤ, ਡੰਡੌਤਾਂ ਕਰਾ ਦਿੱਤੀਆਂ ਪਰਮਾਤਮਾ ਨੇ।
ਜੀਓ ਪਿੰਡ ਤਨ ਧਨ ਸਾਧਨ ਕਾ।
ਜੀਓ ਜ਼ਿੰਦਗੀ ਪਿੰਡ ਸਰੀਰ ਤਨ ਸੂਖਮ ਸਰੀਰ ਜਾਂ ਤਨ ਪੁੱਤਰ ਆਦਿ ਪਰਿਵਾਰ ਧਨ ਸਭ ਕੁਝ ਸਾਧਨ। ਤੇ ਇਹ ਸਾਧ ਜਨਾਂ ਦਾ ਉਹਨਾਂ ਦਾ ਹੀ ਸਮਝਦੇ ਹਾਂ ਅਸੀਂ ਤਾਂ ਮਹਾਰਾਜ ਕਹਿੰਦੇ।
ਇਹੋ ਮਨ ਸੰਤ ਰੇ ਨਾਈ।
ਸਾਡਾ ਮਨ ਜਿਹੜਾ ਹੈ ਸੰਤ ਮਹਾਤਮਾ ਦੀ ਚਰਨ ਧੂੜੀ ਨੂੰ ਹੀ ਗ੍ਰਹਿਣ ਕਰਦਾ, ਚਰਨ ਧੂੜੀ ਬਣ ਕੇ ਰਹਿੰਦੇ ਹਾਂ।
ਸੰਤ ਪ੍ਰਤਾਪ ਭਰਮ ਸਭ ਨਾਸੇ।
ਸੰਤਾਂ ਮਹਾਤਮਾ ਦੇ ਪ੍ਰਤਾਪ ਤੇਜ ਪ੍ਰਤਾਪ ਕਰਕੇ ਸਾਡੇ ਭਰਮ ਨਸ ਗਏ ਨੇ ਸਾਰੇ।
ਨਾਨਕ ਮਿਲੇ ਗੁਸਾਈ।
ਸਤਿਗੁਰੀ ਕਸਨੇ ਗੁਰਾਈ ਗੁਸਾਈ ਮਾਲਕ ਪਰਮੇਸ਼ਰ ਮਿਲੇ, ਪ੍ਰਤੱਖ ਹੋ ਕੇ ਮਿਲੇ, ਅਭੇਦ ਹੋ ਗਏ ਉਹਦੇ ਵਿੱਚ, ਕਿਉਂਕਿ ਸੰਤ ਜਨ ਗੁਰਾਂ ਦੇ ਨਾਮ ਦੀ ਦਾਤ ਪ੍ਰਾਪਤ ਕੀਤੀ ਸੰਤ ਜਨਾਂ ਤੋਂ, ਗੁਰੂ ਸਾਹਿਬਾਨਾਂ ਤੋਂ।
ਸਾਰਗ ਮਹੱਲਾ ਪੰਜਵਾਂ।
ਸਾਰੰਗ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਅੱਗੇ ਫਰਮਾਨ ਕਰਦੇ ਨੇ ਜੀ।
ਮਨੋਰਥ ਪੂਰੇ ਸਤਿਗੁਰ ਆਪ।
ਪੂਰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਸਾਡੇ ਮਨ ਦੇ ਸੰਕਲਪ ਪੂਰੇ ਕਰ ਦਿੱਤੇ ਹਨ ਜੀ।
ਸਗਲ ਪਦਾਰਥ ਸਿਮਰਨ ਜਾ ਕੇ।
ਜਾ ਕੇ ਜਿਸ ਪਰਮੇਸ਼ਰ ਦੇ ਸਿਮਰਨ ਭਜਨ ਕਰਨ ਦੇ ਨਾਲ ਸਗਲ ਸਾਰੇ ਧਰਮ ਅਰਥ ਕਾਮ ਮੋਖ ਸਾਰੇ ਪਦਾਰਥ ਪ੍ਰਾਪਤ ਹੁੰਦੇ ਹਨ।
ਆਠ ਪਹਿਰ ਮੇਰੇ ਮਨ ਜਾਪ।
ਇਹ ਮੇਰੇ ਮਨੋਂ ਉਸ ਪਰਮੇਸ਼ਰ ਦਾ ਅੱਠੇ ਪਹਿਰ ਜਾਪ ਕਰਿਆ ਕਰ, ਕਦੇ ਵੀ ਨਾ ਵਿਸਰੇ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਨੇ ਜੀ।
ਅੰਮ੍ਰਿਤ ਨਾਮ ਸਵਾਮੀ ਤੇਰਾ।
ਇਹ ਮੇਰੇ ਸਵਾਮੀ ਮਾਲਕ ਪਰਮੇਸ਼ਰ ਤੇਰਾ ਤੁਹਾਡਾ ਨਾਮ ਅੰਮ੍ਰਿਤ ਅਮਰ ਕਰਨ ਵਾਲਾ ਹੈ, ਅੰਮ੍ਰਿਤ ਰੂਪ ਹੈ।
ਜੋ ਪੀਵੈ ਤਿਸ ਹੀ ਤ੍ਰਿਪਦਾਸ।
ਜਿਹੜਾ ਵੀ ਪੁਰਖ ਨਾਮ ਅੰਮ੍ਰਿਤ ਨੂੰ ਪੀਵਿਆ ਪੀਂਦਾ ਹੈ, ਤਿਸ ਉਸ ਦੇ ਹੀ ਮਨ ਦੀ ਰਸਾਂ ਕਸਾਂ ਵੱਲੋਂ ਤ੍ਰਿਪਤ ਹੋ ਜਾਂਦਾ ਹੈ ਤੇ ਸੰਤੁਸ਼ਟ ਹੋ ਜਾਂਦਾ ਹੈ।
ਜਨਮ ਜਨਮ ਕੇ ਕਿਲ ਬਿਖ ਨਾਸ ਹੈ।
ਉਹਦੇ ਜਨਮਾਂ ਜਨਮਾਤਰਾਂ ਦੇ ਕਿਲ ਨਿਸ਼ਚੇ ਕਰਕੇ ਬਿਖ ਵਿਉਹ ਵਰਗੇ ਪਾਪ, ਜਾਂ ਕਿਲ ਬਿਖ ਚਾਰੇ ਕਿਲ ਬਿਖ ਹੁਣ ਅਗੀਏ, ਬ੍ਰਹਮਣ ਕੈਲੀ ਘਾਤ ਕੰਜ ਕਾਣ ਚਾਰੀ ਕਾ ਚਹਾਨ, ਵੱਡੇ ਪਾਪ ਇਹ ਵੀ ਨਾਸੇ ਨਾਸ ਹੋ ਜਾਂਦੇ ਨੇ। ਤੇ ਇਸ ਕਰਕੇ ਫਿਰ
ਆਗੈ ਦਰਗਹ ਹੋਏ ਖਲਾਸ।
ਪਰਮੇਸ਼ਰ ਦੀ ਦਰਗਾਹ ਵਿੱਚ ਖਲਾਸ ਛੁਟਕਾਰਾ ਹੋ ਜਾਂਦਾ, ਮੁਕਤ ਹੋ ਜਾਂਦੇ ਨੇ, ਮੁਕਤ ਪੁਰਸ਼ਾਂ ਦੇ ਵਿੱਚ ਉਹਨਾਂ ਦੀ ਗਿਣਤੀ ਹੋ ਜਾਂਦੀ ਹੈ।
ਸ਼ਰਨ ਤੁਮਾਰੀ ਆਇਓ ਕਰਤੇ।
ਸਾਰੇ ਜੀ
ਪਾਰ ਬ੍ਰਹਮ ਪੂਰਨ ਅਵਨਾਸ।
ਇਹ ਅਵਨਾਸ ਨਾਸ ਤੋਂ ਰਹਿਤ ਪੂਰਨ ਪਰਿਪੂਰਨ ਪਾਰ ਬ੍ਰਹਮ ਪਰਮੇਸ਼ਰ, ਪਾਪਾਂ ਪੁਨਾਂ ਤੋਂ ਪਰੇ ਵਿਆਪਕ ਕਰਤੇ ਰਚਨਹਾਰ ਪਰਮੇਸ਼ਰ, ਮੈਂ ਤੁਹਾਡੀ ਸ਼ਰਨ ਓਟ ਵਿੱਚ ਆਇਆ ਹਾਂ ਜੀ।
ਕਰ ਕਿਰਪਾ ਤੇਰੇ ਚਰਨ ਤੇ ਆਵੋ।
ਹੇ ਪਰਮੇਸ਼ਰ ਮੇਰੇ ਉੱਤੇ ਆਪਣੀ ਕਿਰਪਾ ਮਿਹਰ ਦ੍ਰਿਸ਼ਟੀ ਕਰ, ਮੈਂ ਤੇਰੇ ਪਵਿੱਤਰ ਚਰਨਾਂ ਕਮਲਾਂ ਨੂੰ ਧਿਆ ਕਰ ਬਿਰਤੀ ਬਣਾ ਕੇ ਧਿਆਨ ਧਿਆਉਣਾ ਕਰਾਂ ਜੀ।
ਨਾਨਕ ਮਨ ਤਨ ਦਰਸ ਪਿਆਸ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੇਰੇ ਮਨ ਚਿੱਤ ਤੇ ਤਨ ਸਰੀਰ ਵਿੱਚ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ। ਪਿਆਸ ਕੀ ਹੈ? ਇੱਛਾ ਲੱਗੀ ਹੋਈ ਹੈ, ਮਹਾਰਾਜ ਮੇਰੇ ਤੇ ਕਿਰਪਾ ਕਰੋ ਤੇ। ਹਾਂਜੀ ਬੋਲੋਗੇ।
ਸਾਰੰਗ ਮਹੱਲਾ ਪੰਜਵਾ ਘਰ ਤੀਜਾ।
ਸਾਰੰਗ ਰਾਗ ਦੇ ਅੰਦਰ ਮਹਾਰਾਜ ਸਾਹਿਬ ਜੀ ਉੱਤਮ ਭਗਤੀ ਦੀ ਆਈ ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ, ਪੰਜਵੇਂ ਸਰੂਪ ਗੁਰੂ ਨਾਨਕ ਦੇ ਤੀਸਰੇ ਸੁਰਤਾਲ ਦੇ ਅੰਦਰ ਮਹਾਰਾਜ ਸਾਹਿਬ ਜੀ ਇਹ ਸ਼ਬਦ ਉਚਾਰ ਕਰਦੇ, ਪਹਿਲਾਂ ਮੰਗਲ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼, ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਅਨੰਦ ਸਰੂਪ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਮਨ ਕਹਾ ਲੁਭਾਈਐ ਆਨ ਕੋ,
ਤੇ ਇਹੋ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਹੇ ਪਿਆਰੇ ਮਨ, ਤੂੰ ਪਰਮੇਸ਼ਰ ਨੂੰ ਛੱਡ ਕੇ ਕਹਾ ਕਿਸ ਵਾਸਤੇ ਆਨ, ਹੋਰ ਪਦਾਰਥਾਂ ਜਾਂ ਆਨ ਦਵੈਤ ਵਾਲੇ ਪਦਾਰਥਾਂ ਤੇ ਕੌਦਾਰਥ ਦੇ ਉਹਨਾਂ ਦੇ ਵਿੱਚ ਤੂੰ ਲੁਭਾਈ ਹੈ, ਲੁਭਾਏਮਾਨ ਹੋ ਰਿਹਾ, ਕਿਉਂ ਹੋ ਰਿਹਾ ਹੈ?
ਈਤ ਊਤ ਪ੍ਰਭ ਸਦਾ ਸਹਾਇ,
ਤੇ ਈਤ ਊਤ ਹੇ ਮਨਾ, ਈਤ ਇਸ ਲੋਕ ਊਤ ਪਰਲੋਕ ਵਿੱਚ ਪ੍ਰਭੂ ਪਰਮੇਸ਼ਰ ਸਦਾ ਹੀ ਸਹਾਇਤਾ ਕਰਨ ਵਾਲਾ ਹੈ। ਅਤੇ
ਜੀ ਸੰਗ ਤੇਰੇ ਕਾਮ ਕਾ,
ਜੀ ਹਿਰਦੇ ਦੇ ਸੰਗ ਨਾਲ ਰਹਿਣ ਵਾਲਾ ਤੇ ਤੇਰੇ ਸਾਰੇ ਵਿਵਹਾਰਕ ਪਰਮਾਰਥਕ ਕਾਜ ਜਿਹੜੇ ਕਾਮ ਕਾਰਜਨ ਤੇਰੇ ਉਹਨਾਂ ਦੇ ਤਾਈ ਪੂਰੇ ਕਰਨ ਵਾਲਾ ਹੈ।
ਜੀ ਸੰਗ ਤੇਰੇ ਕਾਮ ਕਾ,
ਤੇ ਇਸ ਕਰਕੇ ਫਰਮਾਨ ਕੀਤਾ ਹੈ ਜੀ ਹਿਰਦੇ ਦੇ ਸੰਗ ਨਾਲ ਰਹਿਣ ਵਾਲਾ ਹੈ ਅਤੇ ਤੇਰੇ ਸਾਰੇ ਵਿਵਹਾਰਕ ਦੇ ਪਰਮਾਰਥ ਕਾਜ ਇਹਨਾਂ ਕਾਮ ਕਾਰਜਾਂ ਨੂੰ ਤੇ ਉਹਨਾਂ ਦੇ ਤਾਈ ਪੂਰੇ ਕਰਨ ਵਾਲਾ ਹੈ।
ਰਹਾਉ
ਅੱਗੇ ਸਤਾਈ ਦੇ ਕੇ ਫਰਮਾਨ ਕਰਦੇ ਹਨ ਜੀ
ਅੰਮ੍ਰਿਤ ਨਾਮ ਪ੍ਰੈ ਪ੍ਰੀਤ ਮਨੋਹਰ,
ਹੇ ਮੇਰੇ ਮਨਾ, ਤੇ ਪ੍ਰੈ ਪਿਆਰੇ ਪਰਮੇਸ਼ਰ ਦੇ ਮਨੋਹਰ ਸੁੰਦਰ ਨਾਮ ਅੰਮ੍ਰਿਤ ਵਿਚ ਪ੍ਰੀਤ ਪ੍ਰੀਤੀ ਕਰ ਅਤੇ ਇਸ ਨਾਮ ਨੂੰ
ਇਹ ਅਗਾਵਨ ਪਾਨ ਕਹ,
ਤੇ ਇਹ ਇਸ ਨਾਮ ਅੰਮ੍ਰਿਤ ਰੂਪ ਜਲ ਦੇ ਤਾਈ ਪਾਨ ਪੀਣਾ ਕਰ, ਤੇਰੀ ਆਸਾ ਰੂਪੀ ਭੁੱਖ ਤੇ ਤ੍ਰਿਸ਼ਨਾ ਰੂਪੀ ਤ੍ਰੇਹ ਮਿਟ ਜਾ ਕੇ ਤੇ ਤੂੰ ਇਹ ਅਗਾਵਨ ਪਾਨ ਕੋ, ਦੁਬਾਰੇ ਬੋਲੋ ਜੀ
ਇਹ ਅਗਾਵਨ ਪਾਨ ਕੋ,
ਇਹ ਅਗਾਵਨ ਤ੍ਰਿਪਤੀ ਕਰਨ ਵਾਲਾ ਹੈ, ਇਹ ਇਸ ਨਾਮ ਅੰਮ੍ਰਿਤ ਰੂਪੀ ਜਲ ਨੂੰ ਪਾਨ ਪੀਣਾ ਕਰ ਤੇ ਨਾਲ ਲੋਕ ਪ੍ਰਲੋਕ ਦੇ ਪਦਾਰਥਾਂ ਵੱਲੋਂ ਅਗਾਵਨ ਤੇ ਤ੍ਰਿਪਤ ਹੋ ਜਾਏਗਾ। ਇਹ ਜਿਹੜਾ ਪਾਨ ਸ਼ਬਦ ਹੈ ਭਾਈ, ਇਹਦੇ ਤੇ ਦੇਖੋ ਬਿੰਦੀ ਹੈਗੀ ਕਿਸੇ ਕੋਲ? ਸਾਰਿਆਂ ਦੇ ਹੈਗੀ ਜਾਂ ਕਿਸੇ ਕੋਲ ਜੀ? ਸਾਰਿਆਂ ਦੇ ਹੈ ਨਾ, ਤੁਹਾਡੇ ਕੋਲ ਨਹੀਂ ਹੈ? ਹਾਂ ਬਈ ਦੱਸ ਦੀ ਤਾਂ ਹੁੰਦਾ ਜਲਦੀ। ਤੇ ਇਹ ਜਿਹੜਾ ਪਾਨ ਜਾਂ ਮਾਨ ਸ਼ਬਦ ਦੋ ਨਾ ਹੈ, ਤੇ ਇਹ ਜਿਹੜਾ ਪਾਨ ਸ਼ਬਦ ਹੈ ਇਹ ਸਾਸੀ ਸੁਧਾਈ ਵਾਲੇ ਤੇ ਸੁਨਹਿਰੀ ਸਰੂਪ ਦੇ ਵਿੱਚ ਉੱਥੇ ਲੱਗੀ ਹੋਈ ਹੈ ਤੇ ਇਸ ਕਰਕੇ ਗੁਰਤਾ ਗੱਦੀ ਵਾਲੇ ਦੇ ਵਿੱਚ ਨਹੀਂ ਹੈ। ਆ ਜਿਹੜੀ ਉਹ ਪੁਰਾਣੀ ਪੋਥੀ ਹੈ ਜਿਹਦੇ ਆਪਾਂ ਕਹਿੰਦੇ ਹਾਂ ਵੀ ਉਹ ਪੁਰਾਤਨ ਪੋਥੀ ਜਿਹੜੀ ਉਹਦੇ ਵਿੱਚ ਨਹੀਂ ਹੈ, ਪਰ ਇੱਥੇ ਇਹਨੂੰ ਬਿੰਦੀ ਸਮਝਣਾ ਤੇ ਇਸ ਪ੍ਰਕਾਰ ਇਹਨੂੰ ਸ਼ੁੱਧ ਮੰਨਣਾ ਹੈ। ਹਾਂਜੀ
ਇਹ ਅਗਾਵਨ ਪਾਨ ਕਾ,
ਤੇ ਇਹੀ ਜਿਹੜਾ ਪਾਨ ਕਰਕੇ ਪ੍ਰੀ ਅੰਮ੍ਰਿਤ ਪੀ ਕਰਕੇ ਨਾ ਲੋਕ ਪ੍ਰਲੋਕ ਪਦਾਰਥ ਅਗਾਵਨ ਤ੍ਰਿਪਤ ਕਰੀਦਾ, ਇਹਦੇ ਨਾਲ ਇਹ ਸੰਤੁਸ਼ਟ ਹੋ ਜਾਂਦਾ ਜਿਹੜਾ ਨਾਮ ਅੰਮ੍ਰਿਤ ਪੀਂਦਾ ਹੈ।
ਅਕਾਲ ਮੂਰਤ ਹੈ ਸਾਧ ਸੰਤਨ ਕੀ,
ਤੇ ਇਹ ਸਾਧ ਜੀ ਖਾਸ ਕਰਕੇ ਇਹਦਾ ਜਿਹੜਾ ਕੁਛ ਇਸ ਤਰ੍ਹਾਂ ਦੇ ਅਰਥ ਚੇਤੇ ਵੀ ਕਰੀਦੇ ਆ। ਮੇਰੇ ਬਹੁਤ ਪੁਰਾਣੀ ਗੱਲ ਯਾਦ ਹੈ ਤੇ ਇਹ ਤਕਰੀਬਨ 70-71 ਦੇ ਲਾਗੇ ਛਾਗੇ ਦੀ ਗੱਲ ਹੈ। ਉਹ ਇੱਕ ਸੰਤਾਂ ਦੀ ਤਸਵੀਰ ਲਈ ਫਿਰਦਾ ਸੀ। ਉਹ ਕਹਿੰਦਾ ਮੈਂ ਜਦੋਂ ਵਾਹਿਗੁਰੂ ਵਾਹਿਗੁਰੂ ਦਾ ਧਿਆਨ ਕਰਦਾ ਹਾਂ ਭਾਈ ਮੂਹਰੇ ਫੋਟੋ ਰੱਖੀ ਹੁੰਦੀ ਹੈ। ਮੈਂ ਕਿਹਾ ਵੀ ਇਹ ਤਾਂ ਗੱਲ ਹੋਰ ਤਰ੍ਹਾਂ ਦੀ ਲੱਗਦੀ ਹੈ ਵੀ ਜਿਹਨੂੰ ਆਵਾਜ਼ ਮਾਰੀ ਦੀ ਹੈ ਜਾਂ ਤਾਂ ਉਹਦੀ ਫੋਟੋ ਹੋਵੇ, ਉਹਦੇ ਵੱਲ ਨੂੰ ਮੂੰਹ ਚਾਹੀਦਾ ਨਾ, ਰੱਬ ਦੀ ਫੋਟੋ ਹੋ ਨਹੀਂ ਸਕਦੀ, ਨਿਰਾਕਾਰ ਹੈ। ਕਹਿੰਦਾ ਜੀ ਅਕਾਲ ਮੂਰਤ ਹੈ ਸਾਧ ਸੰਤਨ ਕੀ, ਠਾਹਰ ਨੀ ਕੀ ਧਿਆਨ ਕੋ, ਉਹਨੇ ਪੰਕਤੀ ਸੁਣਾਤੀ ਹੈ। ਕਹਿੰਦਾ ਦੇਖੋ ਗੁਰਬਾਣੀ ਚ ਲਿਖਿਆ ਵੀ ਸੰਤਾਂ ਦੀ ਜਿਹੜੀ ਮੂਰਤ ਹੈ ਨਾ ਫੋਟੋ, ਉਹ ਧਿਆਨ ਕਰਨ ਦੇ ਲਈ ਉਹ ਲਿਖੀ ਹੈ ਗੁਰਬਾਣੀ ਚ। ਹੁਣ ਦੇਖੋ ਅਰਥ ਕਿੱਧਰ ਨੂੰ ਜਾਂਦਾ। ਜੇ ਅਰਥ ਸਾਧ ਸਿੰਘ ਜੀ ਨੂੰ ਆਉਂਦਾ ਹੁੰਦਾ ਉਹ ਤਾਂ ਕਾਹਨੂੰ ਏਡੀ ਗਲਤੀ ਕਰਦਾ, ਬਲਕਿ ਪ੍ਰਚਾਰ ਕਰ ਰਿਹਾ ਉਹ ਚੰਗਾ ਭਲਾ ਗੁਰੂ ਕਾ ਸਿੱਖ। ਸੋ ਇਸ ਕਰਕੇ ਅਕਾਲ ਮੂਰਤ ਹੈ, ਦੁਬਾਰੇ ਬੋਲ ਲਓ ਜੀ ਇਹਦੇ ਅਰਥ ਹੋਣ ਫਿਰ।
ਅਕਾਲ ਮੂਰਤ ਹੈ ਸਾਧ ਸੰਤਨ ਕੀ,
ਤੇ ਹੁਣ ਇੱਥੋਂ ਅਰਥ ਚੱਲੂਗਾ ਅਕਾਲ, ਜੋ ਕਾਲ ਤੋਂ ਰਹਿਤ ਮੂਰਤ ਹਸਤੀ ਜਿਸ ਦੀ ਹੈ, ਉਹਦੇ ਵਾਲਾ ਕੌਣ ਹੈ? ਪਰਮੇਸ਼ਰ। ਤੇ ਫਿਰ ਉਹ ਅਕਾਲ ਪੁਰਖ ਹੈ, ਐਸਾ ਕਾਲ ਤੋਂ ਰਹਿਤ ਹੈ, ਮੂਰਤ ਹਸਤੀ ਉਸਦੀ। ਤੇ ਸਾਧ ਜਿਹੜੇ ਸਾਧਨਾ ਕਰਨ ਵਾਲੇ ਆ ਸ੍ਰੇਸ਼ਟ ਸੰਤਨ ਮਹਾਤਮਾ ਜਨਾਂ ਦੀ, ਉਹ ਉਹਦੀ ਧਿਆਨ ਕਰਨ ਦੀ ਉਹਨਾਂ ਦੀ ਰੀਤ ਹੈ, ਉਹਦੇ ਚ ਧਿਆਨ ਕਰਦੇ ਨੇ ਉਹ। ਇੱਕ ਤਾਂ ਇਹ ਹੋ ਗਿਆ, ਜਾਂ ਮਹਾਤਮਾ ਜਨਾਂ ਦੀ ਸੰਗਤ ਹੀ ਉਸਦਾ ਧਿਆਨ ਕਰਨ ਵਾਸਤੇ। ਤੇ ਅੱਗੇ ਦੱਸਦੇ ਹਨ,
ਠਾਹਰ ਨਿੱਕੀ ਧਿਆਨ ਕਉ,
ਮਹਾਤਮਾ ਜਨਾਂ ਦੀ ਸੰਗਤ ਹੀ ਉਹਨਾਂ ਦਾ ਧਿਆਨ ਕਰਨ ਕਉ ਵਾਸਤੇ ਨਿੱਕੀ ਹੱਛੀ ਠਾਹਰ ਨਾਮ ਜਗ੍ਹਾ ਦੈ, ਇਹ ਟਿਕਾਣਾ। ਭਾਵ ਕਿ ਸਤਸੰਗਤ ਕਰੋ ਤੇ ਅਕਾਲ ਪੁਰਖ ਦਾ ਧਿਆਨ ਤਰੋ। ਧਿਆਨ ਸਰਵਤਰ ਪੂਰਨ ਹੈ, ਇਹ ਗੁਰਮਤ ਤੇ ਉਲਟ ਸਾਧ ਸਿੰਘ ਜੀ ਪ੍ਰਚਾਰ ਕਰਦਾ ਫਿਰਦਾ ਸੀ। ਉਹ ਭਾਈ ਅਣਜਾਣਪਣੇ ਸੀ, ਅਗਿਆਨ ਸੀ, ਪੰਕਤੀਆਂ ਦੇ ਅਰਥ ਨਹੀਂ ਸੀ ਆਉਂਦੇ, ਇਸੇ ਕਰਕੇ ਅਰਥਾਂ ਦੀ ਲੋੜ ਹੈ। ਹਾਂਜੀ ਅੱਗੇ ਬੋਲੋ।
ਬਾਣੀ ਮੰਤਰ ਮਹਾਂਪੁਰਖਨ ਕੀ,
ਮਹਾਂ ਵੱਡੇ ਪੁਰਖਨ, ਪੁਰਖਾਂ ਭਾਵ ਵੱਡੇ ਸਤਿਗੁਰਾਂ ਦੀ, ਮੰਤਰ ਉਪਦੇਸ਼ ਰੂਪ ਨਾਮ ਅੰਮ੍ਰਿਤ ਬਾਣੀ। ਉਹ ਫਿਰ ਅੱਗੇ ਦੱਸਦੇ ਨੇ ਜੇ
ਮਨ ਹੈ ਉਤਾਰਨ ਮਾਨ ਕਉ,
ਮਨੇ ਮਨ ਦੇ ਵਿੱਚੋਂ ਮਾਨ ਰੂਪ ਜ਼ਹਿਰ ਨੂੰ ਲਾਉਣ ਵਾਸਤੇ, ਤੇ ਇਹ ਹੈ ਉਤਾਰਨ ਵਾਲੀ ਹੈ, ਮਨ ਰੂਪੀ ਸੱਪ ਨੂੰ ਕੀਲਣ ਵਾਸਤੇ। ਬੰਗਾਲਿਆਂ ਦੇ ਕੋਲ ਮੰਤਰ ਹੁੰਦਾ ਨਾ, ਉਹ ਮਨ ਦੇ ਚੋਂ ਕਾਮ ਕ੍ਰੋਧ ਮਾਨ ਹੰਕਾਰ ਰੂਪੀ ਸੱਪਾਂ ਦੀ ਜ਼ਹਿਰ ਨੂੰ ਉਤਾਰ ਲਾਉਣ ਵਾਸਤੇ ਮੰਤਰ ਦੀ ਲਿਆਈ ਹੈ। ਭਾਵ ਕੀ ਹੈ, ਜਿਹਦੇ ਮੁੱਖ 'ਚ ਗਾਰੂੜੂ ਮੰਤਰ ਹੋਵੇ ਸੱਪਾਂ ਦੀ ਜ਼ਹਿਰ ਨਹੀਂ ਚੜ੍ਹਦੀ, ਜਿਹਦੇ ਮੁੱਖ ਦੇ 'ਚ ਭਾਈ ਵਾਹਿਗੁਰੂ ਮੰਤਰ ਹੈ, ਮੂਲ ਮੰਤਰ ਹੈ, ਗੁਰਮੰਤਰ ਹੈ, ਉਹਨੂੰ ਕਾਮ ਆਦਿਕ ਜਿਹੜੀ ਜ਼ਹਿਰ ਨਹੀਂ ਚੜ੍ਹਦੀ ਹੈ। ਇਸ ਪ੍ਰਕਾਰ ਹੈ, ਜਾਂ ਵੱਡੇ ਸਤਿਗੁਰਾਂ ਦੀ ਉਚਾਰਨ ਕੀਤੀ ਹੋਈ ਬਾਣੀ। ਬੋਲੋ ਜੀ, ਬਾਣੀ
ਬਾਣੀ ਮੰਤਰ ਮਹਾਂਪੁਰਖਨ ਕੀ,
ਵੱਡੇ ਸਤਿਗੁਰਾਂ ਦੀ ਉਚਾਰਨ ਕੀਤੀ ਹੋਈ ਨਾਮ ਅੰਮ੍ਰਿਤ ਰੂਪ ਜੋ ਬਾਣੀ ਮੰਤਰਾਂ ਦੀ ਨਿਆਈ ਹੈ।
ਮਨ ਹੈ ਉਤਾਰਨ ਮਾਨ ਕਉ,
ਉਹ ਮਨ ਦੇ ਵਿੱਚੋਂ ਮਾਨ ਰੂਪੀ ਜ਼ਹਿਰ ਨੂੰ ਉਤਾਰਨ ਦੇ ਲਈ ਲਾਹੁਣ ਲਈ ਵਾਸਤੇ ਲਾਉਣ ਵਾਸਤੇ ਹੈ।
ਖੋਜ ਲਹਿਓ ਨਾਨਕ ਸੁਖ ਥਾਨਾ,
ਸਤਿਗੁਰ ਜੀ ਕਥਨ ਕਰਦੇ ਹਨ ਸਾਰੇ ਸੁਖਾਂ ਦੇ ਥਾਨਾ ਸਥਾਨਾਂ ਨੂੰ ਖੋਜ ਢੂੰਡ ਕਰਕੇ ਇਹੋ ਹੀ ਲਹਿਓ ਜਾਣਿਆ ਹੈ, ਪ੍ਰਾਪਤ ਕੀਤਾ ਹੈ।
ਹਰ ਨਾਮਾ ਬਿਸਰਾਮ ਕਉ,
ਹਰ ਪਰਮੇਸ਼ਰ ਦਾ ਨਾਮ ਹੀ ਸਰੂਪ ਰੂਪੀ ਥਾਂ ਵਿੱਚ ਵਿਸਰਾਮ ਸਥਿਤ ਹੋਣ ਕਉ ਵਾਸਤੇ ਸੁਖਦਾਇਕ ਹੈ, ਤੁਰਿਆ ਪਦ ਰੂਪੀ ਜਗ੍ਹਾ ਵਿੱਚ ਵਿਸਰਾਮ ਪਾਉਣ ਵਾਸਤੇ ਸੁਖਦਾਇਕ ਹੈ।
ਸਾਰਗ ਮਹੱਲਾ ਪੰਜਵਾਂ,
ਸਾਰਗ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਅੱਗੇ ਸ਼ਬਦ ਉਚਾਰਦੇ ਆ ਜੀ।
ਮਨ ਸਦਾ ਮੰਗਲ ਗੋਬਿੰਦ ਗਾਏ,
ਹੇ ਮੇਰੇ ਮਨਾਂ ਜੇ ਤੂੰ ਸਦਾ ਹਮੇਸ਼ਾ ਮੰਗਲ ਖੁਸ਼ੀਆਂ ਆਨੰਦ ਚਾਹੁੰਦਾ ਹੈ ਤਾਂ ਗੋਬਿੰਦ ਪਰਮੇਸ਼ਰ ਦੇ ਜਸ ਨੂੰ ਗਾਏ ਗਾਉਣਾ ਕਰ, ਸਦਾ ਪਰਮੇਸ਼ਰ ਦੇ ਜਸ ਤਾਈ ਮੰਗਲਾਂ ਵਿੱਚ ਪਾ ਕੇ ਉਤਸ਼ਾਹ ਦੇ ਨਾਲ ਗਾਉਣਾ ਕਰ।
ਰੋਗ ਸੋਗ ਤੇਰੇ ਮਿਟਹਿ ਸਗਲ ਅਗ,
ਜੇਕਰ ਤੂੰ, ਹਾਂਜੀ ਸਾਰਾ ਬੋਲ ਦੋ ਜੀ,
ਨਿਮਕ ਹੀਏ ਹਰ ਨਾਮ ਧਿਆਏ,
ਜੇਕਰ ਤੂੰ ਨਿਮਕ ਛਿਨ ਛਿਨ ਭਰਵੀ ਹੀਏ ਹਿਰਦੇ ਦੇ ਵਿੱਚ ਹਰ ਪਰਮੇਸ਼ਰ ਦਾ ਨਾਮ ਧਿਆਏ ਧਿਆਉਣਾ ਕਰੇ ਤਾਂ ਤੇਰੇ ਸਰੀਰਕ ਰੋਗ ਹੰਕਾਰ ਆਦਿ ਮਾਨਸਿਕ ਰੋਗ ਸੋਗ ਗਮ ਚਿੰਤਾ ਫਿਕਰ ਸਗਲ ਸਾਰੇ ਅਗ ਪਾਪ ਮਿਟ ਜਾਣਗੇ, ਇੰਨਾ ਲਾਭ ਹੁੰਦਾ ਹੈ। ਸੋ ਇਸ ਕਰਕੇ ਅੱਗੇ ਦੱਸਦੇ ਹਨ ਜੇ
ਰਹਾਓ
ਅਸਾਈ ਦੇ ਕੇ ਫਰਮਾਉਂਦੇ ਹੈ,
ਛੋੜ ਸਿਆਣਪ ਬਹੁ ਚਤੁਰਾਈ,
ਤੇ ਬੁੱਧੀ ਦੀਆਂ ਸਿਆਣਪ ਚਤੁਰਾਈਆਂ ਛੋੜ ਛੱਡ ਦੇਣਾ ਕਰ, ਅਤੇ ਬਾਕਾਂ ਕਰਕੇ ਬਹੁਤ ਜਿਹੜੀਆਂ ਚਤੁਰਾਈਆਂ ਚਲਾਕੀਆਂ ਕਰਨੀਆਂ ਨੇ ਇਹ ਵੀ ਛੱਡ ਦੇ।
ਸਾਧੂ ਸਰਣੀ ਜਾਏ ਪਾਏ,
ਸਾਧੂ ਸ੍ਰੇਸ਼ਟ ਮਹਾਂਪੁਰਖਾਂ ਦੀ ਸ੍ਰੇਸ਼ਟ ਗੁਰੂਆਂ ਦੀ ਸਰਣੀ ਓਟ ਵਿੱਚ ਜਾ ਕੇ ਪੈਣਾ ਕਰ।
ਜੋ ਹੋਏ ਕਿਰਪਾਲ ਦੀਨ ਦੁੱਖ ਭੰਜਨ,
ਜਦੋਂ ਦੀਨ ਗਰੀਬਾਂ ਦੇ ਦੁੱਖਾਂ ਨੂੰ ਭੰਜਣ ਵਾਲਾ ਨਾਸ ਕਰਨ ਵਾਲਾ ਪਰਮੇਸ਼ਰ ਕਿਰਪਾਲੂ ਦਿਆਲੂ ਹੋਏ ਹੁੰਦਾ ਹੈ, ਜਾਂ ਗਰੀਬਾਂ ਜਿਹੜੇ ਗਰੀਬ ਜਾਣ ਕੇ ਗਰੀਬਾਂ ਦੇ ਜੰਮਣ ਮਰ ਦੇ ਦੁੱਖਾਂ ਨੂੰ ਭੰਨਣ ਵਾਲਾ ਪਰਮੇਸ਼ਰ ਜਦੋਂ ਫਿਰ ਕਿਰਪਾਲੂ ਹੁੰਦਾ ਹੈ।
ਜਮ ਤੇ ਹੋਵੇ ਧਰਮ ਰਾਏ,
ਤੇ ਉਹ ਫਿਰ ਦੁੱਖ ਦੇਣ ਵਾਲਾ ਜਿਹੜਾ ਜਮ ਰਾਜ ਹੈ ਉਹ ਤੋਂ ਉਲਟ ਕੇ ਧਰਮ ਅਨੁਸਾਰ ਨਿਆਂ ਕਰਨ ਵਾਲਾ ਮਿੱਠਾ ਬੋਲਣ ਵਾਲਾ ਧਰਮ ਰਾਜਾ ਹੋ ਜਾਂਦਾ, ਉਸੇ ਦਾ ਨਾਂ ਜਮ ਰਾਜ, ਉਹਦੇ ਨਾਂ ਧਰਮ ਰਾਜ। ਇਸ ਕਰਕੇ ਕਿਹਾ ਪਾਪੀ ਡਿੱਠਾ ਜਮ ਰਾਜ, ਧਰਮੀ ਧਰਮ ਰਾਜ ਕਰ ਡਿੱਠਾ, ਪਾਪੀ ਨੂੰ ਪਛਾੜਦਾ ਧਰਮੀ ਨਾਲ ਬੁਲਿੰਦਾ ਮਿੱਠਾ, ਐਸਾ ਲਿਖਿਆ ਹੋਇਆ। ਤੇ ਇਸ ਕਰਕੇ ਨਾ ਉਹ ਫਿਰ ਜਮ ਜਿਹੜਾ ਨਾ ਜਦੋਂ ਪਰਮੇਸ਼ਰ ਕਿਰਪਾਲੂ ਹੋ ਜਾਵੇ, ਜਮ ਤੇ ਹੋਵੇ ਧਰਮ ਰਾਏ, ਜਮ ਤੇ ਉਲਟ ਪਏ ਹੈ ਰਾਮ, ਜਮਦੂਤਾਂ ਤੋਂ ਉਲਟ ਕੇ ਰਾਮਗੜ੍ਹ ਨਹੀਂ ਬਣ ਜਾਂਦੇ, ਜਿਵੇਂ ਕਾਂਸੀ ਦੇ ਚੋ ਸ਼ਾਹੂਕਾਰ ਦੇ ਪ੍ਰਾਣ ਨਹੀਂ ਸੀ ਨਿਕਲਦੇ, ਲੜ ਕੇ ਭੱਜ ਗਿਆ ਇਹ ਕਿ ਕਬੀਰ ਸਾਹਿਬ ਕਿਰਪਾ ਕਰੋ ਮੜ ਜਾ ਤੁਸੀਂ ਚੱਲੋ ਜੇ ਪ੍ਰਾਣ ਸੌਖੇ ਨਿਕਲ ਜਾਣ ਕੋਈ ਅਰਦਾਸ ਕਰੋ। ਉਹ ਜਦੋਂ ਆਏ ਉਹਨੂੰ ਜਮਦੂਤ ਕਹਿੰਦੇ ਜੀ, ਕਹੀਂ ਜਾਂਦਾ ਜਮਦੂਤ ਦੇਖਦੇ ਆ, ਭਗਤ ਜੀ ਗਏ ਜਮਦੂਤ ਦੌੜ ਗਏ, ਜਦ ਰਾਮਗਣ ਆ ਗਏ ਸ਼ਾਂਤੀ ਆ ਗਈ ਉਹਨੂੰ, ਜਮਗਣ ਮਾਰੇ ਹਰ ਜਣਾ ਬਾ ਭਗਤ ਕਬੀਰ ਦੇ ਦਰਸ਼ਨ ਕਰਨ ਦੇ ਨਾਲ ਹੀ ਮੁਕਤ ਹੋ ਗਿਆ ਸੀ ਅੰਤ ਵੇਲੇ। ਇਸ ਕਰਕੇ ਇਉਂ ਫਿਰ ਉਹਨਾਂ ਦੀ ਕਲਿਆਣ ਮਹਾਰਾਜ ਸਾਹਿਬ ਜੀ ਕਹਿੰਦੇ ਹੋ ਜਾਂਦੀ ਹੈ। ਜਮ ਤੇ ਹੋਵੇ ਧਰਮ ਰਾਏ, ਜਿਵੇਂ ਧਰਮ ਰਾਜ ਹੋ ਗਿਆ, ਜਮ ਤੇ ਉਲਟ ਕੇ ਰਾਮਗਣ ਬਣ ਗਏ, ਇਹ ਪਰਮਾਤਮਾ ਦੇ ਨਾਮ ਦਾ ਪ੍ਰਤਾਪ ਕਿਹਾ ਹੈ।
ਏਕਸ ਬਿਨ ਨਾਹੀ ਕੋ ਦੂਜਾ,
ਤੇ ਏਕਸ ਇੱਕ ਵਾਹਿਗੁਰੂ ਪਰਮੇਸ਼ਰ ਤੋਂ ਬਗੈਰ ਦੂਸਰਾ ਹੋਰ ਕੋਈ ਵੀ ਜਾਂ ਤਤਵੇ ਤੇ ਮਹਾਂਪੁਰਖਾਂ ਦੀ ਦ੍ਰਿਸ਼ਟੀ ਵਿੱਚ ਹੋਰ ਕੋਈ ਨਹੀਂ ਨਜ਼ਰ ਆਉਂਦਾ। ਇੱਕ ਪਰਮੇਸ਼ਰ ਦਾ ਨਾਮ ਹੀ ਐਸਾ ਜਿਹੜਾ ਨਾਮ ਲਵੇ ਬਈ, ਜਾਂ ਫਿਰ ਨਾਮ ਦੇ ਸਦਰਸ਼
ਆਨ ਨਾ ਬੀਓ ਲਵੇ ਲਾਇ,
ਪਰਮੇਸ਼ਰ ਦੇ ਨਾਮ ਦੇ ਲਵੇ ਸਦਰਸ਼ ਆਨ, ਹੋਰ ਕੋਈ ਬੀਓ ਦੂਸਰਾ ਲਾਏ ਲਾਇਆ ਨਹੀਂ ਜਾ ਸਕਦਾ। ਭਾਵ ਕੋਈ ਦੂਸਰਾ ਸਾਧਨ ਪਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ ਹੋ ਸਕਦਾ ਹੈ, ਨਹੀਂ ਪਹੁੰਚ ਸਕਦਾ।
ਮਾਤ ਪਿਤਾ ਭਾਈ ਨਾਨਕ ਕੋ,
ਤੇ ਇਉਂ ਸਾਧ ਸਤਿਗੁਰੂ ਜੀ ਕਥਨ ਕਰਦੇ ਹੈ, ਸਾਡੇ ਜਨਾਂ ਕੋ ਦਾ ਮਾਤ ਮਾਤਾ, ਪਿਤਾ ਪਿਓ, ਭਾਈ ਭਰਾ, ਸਭ ਕੁਛ ਸੁਖਾਂ ਦਾ ਦਾਤਾ, ਜਿਹੜਾ ਅੱਗੇ ਦੱਸਦੇ ਹਨ ਸੁਖਦਾਤਾ,
ਸੁਖਦਾਤਾ ਹਰ ਪ੍ਰਾਣ ਸਾਏ,
ਸੁਖਦਾਤਾ ਸੁਖਾਂ ਨੂੰ ਦੇਣ ਵਾਲਾ, ਪ੍ਰਾਣ ਪ੍ਰਾਣਾਂ ਦਾ ਸਾਏ ਸਾਈ, ਹਰ ਪਰਮੇਸ਼ਰ ਹੀ ਹੈ। ਅਸੀਂ ਜਿਨ੍ਹਾਂ ਖੇਮਾ ਰੂਪੀ ਮਾਤਾ, ਸੰਤੋਖ ਰੂਪੀ ਪਿਤਾ, ਸਰਵਣ ਮੰਨਣ ਅਧਿਆਸਨ ਰੂਪੀ ਭਰਾ ਆਦਿ, ਇਹ ਸਭ ਕੁਛ ਸੁਖਦਾਇਕ ਤੇ ਪ੍ਰਾਣਾਂ ਦਾ ਸਾਈ ਪਰਮੇਸ਼ਰ ਹੀ ਬਣਿਆ। ਹਾਂਜੀ ਬੋਲੋਗੇ।
ਸਾਰਗ ਮਹੱਲਾ ਪੰਜਵਾ,
ਸਾਰਗ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਅੱਗੇ ਕਿਰਪਾ ਕਰਦੇ ਹਨ, ਅੰਮ੍ਰਿਤ ਬਚਨ ਸੁਣਾਉਂਦੇ ਹਨ ਜੀ।
ਹਰ ਜਨ ਸਗਲ ਉਧਾਰੇ ਸੰਗ ਕੇ,
ਹਰ ਪਰਮੇਸ਼ਰ ਦੇ ਪਿਆਰੇ ਜਨ ਸੇਵਕਾਂ ਦੇ ਸੰਗ ਨਾਲ, ਉਹਨਾਂ ਦੇ ਸੰਗੀ ਸਗਲ ਸਾਰੇ ਜੀਵ ਸੰਸਾਰ ਸਮੁੰਦਰ ਤੋਂ ਉਧਰ ਗਏ ਤਰ ਗਏ ਹਨ।
ਭਏ ਪੁਨੀਤ ਪਵਿੱਤਰ ਮਨ,
ਸੰਤ ਜਨਾਂ ਦਾ ਸੰਗ ਵਾਲੇ ਪੁਰਖਾਂ ਦੇ ਔਗਣਾਂ ਵੱਲੋਂ ਹਟ ਕੇ ਸਰੀਰ ਵੀ ਪਵਿੱਤਰ ਭਏ ਹੋ ਗਏ, ਮਨ ਕਰਕੇ ਬਾਸ਼ਨਾਂ ਦੇ ਰਹਿਤ ਹੋਣ ਕਾਰਨ ਪਵਿੱਤਰ ਉਜਲ ਹੋ ਗਏ ਹਨ।
ਜਨਮ ਜਨਮ ਕੇ ਦੁੱਖ ਹਰੇ,
ਅਤੇ ਉਹਨਾਂ ਦੇ ਜਨਮ ਜਨਮਾਤਰਾਂ ਦੇ ਸਾਰੇ ਦੁੱਖ ਹਰੇ ਮਿਟ ਗਏ, ਨਾਸ ਹੋ ਗਏ ਹਨ।
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਮਾਰਗ ਚੱਲੇ ਤਿਨੀ ਸੁਖ ਪਾਇਆ,
ਜਿਹੜੇ ਸੰਤ ਮਹਾਂਪੁਰਖਾਂ ਦੇ ਭਾਉ ਭਗਤੀ ਦੇ ਮਾਰਗ ਰਸਤੇ ਉੱਤੇ ਚੱਲੇ ਨੇ, ਤਿਨੀ ਉਹਨਾਂ ਨੇ ਸੁਖ ਆਨੰਦ ਸਰੂਪ ਨੂੰ ਪਾ ਲਿਆ। ਤੇ ਇਸ ਕਰਕੇ ਇਹ ਜਿਹੜਾ ਤਿਨੀ ਸ਼ਬਦ ਹੈ ਭਾਈ, ਸੁਧਾਈ ਵਾਲੇ ਦੇ ਵਿੱਚ ਸਰੂਪ ਦੇ ਵਿੱਚ ਤੇ ਸੁਨਹਿਰੀ ਸਰੂਪ ਦੇ ਵਿੱਚ ਉੱਥੇ ਹਲੰਤ ਲੱਗੀ ਹੋਈ ਆ, ਤੁਹਾਡੇ ਕੋਲ ਹੈਗੀ ਸਾਰੇ ਹਲੰਤ। ਤੇ ਇਸ ਕਰਕੇ ਪਰ ਜਿਹੜੀ ਪੁਰਾਣੀ ਪੋਥੀ ਹੈ ਉਹਦੇ ਚ ਤੇ ਗੁਰਤਾਗ ਦੀ ਸਰੂਪ ਚ ਉੱਥੇ ਹੈ ਨੀ, ਇਸ ਕਰਕੇ ਦੋਨੋਂ ਤਰ੍ਹਾਂ ਦੀ ਗੱਲ ਹੈ, ਪਰ ਜਾਣਕਾਰੀ ਵਾਸਤੇ ਹੈ, ਪਰ ਹਲੰਤ ਸਮਝਣੀ ਇੱਥੇ ਉਹਦੇ ਨਾਲ ਹੀ ਪਾਠ ਬਣਦਾ। ਹਾਂਜੀ ਅੱਗੇ ਬੋਲੋ।
ਜਿਨ ਸਿਉ ਗੋਸ਼ਟ ਸੇ ਤਰੇ,
ਜਿਨ੍ਹਾਂ ਦੇ ਸੰਤ ਜਿਨ੍ਹਾਂ ਦੇ ਸਿਉ ਨਾਲ ਮਨ ਦੇ ਟਿਕਾਅ ਵਾਸਤੇ, ਆਤਮਾ ਦੇ ਸਰੂਪ ਦੀ ਪਛਾਣ ਵਾਸਤੇ ਗੋਸ਼ਟ ਚਰਚਾ, ਜਾਂ ਫਿਰ ਗੋਸ਼ਟ ਉਹਨੂੰ ਕਹਿੰਦੇ ਨੇ ਜਿਹਦੇ ਵਿੱਚ ਉੱਤਰ ਪ੍ਰਸ਼ਨ ਹੋਣ। ਗੋ ਜਮਾਂ ਸੱਟ, ਪਿਆਰੀ ਗੋ ਬਾਣੀ ਬੋਲ ਕੇ ਜੀਵ ਦੇ ਸਰੂਪ ਦੀ ਪਛਾਣ ਵਾਸਤੇ ਮਾਇਆ ਜਗ ਦੇ ਸਰੂਪ ਬਾਰੇ ਬਚਨ ਬਿਲਾਸ ਕੀਤੇ ਜਾਣ, ਸੋ ਉਹ ਪੁਰਖ ਸੰਸਾਰ ਸਮੁੰਦਰ ਤੋਂ ਫਿਰ ਤਰ ਗਏ ਨੇ ਭਾਈ। ਤੇ ਇਸ ਕਰਕੇ ਤੇ ਐਸੀ ਇਹ ਜਿਹੜੀ ਚਰਚਾ ਹੈ, ਤੇ ਸੱਟ ਨਾਮ ਪਿਆਰੀ ਦਾ ਹੁੰਦਾ, ਗੋ ਨਾਮ ਬਾਣੀ ਦਾ, ਪਿਆਰੀ ਬਾਣੀ ਜਿਹੜੀ ਪਰਮਾਤਮਾ ਦੇ ਮਿਲਾਪ ਦੀ ਹੈ। ਹਾਂਜੀ।
ਬੂਢਤ ਘੋਰ ਅੰਧ ਕੂਪ ਮਹ,
ਜੋ ਘੋਰ ਭਿਆਨਕ ਸੰਸਾਰ ਰੂਪੀ ਅੰਧ ਅੰਨੇ ਖੂਹ ਦੇ ਵਿੱਚ ਤੇ ਡੁੱਬ ਰਹੇ ਸਨ,
ਤੇ ਸਾਧੂ ਸੰਗ ਪਾਰ ਪਰੇ,
ਉਹ ਸਾਧੂ ਸ੍ਰੇਸ਼ਟ ਪੁਰਖਾਂ ਦੀ ਸੰਗਤ ਕਰਕੇ, ਸਤਸੰਗਤ ਕਰਕੇ ਸੰਸਾਰ ਰੂਪੀ ਅੰਨੇ ਖੂਹ ਤੋਂ ਪਾਰ ਹੋ ਗਏ ਨੇ ਸਹਿਜੇ।
ਜਿਨ ਕੇ ਭਾਗ ਵੱਡੇ ਹੈ ਭਾਈ,
ਭਾਈ ਭਰਾਵੋ ਜਿਨ੍ਹਾਂ ਦੇ ਵੱਡੇ ਚੰਗੇ ਨਿਸਕਾਮ ਕਰਮ ਕੀਤੇ ਹੋਏ ਹਨ,
ਤਿੰਨ ਸਾਧੂ ਸੰਗ ਮੁਖ ਜੁਰੇ,
ਤਿੰਨ ਉਹਨਾਂ ਦੇ ਸਾਧੂ ਸ੍ਰੇਸ਼ਟ ਜਨਾਂ ਦੇ ਸੰਤ ਜਨਾਂ ਦੇ ਸੰਗ ਨਾਲ ਮੂੰਹ ਭਾਵ ਹਿਰਦੇ ਰੂਪੀ ਮੁੱਖ ਜੁੜੇ ਜੁੜੇ, ਹਿਰਦਾ ਜੁੜਿਆ ਹੈ, ਇਹੀ ਮੁੱਖ ਜੁੜਨਾ ਹੈ। ਉਹ ਦਿਲ ਦੀ ਸਫਾਈ ਰੂਪ ਚਟਾਈ ਵਿਛਾ ਕੇ ਹਿਰਦੇ ਰੂਪੀ ਮੁੱਖ ਦੇ ਸਹਿਤ ਜੁੜੇ ਹੋਏ ਹਨ, ਭਾਵ ਦਿਲ ਦਾ ਮਿਲਾਪੀ ਹੋ ਕੇ ਮਿਲਣਾ, ਇਹ ਜਿਹੜਾ ਦਿਲ ਦਾ ਮਿਲਾਪੀ ਹੋ ਕੇ ਮਿਲਣਾ, ਇਹੀ ਮੂੰਹ ਦਾ ਜੁੜਨਾ ਹੁੰਦਾ ਹੈ। ਤੂੰ ਫਲਾਣੇ ਨਾਲ ਕੇ ਜੁੜਿਆ, ਉਹ ਕਿਸੇ ਸਰੀਰ ਨਾਲ ਤਾਂ ਨਹੀਂ ਲਿਪਟਿਆ ਹੋਇਆ, ਚਿੰਬੜਿਆ ਹੋਇਆ, ਇਹਨੂੰ ਜੁੜਨਾ ਕਿਹਾ ਹੈ।
ਤਿੰਨ ਕੀ ਧੂਰ ਬਾਂਛੈ ਨਿਤ ਨਾਨਕ,
ਕਥਨ ਕਰ ਦੇਣ ਮੈਂ ਤਿੰਨਾਂ ਪਿਆਰਿਆਂ ਦੀ ਚਰਨ ਧੂੜ ਚਾਹੁੰਦਾ ਹਾਂ ਨਿਤਾ ਪ੍ਰਤੀ,
ਪ੍ਰਭ ਮੇਰਾ ਕਿਰਪਾ ਕਰੇ,
ਮੇਰਾ ਪ੍ਰਭੂ ਮੇਰੇ ਤੇ ਐਸੀ ਕਿਰਪਾ ਕਰੇ ਮੈਨੂੰ ਚਰਨ ਧੂੜ ਪ੍ਰਾਪਤ ਹੁੰਦੀ ਰਹੇ।
ਸਾਰਗ ਮਹੱਲਾ ਪੰਜਵਾ,
ਪੰਜਵੇਂ ਪਾਤਸ਼ਾਹ ਅੱਗੇ ਮਹਾਨ ਕਿਰਪਾ ਕਰਦੇ ਨੇ ਸ਼ਬਦ ਉਚਾਰਨ ਕਰਕੇ ਜੇ
ਹਰ ਜਨ ਰਾਮ 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 ਧਿਆਏ
ਤੇ ਬਿੰਦੀ ਲੱਗੀ ਆ ਜੀ ਸਾਰੇ ਕੰਨੇ ਦੇ ਉੱਤੇ ਧਿਆਏ ਦੁਬਾਰੇ ਬੋਲੋ
ਹਰ ਜਨ ਰਾਮ 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 ਧਿਆਏ
ਹਰ ਪਰਮੇਸ਼ਰ ਦੇ ਭਗਤ ਨੂੰ ਸਦਾ ਹੀ ਰਾਮ ਰਮੇ ਹੋਏ ਰਾਮ ਰਮੰਤੀ ਰਾਮ ਪਰਮੇਸ਼ਰ ਨੂੰ ਧਿਆਕਾਰ ਬਿਰਤੀ ਬਣਾ ਕੇ ਧਿਆਉਂਦੇ ਰਹਿੰਦੇ ਨੇ ਮਨ ਕਰਕੇ ਵੀ ਰਾਮ ਪਰਮੇਸ਼ਰ ਨੂੰ ਧਿਆਉਂਦੇ ਰਹਿੰਦੇ ਤਨ ਕਰਕੇ ਵੀ ਰਾਮ ਪਰਮੇਸ਼ਰ ਨੂੰ ਬਾਣੀ ਕਰਕੇ ਵੀ ਪਰਮੇਸ਼ਰ ਨੂੰ ਧਿਆਉਂਦੇ ਹੈ ਰਮੰਤੀ ਰਾਮ ਦੇ ਨਾਮ ਨੂੰ ਤਿਆਗ ਕਰਕੇ ਰਾਮ ਬਾਗ ਦੀ ਨਿਆਈ ਉਹ ਜਿਹੜਾ ਸੁਖਾਂ ਦੇ ਸਹਿਤ ਹੋਏ ਹਨ ਫਿਰ
ਏਕ ਪਲਕ ਸੁਖ ਸਾਧ ਸਮਾਗਮ
ਜਿਹਨਾਂ ਨੇ ਏਕ ਇੱਕ ਪਲਕ ਛਿਨ ਮਾਤਰ ਵੀ ਸਾਧ ਸ੍ਰੇਸ਼ਟ ਜਨਾਂ ਦੇ ਸਮਾਗਮ ਉਹ ਇਕੱਠ ਹੈ ਜਿਹੜਾ ਸਮਾਗਮ ਦਾ ਅਰਥ ਹੀ ਇਕੱਠ ਹੁੰਦਾ ਤੇ ਸੰਤ ਜਨਾਂ ਦੇ ਸਮਾਗਮ ਇਕੱਠ ਵਿੱਚ ਸਤਸੰਗਤ ਦਾ ਸੁਖ ਆਨੰਦ ਪ੍ਰਾਪਤ ਕੀਤਾ ਹੈ ਜਿਨ੍ਹਾਂ ਨੇ ਇੱਕ ਪਲ ਪ੍ਰਪੀ ਸਾਧੂਆਂ ਦੀ ਸੰਗਤ ਜੀ ਬਾਸ਼ਨਾ ਤੋਂ ਰਹਿਤ ਹੋ ਕੇ ਆਪਣੇ ਮਨ ਦੇ ਸੰਕਲਪਾਂ ਨੂੰ ਜਿੱਤ ਕੇ ਬ੍ਰਹਮਾਨੰਦ ਦੀ ਪ੍ਰਾਪਤੀ ਦਾ ਨਿਰਣਾ ਕੀਤਾ ਹੈ
ਕੋਟ ਵੈਕੁੰਠ ਹੈ ਪਾਏ
ਉਹ ਕਰੋੜਾਂ ਵੈਕੁੰਠ ਜਿਹੜੇ ਉਹਨਾਂ ਦੇ ਸੁਖ ਨੂੰ ਪਾਏ ਪਾ ਲੈਂਦੇ ਉਹਨਾਂ ਦੇ ਕਰੋੜਾਂ ਵੈਕੁੰਠਾਂ ਦੇ ਸੁਖ ਪਾਏ ਚਰਨਾਂ ਦੇ ਵਿੱਚ ਆ ਕੇ ਚਿਮੜ ਗਏ ਇੰਨੇ ਪਵਿੱਤਰ ਹੋ ਗਏ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ
ਦੁਲਭ ਦੇਹ ਜਪ ਹੋਤ ਪੁਨੀਤਾ
ਦੁਲਭ ਕਠਿਨ ਤਾਈ ਦੇ ਨਾਲ ਮਿਲੀ ਮਨੁੱਖਾ ਦੀ ਉਹਨਾਂ ਦੀ ਸਾਧੂਆਂ ਦੀ ਸੰਗਤ ਦੁਆਰਾ ਉਹ ਸਫਲੀ ਹੋ ਗਈ ਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਜਪਣ ਕਰਕੇ ਉਹਨਾਂ ਦੀ ਪਨੀਤਾ ਪਵਿੱਤਰ ਹੋ ਗਈ ਹੈ ਪਵਿੱਤਰ ਹੋ ਜਾਂਦੀ ਹੈ
ਜਮ ਕੀ ਤਰਾਸ ਨਿਵਾਰੈ
ਜਮਾਂ ਦੀ ਤਰਾਸ ਖੌਫ ਤਾਏ ਵੀ ਨਿਵਾਰੇ ਨਿਵਰਤ ਹੋ ਜਾਂਦੀ ਹੈ
ਮਹਾਂਪਤਿਤ ਕੇ ਪਾਤਿਕ ਉਤਰ ਹੈ
ਸੰਤ ਜਨਾਂ ਨੇ ਹਰ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ ਇਹ ਸਾਰਾ ਬੋਲ ਦੋ ਜੀ
ਹਰ ਨਾਮਾ ਉਰ ਧਾਰੈ
ਇਹ ਕਹਿੰਦੇ ਸੰਤ ਜਨਾਂ ਨੇ ਹਰ ਪਰਮੇਸ਼ਰ ਦਾ ਨਾਮਾ ਨਾਮ ਉਰ ਹਿਰਦੇ ਵਿੱਚ ਧਾਰੇ ਧਾਰਨ ਤੇ ਬਸਾ ਕਰਕੇ ਮਹਾਂ ਵੱਡੇ ਅਜਾਮਲ ਵਰਗੇ ਪਤਤ ਪਾਪੀ ਗਣਕਾਂ ਵਰਗੀਆਂ ਪਾਪਣਾ ਪਾਤਕ ਪਾਪ ਉਹਨਾਂ ਦੇ ਉਤਾਰ ਦਿੱਤੇ ਜੋ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਜਾਣੀ ਬਸਾ ਲੈਂਦੇ ਆ ਉਹ ਵੱਡੇ ਵੱਡੇ ਪਾਪੀ ਪੁਰਖਾਂ ਦੇ ਸਾਰੇ ਪਾਪ ਉਤਰ ਜਾਂਦੇ ਨੇ ਜਿਵੇਂ ਪਤਤ ਅਜਾਮਲ ਪਾਪ ਕਰ ਜਾਏ ਕਲਵਤਨੀ ਦੇ ਰਿਹਾ ਕਿਹਾ ਹੈ ਪਾਪ ਕਰੇਂਦੇ ਪਤਤ ਉਧਾਰੇ ਪਾਪ ਕਰਨ ਵਾਲੇ ਵੀ ਪਾਪੀ ਉਧਾਰ ਦਿੱਤੇ ਨਾਮ ਨੇ
ਜੋ ਜੋ ਸੁਣੈ ਰਾਮ ਜਸ ਨਿਰਮਲ
ਜਿਹੜਾ ਜਿਹੜਾ ਵੀ ਪੁਰਖ ਸੰਤ ਜਨਾਂ ਦੀ ਸੰਗਤ ਵਿੱਚ ਨਿਰਮਲ ਪਾਪਾਂ ਦੀ ਮੈਲ ਤੋਂ ਰਹਿਤ ਕਰਨ ਵਾਲੇ ਰਾਮ ਪਰਮੇਸ਼ਰ ਦਾ ਜਸ ਕੀਰਤਨ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣੇ ਸੁਣਦਾ ਹੈ
ਤਾ ਕਾ ਜਨਮ ਮਰਨ ਦੁੱਖ ਨਾਸਾ
ਉਹਨਾਂ ਦਾ ਜੰਮਣ ਮਰਨ ਦਾ ਦੁੱਖ ਨਾਸਾ ਨਾਸ ਹੋ ਜਾਂਦਾ ਹੈ
ਕਹੋ ਨਾਨਕ ਪਾਈਐ ਵਡਭਾਗੀ
ਤੇ ਹੁਣ ਸਤਿਗੁਰੂ ਜੀ ਕਥਨ ਕਰਦੇ ਆ ਕਿ ਵਡਭਾਗੀ ਵੱਡਿਆਂ ਭਾਗਾਂ ਕਰਕੇ ਸੰਤ ਜਨਾਂ ਦੀ ਸੰਗਤ ਦੁਆਰਾ ਜਾਂ ਸੰਤ ਜਨਾਂ ਦੀ ਸੰਗਤ ਗੁਰਾਂ ਦੀ ਸੰਗਤ ਦੁਆਰਾ ਪਰਮੇਸ਼ਰ ਦੀ ਭਗਤੀ ਕਰਨੀ ਪਾਈ ਹੈ ਪਾਈ ਦੀ ਹੈ ਪ੍ਰਾਪਤ ਕਰੀ ਦੀ ਹੈ
ਮਨ ਤਨ ਹੋਏ ਬਿਗਾਸਾ
ਤਦੋਂ ਫਿਰ ਮਨ ਅਤੇ ਤਨ ਉਹਦੇ ਅੰਦਰ ਬ੍ਰਹਮਾਨੰਦ ਦੀ ਪ੍ਰਾਪਤੀ ਦਾ ਬਿਗਾਸਾ ਖੜਾ ਹੋ ਜਾਂਦਾ ਹੈ ਖੜਾ ਆ ਜਾਂਦਾ ਹੈ ਮਨ ਖਿੜਿਆ ਰਹਿੰਦਾ ਹਰ ਵੇਲੇ ਇਸ ਪ੍ਰਕਾਰ ਇਹ ਭਗਤੀ ਦਾ ਪ੍ਰਤਾਪ ਹੈ ਆਓ ਹੁਣ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨਗੇ
ਜੋ ਜੋ ਸੁਣੈ ਰਾਮ ਜਸ ਨਿਰਮਲ ਤਾ ਕਾ ਜਨਮ ਮਰਨ ਦੁੱਖ ਨਾਸਾ ਕਹੋ ਨਾਨਕ ਪਾਈਐ ਵਡਭਾਗੀ ਮਨ ਤਨ ਹੋਏ ਵਿਗਾਸਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ